theaters.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ, ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ, ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕੇ ਕੁਝ ਖਾ ਰਹੇ ਹੋ, ਜਾਂ ਫਿਰ ਘਰ ਵਿੱਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਤੂੰ ਸ਼ੱਕਰ ਵਾਂਗੂ ਲੱਗਦੀ ਏ ਜਦੋਂ ਬੁੱਲਾਂ ਵਿੱਚੋਂ ਕਿਰਦੀ ਏ, ਤੂੰ ਛਿੰਝਾਂ ਘੋਲ ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਏ, ਤੂੰ ਹਰ ਮੌਸਮ ਦੀ ਆਰਦੀ ਏ, ਤੂੰ ਅੱਜ ਨਹੀਂ ਤੂੰ ਚਿਰਦੀ ਏ, ਤੂੰ ਦੁੱਗਣੇ ਬਲ ਸੰਗ ਉੱਠਦੀ ਏ ਜਦ ਵੀ ਭੁੰਜੇ ਗਿਰਦੀ ਏ। ਦਿਲ ਪੰਜਾਬੀ ਜਜ਼ਬਾਤ ਪੰਜਾਬੀ, ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਮੈਂ ਗੁਰਸੇਵਕ ਸਿੰਘ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਤੇ ਆਸ ਕਰਦਾ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਰਾਜੀ ਖੁਸ਼ੀ ਹੋਵੋਗੇ, ਆਨੰਦ ਮਾਣ ਰਹੇ ਹੋਵੋਗੇ। ਆਸਟ੍ਰੇਲੀਆ ਵਾਲਿਆਂ ਨੇ ਤਾਂ ਆਪਣੇ ਦਿਨ ਦੀ ਸ਼ੁਰੂਆਤ ਕਰ ਲਈ ਹੋਵੇਗੀ, ਤਾਂ ਕੰਮਾਂ ਕਾਰਾਂ ਤੇ ਜੁੱਟ ਗਏ ਹੋਣਗੇ। ਸੋ ਦੋਸਤੋ ਆਪਾਂ ਵੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਿਨ ਵੀਰਵਾਰ, ਮਿਤੀ 25 ਜਨਵਰੀ 2018, ਨਾਨਕ ਸ਼ਾਹੀ 12 ਮਾਘ, ਸੰਮਤ 549 ਹੋ ਗਈ ਆ ਤੇ ਸਮਾਂ ਹੋ ਚੁੱਕਾ ਏ 8:02 ਮੈਲਬਰਨ ਦੇ ਵਿਚ ਤੇ ਬ੍ਰਿਸਬਨ ਦੇ ਵਿਚ ਸਮਾਂ ਹੋਇਆ 7:02। ਸੋ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਵਿਚਾਰ ਨਾਲ ਕਰਦੇ ਹਾਂ। ਅਸੀਂ ਅੱਜ ਗੱਲ ਕਰਦੇ ਹਾਂ ਹਾਸੇ ਬਾਰੇ ਕਿ ਬਰਨਾਰਡ ਸ਼ਾਹ ਹਾਸੇ ਬਾਰੇ ਕੀ ਲਿਖਦੇ ਆ। ਕਹਿੰਦੇ ਨੇ ਕਿ ਕਿਸੇ ਵੀ ਹਾਸੇ ਭਰੀ ਗੱਲ ਨੂੰ ਚੰਗੀ ਤਰ੍ਹਾਂ ਘੋਕ ਕੇ ਦੇਖੋਗੇ ਤਾਂ ਉਸ ਨੂੰ ਅੰਦਰ ਕੋਈ ਸੱਚ ਲੁਕਿਆ ਨਜ਼ਰ ਆਵੇਗਾ। ਤੇ ਇਸੇ ਤਰ੍ਹਾਂ ਪੀਟਰ ਉਸਤਿਨੋਵ ਆਖਦੇ ਨੇ, ਕਹਿੰਦੇ ਹਾਸਾ ਦੁਨੀਆਂ ਦਾ ਸਭ ਤੋਂ ਵੱਧ ਸਵੈ ਅਤੇ ਸੁਚੱਜਾ ਸੰਗੀਤ ਹੁੰਦਾ ਆ। ਸੋ ਦੋਸਤੋ ਹਾਸਿਆਂ ਨੂੰ, ਮੁਸਕਰਾਹਟ ਨੂੰ ਆਪਣੇ ਜੀਵਨ ਚ ਚਾਣਨਾ ਦਿਓ, ਹੱਸਦੇ ਰਹੋ, ਖੁਸ਼ ਰਹੋ ਤੇ ਸੁਣੋ ਇਹ ਗੀਤ ਤੇ ਇਸ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਬੈਠਾ ਪਲਦਾ ਨਹੀਂ ਤਿਵਾਰ ਚੁੱਸ ਚਲਾਕੀ
ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਸੁਣ ਰਹੇ ਸੀ ਕੇ ਐਸ ਮੱਖਣ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਕਿ ਚੁਸਤ ਚਲਾਕੀ ਨਹੀਂ ਚੱਲਣੀ ਇਸ ਮਾਲਕ ਦੇ ਦਰਬਾਰ ਤੇ ਬਹੁਤ ਸੋਹਣਾ ਗੀਤ ਭਾਜੀ ਧੰਨਵਾਦ ਸਰਜੀਤ ਭਾਜੀ ਦਾ ਬਹੁਤ ਸੋਹਣਾ ਗੀਤ ਲਗਾਇਆ ਤੇ ਮੈਂ ਕਹਿੰਦਾ ਸਵੇਰ ਦੀ ਸ਼ੁਰੂਆਤ ਲਈ ਬਹੁਤ ਸੋਹਣਾ ਸੀ ਬਹੁਤ ਸੋਹਣਾ ਵਿਚਾਰ ਸੀ ਤੇ ਅਕਸਰ ਅਸੀਂ ਭੁੱਲ ਜਾਂਦੇ ਹਾਂ ਤੇ ਜ਼ਿਆਦਾ ਟਾਈਮ ਜ਼ਿਆਦਾ ਐਨਰਜੀ ਆਪਣੀ ਚੁਸਤ ਚਲਾਕੀਆਂ ਦੇ ਵਿੱਚ ਹੀ ਲਾ ਦਿੰਦੇ ਹਾਂ ਤੇ ਅਕਸਰ ਅਸੀਂ ਆਖਦੇ ਵੀ ਹੁੰਦੇ ਹਾਂ ਨਾ ਦੂਜਿਆਂ ਨੂੰ ਆਖ ਦਿੰਦੇ ਹਾਂ ਕਿ ਜਿਹੜਾ ਤੇਜ਼ੀ ਕਰ ਰਿਹਾ ਹੋਵੇ ਕਿ ਤੇਜ਼ੀ ਦਾ ਪਤਾ ਲੱਗ ਜਾਂਦਾ ਹੁੰਦਾ ਬੇਸ਼ੱਕ ਅਸੀਂ ਤੁਹਾਨੂੰ ਦੱਸੀਏ ਨਾ ਪਰ ਜਦੋਂ ਆਪ ਕਿਸੇ ਨਾਲ ਤੇਜ਼ੀ ਜਾਂ ਚੁਸਤ ਚਲਾਕੀਆਂ ਕਰਦੇ ਹਾਂ ਤੇ ਆਹ ਗੱਲ ਭੁੱਲ ਬੈਠਦੇ ਹਾਂ ਕਿ ਮੂਹਰਲਾ ਬੰਦਾ ਵੀ ਬੇਵਕੂਫ ਨਹੀਂ ਆ ਕਿ ਦਿਖ ਜਾਂਦੀਆਂ ਹੁੰਦੀਆਂ ਚੁਸਤ ਚਲਾਕੀਆਂ ਸੋ ਉਹ ਇੱਕ ਕੁਆਲੀ ਆ ਨਾ ਨੁਸਰਤ ਸਾਹਿਬ ਦੇ ਉਹ ਕਹਿੰਦੇ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਸੋ ਉਹ ਗੱਲ ਹੈ ਕਿ ਜਿਹੋ ਜਿਹੇ ਕਰਮ ਕਰੋਗੇ ਤੁਸੀਂ ਉਹੋ ਜਿਹਾ ਫਲ ਪਾਓਗੇ ਇੱਥੇ ਵੀ ਤੇ ਅਗਲੇ ਦਰਬਾਰ ਜਿਹੜੇ ਦੀ ਗੱਲ ਕਰਦੇ ਨੇ ਸੋ ਇਹਨਾਂ ਚੀਜ਼ਾਂ ਦਾ ਗੌਰ ਰੱਖੀਏ ਤਾਂ ਅਸੀਂ ਮੈਨੂੰ ਲੱਗਦਾ ਕਿ ਅਮਨ ਸ਼ਾਂਤੀ ਨਾਲ ਜ਼ਿੰਦਗੀ ਜੀ ਸਕਦੇ ਹਾਂ ਇੰਟਰਨਲੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ ਕਿ ਸ਼ਾਂਤੀ ਨਾਲ ਚੁਸਤ ਚਲਾਕੀਆਂ ਤੋਂ ਬਚੇ ਰਹਾਂਗੇ ਸੋ ਪ੍ਰੋਗਰਾਮ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ ਫਿਰ ਪ੍ਰੋਗਰਾਮ ਦਾ ਵੇਰਵਾ ਵੀ ਤੁਹਾਡੇ ਨਾਲ ਸਾਂਝਾ ਕਰਦਾ ਜੀ ਸੋ ਬ੍ਰਿਸਬੇਨ ਦੇ ਵਿੱਚ ਅੱਜ ਤਾਪਮਾਨ ਵੱਧ ਤੋਂ ਵੱਧ 31 ਡਿਗਰੀ ਦੱਸਿਆ ਜਾ ਰਿਹਾ ਹੈ ਸੋ ਸਿਡਨੀ ਦੇ ਵਿੱਚ ਤਾਪਮਾਨ 28 ਡਿਗਰੀ ਰਹੇਗਾ ਅੱਜ ਤੇ ਕਿਤੇ ਕਿਤੇ ਬੱਦਲ ਬਣੇ ਹੋਏ ਨੇ ਬੱਦਲਬਾਜੀ ਬਣੀ ਹੋਈ ਹੈ ਜੀ ਕੈਨਬਰਾ ਦੇ ਵਿੱਚ ਰਾਜਧਾਨੀ ਕੈਨਬਰਾ ਦੇ ਵਿੱਚ ਤਾਪਮਾਨ ਅੱਜ ਵੱਧ ਤੋਂ ਵੱਧ 20 ਡਿਗਰੀ ਰਹੇਗਾ ਤੇ ਉੱਥੇ ਵੀ ਬੱਦਲਬਾਜੀ ਬਣੀ ਹੋਈ ਹੈ ਮੈਲਬਰਨ ਦੇ ਵਿੱਚ ਤਾਪਮਾਨ ਰਹੇਗਾ 28 ਡਿਗਰੀ ਵੱਧ ਤੋਂ ਵੱਧ ਅੱਜ ਸੋ ਐਡਲੇਡ ਦੇ ਵਿੱਚ ਤਾਪਮਾਨ 33 ਡਿਗਰੀ ਵੱਧ ਤੋਂ ਵੱਧ ਰਹਿਣ ਦੇ ਆਸਾਰ ਨੇ ਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ ਪਰਥ ਦੇ ਵਿੱਚ 29 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹਿਣ ਦੇ ਆਸਾਰ ਨੇ ਤੇ ਤਸਮਾਨੀਆ ਦੇ ਸ਼ਹਿਰ ਹੋਬਰਟ ਦੀ ਜੇਕਰ ਗੱਲ ਕਰੀਏ ਤਾਂ 27 ਡਿਗਰੀ ਤੱਕ ਤਾਪਮਾਨ ਜਾਣ ਦੇ ਆਸਾਰ ਨੇ ਉੱਥੇ ਤੇ ਪੰਜਾਬ ਦੇ ਵਿੱਚ ਅੱਜ ਅਸਮਾਨ ਸਾਫ਼ ਦੱਸਿਆ ਜਾ ਰਿਹਾ ਤੇ ਤਾਪਮਾਨ 20 ਡਿਗਰੀ ਤੱਕ ਜਾਣ ਦੇ ਆਸਾਰ ਨੇ ਸੇ ਇਹ ਸੀ ਆਸਟ੍ਰੇਲੀਆ ਦੇ ਕੁਛ ਕੁ ਸ਼ਹਿਰਾਂ ਦਾ ਤਾਪਮਾਨ ਤੇ ਪੰਜਾਬ ਦਾ ਤਾਪਮਾਨ ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਪਿਛਲੇ 2 ਵੀਕਸ ਤੋਂ ਕਿਤਾਬਾਂ ਬਾਰੇ ਬਾਬਤ ਗੱਲਾਂ ਬਾਤਾਂ ਕਰ ਰਹੇ ਹਾਂ ਸੋ ਅੱਜ ਸਾਡੇ ਨਾਲ ਕੁਲਜੀਤ ਖੋਸਾ ਜੀ ਜੁਆਇਨ ਕਰਨਗੇ ਪ੍ਰੋਗਰਾਮ ਦੇ ਵਿੱਚ ਤੇ ਅੱਜ ਅਸੀਂ ਵਿਅੰਗਮਈ ਕਵਿਤਾ ਹਨਾ ਹਾਸਰਸ ਵਿਅੰਗਮਈ ਕਵਿਤਾ ਹਰੀ ਸਿੰਘ ਦਿਲਵਰ ਦੀ ਕਿਤਾਬ ਦਿਲਵਰ ਦੇ ਚੌਕੇ ਛੱਕਿਆਂ ਬਾਰੇ ਗੱਲਬਾਤ ਕਰਾਂਗੇ ਤੇ ਉਹਨਾਂ ਵਿੱਚੋਂ ਵਿਅੰਗਮਈ ਕਵਿਤਾਵਾਂ ਜਿਹੜੀਆਂ ਲਿਖੀਆਂ ਹੋਈਆਂ ਉਹਨਾਂ ਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਸੋ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਦੇ ਉੱਤੇ ਜਾਂ ਟੈਲੀਗ੍ਰਾਮ ਐਪ ਦੀ ਵਰਤੋਂ ਕਰਕੇ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਫਿਰ ਜੇਕਰ ਤੁਸੀਂ ਹਜੇ ਤੱਕ ਐਪ ਡਾਊਨਲੋਡ ਨਹੀਂ ਕੀਤਾ ਹਰਮਨ ਰੇਡੀਓ ਦਾ ਐਪ ਡਾਊਨਲੋਡ ਕਰ ਲਓ ਤੋਂ ਉਹਦੇ ਵਿੱਚ ਤੁਹਾਨੂੰ ਸਾਰੀਆਂ ਆਪਸ਼ਨਸ ਮਿਲ ਜਾਣਗੀਆਂ, ਕਾਲ ਕਰਨੀਆਂ, ਈਮੇਲ ਕਰਨੀਆਂ ਜਾਂ ਟੈਲੀਗ੍ਰਾਮ ਤੋਂ ਮੈਸੇਜ ਕਰਨੀਆਂ। ਸੋ ਸੁਨੇਹਾ ਜ਼ਰੂਰ ਭੇਜੋ, ਆਪਣੇ ਸੁਝਾਅ ਭੇਜੋ, ਆਪਣਾ ਕੋਈ ਖਬਰ ਸਾਂਝੀ ਕਰਨੀ ਚਾਹੁੰਦੇ ਹੋ ਸਾਡੇ ਨਾਲ ਉਹ ਜ਼ਰੂਰ ਕਰੋ, ਤਾਂ ਜੋ ਕਿ ਅਸੀਂ ਅੱਗੇ ਸੋਚਾਂ ਤੱਕ ਤੁਹਾਡੀ ਖਬਰ ਜਾਂ ਸੁਝਾਅ ਪੇਸ਼ ਕਰ ਸਕੀਏ। ਤੇ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਕਾਲ ਕਰਨੀ ਚਾਹੋ ਤਾਂ ਤੁਸੀਂ 285-9811 ਨੰਬਰ ਉੱਤੇ ਕਾਲ ਕਰਕੇ ਸਾਨੂੰ ਪ੍ਰੋਗਰਾਮ ਦੇ ਵਿੱਚ ਡਾਇਰੈਕਟ ਕਾਲ ਕਰਕੇ ਵੀ ਆਪਣੇ ਸੁਝਾਅ ਜਾਂ ਖਬਰ ਸਾਂਝੀ ਕਰ ਸਕਦੇ ਹੋ। ਸੋ ਦੋਸਤੋ, ਹੁਣ ਹਾਲ ਦੀ ਘੜੀ ਅਸੀਂ ਖਬਰਾਂ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ, ਆਸਟ੍ਰੇਲੀਆ ਤੇ ਦੁਨੀਆ ਭਰ ਦੇ ਵਿੱਚ ਕੀ ਹੋ ਰਿਹਾ ਕੁਛ ਕੁ ਖਬਰਾਂ ਤੁਹਾਡੀ ਪੇਸ਼ ਕਰਦੇ ਹਾਂ। ਤੇ ਯੂ ਐਸ ਤੋਂ ਅਮੈਰੀਕਾ ਤੋਂ ਸ਼ੁਰੂਆਤ ਕਰਦੇ ਹਾਂ। ਸੋ ਅਮੈਰੀਕਾ ਦੇ ਯੂ ਐਸ ਦੇ ਜਿਮਨਾਸਟਿਕ ਡਾਕਟਰ ਲਾਰੀ ਨੈਸਰ ਨੂੰ 40-175 ਸਾਲਾਂ ਦੀ ਸਜ਼ਾ ਸੁਣਾਈ ਗਈ ਆ। ਦੱਸਣਯੋਗ ਆ ਕਿ 54 ਸਾਲਾਂ ਲਾਰੀ ਨੈਸਰ ਉੱਤੇ ਮੋਰ ਦੈਨ 150 ਗਰਲਸ ਤੇ ਵੂਮੈਨ ਉੱਤੇ ਸੈਕਸ਼ੂਅਲੀ ਛੇੜਛਾੜ ਕਰਨ ਦੇ ਦੋਸ਼ ਸਨ। ਤੇ ਇਸ ਤੋਂ ਪਹਿਲਾਂ ਵੀ ਡਾਕਟਰ ਲਾਰੀ ਨੈਸਰ ਨੂੰ ਚਾਈਲਡ ਪੋਰਨੋਗ੍ਰਾਫੀ ਕਰਕੇ 60 ਸਾਲਾਂ ਦੀ ਸਜ਼ਾ ਸੁਣਾਈ ਜਾ ਚੁੱਕੀ ਆ। ਸੋ 150 ਕੁੜੀਆਂ ਦੇ ਬਿਆਨਾਂ ਦੇ ਆਧਾਰ ਲੈ ਕੇ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਹੈ, ਜੋ ਕਿ 40-175 ਸਾਲਾਂ ਤੱਕ ਦੀ ਸਜ਼ਾ ਰਹੇਗੀ। ਸੋ ਜੇਕਰ ਅਸੀਂ ਕਹਿ ਦਈਏ ਕਿ ਜੀਵਨ ਉਮਰ ਕੈਦੀ ਹੈ ਕਿ ਉਮਰ ਭਰ ਹੁਣ ਜੇਲ੍ਹ ਦੇ ਪਿੱਛੇ ਹੀ ਰਹਿਣਗੇ। ਸੋ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਅਫਗਾਨਿਸਤਾਨ ਦੀ। ਅਫਗਾਨਿਸਤਾਨ ਦੇ ਵਿੱਚ ਸੇਵ ਦੀ ਚਿਲਡਰਨ ਦੇ ਦਫ਼ਤਰ ਉੱਤੇ ਹਮਲਾ ਹੋਇਆ। ਸੋ ਅਫਗਾਨਿਸਤਾਨ ਦੇ ਜਲਾਲਾਬਾਦ ਦੇ ਵਿੱਚ ਚੈਰਿਟੀ ਸੰਸਥਾ ਸੇਵ ਦੀ ਚਿਲਡਰਨ ਦੇ ਦਫ਼ਤਰ ਦੇ ਬੁੱਧਵਾਰ ਨੂੰ ਇਹ ਹਮਲਾ ਕੀਤਾ ਗਿਆ। ਤੇ ਹਮਲੇ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਤੇ 12 ਲੋਕ ਜ਼ਖਮੀ ਹੋਏ ਆ। ਤੇ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਆ। ਤੇ ਦੱਸਿਆ ਜਾ ਰਿਹਾ ਕਿ ਤਿੰਨ ਹਮਲਾਵਰ ਸਨ, ਜੋ ਕਿ ਇਮਾਰਤ ਦੇ ਵਿੱਚ ਦਾਖਲ ਹੋਣ ਤੇ ਇੱਕ ਕਾਰ ਬਲਾਸਟ ਹੋਇਆ ਤੇ ਉਸ ਤੋਂ ਬਾਅਦ ਉਹਨੀ ਗਰਨੇਡ ਦਾ ਇਸਤੇਮਾਲ ਕੀਤਾ। ਸੋ ਅੰਦਰ ਜਿਹੜੇ ਅਧਿਕਾਰੀ ਸਨ ਤੇ ਉਹਨੀ ਵਟਸਐਪ ਜੇ ਮੈਸੇਜ ਕਰਕੇ ਦੱਸਿਆ ਕਿ ਉਹਨਾਂ ਨੇ 2 ਹਮਲਾਵਰਾਂ ਦੀ ਆਵਾਜ਼ ਸੁਣੀ ਆ ਤੇ ਉਹਨਾਂ ਦਾ ਲਿਖਿਆ ਸੀ ਕਿ ਸਾਡੇ ਲਈ ਅਰਦਾਸ ਕਰੋ ਕਿ ਅਸੀਂ ਬਚ ਸਕੀਏ। ਸੋ ਅਧਿਕਾਰੀਆਂ ਦੇ ਮੁਤਾਬਕ ਹਮਲਾ ਸ਼ੁਰੂ ਹੋਣ ਤੋਂ ਪਹਿਲਾਂ ਇਮਾਰਤ ਦੇ ਵਿੱਚ ਸੇਵ ਦੀ ਚਿਲਡਰਨ ਦੇ 50 ਕਰਮਚਾਰੀ ਮੌਜੂਦ ਸਨ। ਸੋ ਇਸ ਤੋਂ ਪਹਿਲਾਂ ਵੀ ਜੇਕਰ ਅੰਕੜੇ ਅਸੀਂ ਸਾਂਝੇ ਕਰੀਏ ਅਫਗਾਨਿਸਤਾਨ ਦੇ ਵਿੱਚ ਹਮਲਿਆਂ ਦੇ ਵਿੱਚ ਹੋਈਆਂ ਮੌਤਾਂ ਦੇ, ਤਾਂ 2017 ਤੇ ਸਵੀਡਨ ਦੀ ਇੱਕ NGO ਦੇ ਉੱਤੇ ਹਮਲਾ ਕੀਤਾ ਗਿਆ ਸੀ ਤੇ ਜਰਮਨੀ ਦੀ ਇੱਕ ਮਹਿਲਾ ਤੇ ਅਫਗਾਨ ਗਾਰਡ ਦੀ ਮੌਤ ਹੋ ਗਈ ਸੀ। ਤੇ 2014 ਦੇ ਵਿੱਚ ਇੱਕ ਈਸਾਈ ਮਦਦ ਏਜੰਸੀ ਦੀ ਮਹਿਲਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਤੇ 2010 ਅਕਤੂਬਰ ਦੇ ਵਿੱਚ ਬ੍ਰਿਟੇਨ ਦੀ ਇੱਕ NGO ਜੋ ਕਿ ਅਫਗਾਨਿਸਤਾਨ ਵਿੱਚ ਕੰਮ ਕਰ ਰਹੀ ਸੀ ਤੇ ਕਰਮਚਾਰੀ ਦਾ ਅਪਹਰਣ ਕਰ ਲਿਆ ਗਿਆ ਸੀਗਾ, ਕਿਡਨੈਪ ਕਰ ਲਈ ਗਈ ਸੀ ਤੇ ਉਹਨੂੰ ਛੁਡਾਉਂਦੇ ਸਮੇਂ ਉਹਦੀ ਮੌਤ ਹੋ ਗਈ ਸੀ। ਤੇ ਅਗਸਤ 2010 ਦੇ ਵਿੱਚ ਨੂਰਸਤਾਨ ਪ੍ਰਾਂਤ ਦੇ ਵਿੱਚ ਇੱਕ NGO ਦੇ 10 ਲੋਕਾਂ ਦੀ ਗੋਲੀ ਮਾਰ ਕੇ ਮੌਤ ਕਰ ਦਿੱਤੀ ਗਈ, ਮਾਰ ਦਿੱਤੇ ਗਏ ਸੀ, ਗੋਲੀਆਂ ਦੇ ਨਾਲ ਮਾਰ ਦਿੱਤੇ ਗਏ ਸੀ। ਸੋ ਇਸ ਤੋਂ ਇਲਾਵਾ ਵੀ ਅਕਤੂਬਰ 2015 ਦੇ ਵਿੱਚ ਕੰਡੁੰਜ ਨਾਮਕ ਸ਼ਹਿਰ ਦੇ ਹਸਪਤਾਲ ਦੇ ਉੱਤੇ ਅਮਰੀਕੀ ਬੰਬਾਰੀ ਦੇ ਵਿੱਚ ਵੀ 22 ਲੋਕਾਂ ਦੀ ਮੌਤ ਹੋ ਗਈ ਸੀ। ਸੋ ਇਸ ਤੋਂ ਅੱਗੇ ਜੇਕਰ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਗੋਲਡ ਕੋਸਟ ਦੀ ਇੱਕ ਔਰਤ 51 ਸਾਲਾ ਮੈਰੀ ਕ੍ਰੇਨ ਕ੍ਰੈਪਟਰੀ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਉਹਨਾਂ ਤੇ ਦੋਸ਼ ਨੇ ਕਿ ਉਹਨਾਂ ਨੇ ਆਪਣੇ ਹੀ ਬੇਟਾ ਬੇਟੀ ਨੂੰ ਸਲੋ ਪੋਇਜ਼ਨ ਦੇ ਕੇ ਹੱਤਿਆ ਕਰਨ ਦੇ ਦੋਸ਼ ਨੇ। ਤੇ ਉਹਨਾਂ 2012 ਦੇ ਵਿੱਚ 18 ਸਾਲਾ ਆਪਣੀ ਡੋਟਰ ਐਰਿਨ ਤੇ 2017 ਦੇ ਵਿੱਚ 26 ਸਾਲਾਂ ਆਪਣੇ ਬੇਟੇ ਜੋਨਾਥਨ ਨੂੰ ਮਾਰਨ ਦੇ ਦੋਸ਼ ਨੇ ਤੇ ਅੱਜ ਸਵੇਰੇ ਉਹਨਾਂ ਨੂੰ ਬ੍ਰਿਸਬੇਨ ਦੇ ਕੂਪਰੂ ਨਾਮਕ ਸਵਰਗ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਤੇ ਉਹਨਾਂ ਦੇ ਦੋਨੋਂ ਬੱਚਿਆਂ ਤੇ ਡਿਸੇਬਲ ਸਨ ਕਿ ਕਈ ਡਿਸੇਬਲ ਦੇ ਨਿਸ਼ਾਨੀਆਂ ਸੀ ਉਹਨਾਂ ਦੇ ਵਿੱਚ ਤੇ ਉਹਨੇ ਆਪਣੇ ਬੇਟੇ ਨੂੰ ਮੌਤ ਤੋਂ ਪਹਿਲਾਂ ਰੋਬਰੀ ਲਈ ਉਕਸਾਇਆ ਵੀ ਸੀ ਤੇ ਉਹਨਾਂ ਦੇ ਉੱਤੇ ਰੋਬਰੀ ਤੇ ਹੋਰ ਵੀ ਕਈ ਫਰਾਡ ਦੇ ਅਫੈਂਸਿਸ ਨੇ, ਜਿੱਦਾਂ ਕਿ ਮੌਤ ਤੋਂ ਬਾਅਦ ਇੰਸ਼ੋਰੈਂਸ ਕਲੇਮ ਕਰਨ ਦੇ ਨੂੰ ਲੈ ਕੇ, ਜਾਂ ਫਿਰ ਸੁਪਰ ਐਨੀਮੇਸ਼ਨ ਡੈਥ ਬੈਨੀਫਿਟ ਜੋ ਕਿ 1,25,000 ਦੇ ਕਰੀਬ ਤੇ ਫਰਾਡ ਦੇ ਕਲੇਮ ਨੇ ਮੌਰੀ ਕ੍ਰੈਨ ਕ੍ਰੈਪਟਰੀ ਦੇ ਉੱਤੇ। ਤੇ ਇੱਕ ਹੋਰ ਖਬਰ ਆ ਜਿਹੜੀ ਕਿ ਲੀਬੀਆ ਨਾਲ ਸੰਬੰਧਿਤ ਹੈ ਕਿ ਲੀਬੀਆ ਦੇ ਵਿੱਚ 2 ਬੰਬ ਧਮਾਕੇ ਹੋਏ ਨੇ ਜਿਨ੍ਹਾਂ ਵਿੱਚ 34 ਮੌਤਾਂ ਹੋਈਆਂ। ਸੋ ਜਹਾਦੀਆਂ ਨੇ ਸ਼ਾਮ ਦੀ ਨਮਾਜ਼ ਤੋਂ ਬਾਅਦ ਮਸਜਿਦ ਬਾਹਰ ਕੀਤਾ ਹਮਲਾ। ਤੇ ਲੀਬੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬੇਨਗਾਜ਼ੀ ਵਿੱਚ ਜਿਸ ਬਾਹਰ ਹੱਤੀਆਂ ਵੱਲੋਂ ਕੀਤੇ ਗਏ 2 ਕਾਰ ਬੰਬ ਧਮਾਕੇ ਘੱਟ ਤੋਂ ਘੱਟ 34 ਵਿਅਕਤੀ ਮਾਰੇ ਗਏ ਹਨ ਅਤੇ 80 ਜਣੇ ਜ਼ਖਮੀ ਹੋਏ ਹਨ। ਤੇ 3 ਸਾਲ ਬਾਅਦ ਫੌਜੀ ਹਾਰ ਵੱਲੋਂ ਪਿਛਲੇ ਸਾਲ ਜੁਲਾਈ ਵਿੱਚ ਜਹਾਦੀਆਂ ਉੱਤੇ ਫਤਿਹ ਦਾ ਐਲਾਨ ਕੀਤਾ ਜਾਣ ਬਾਅਦ ਇਸ ਪੂਰਵੀ ਸ਼ਹਿਰ ਵਿੱਚ ਸ਼ਾਂਤੀ ਸੀ, ਪਰ ਕਦੇ ਕਦਾਈ ਹਿੰਸਾ ਹੁੰਦੀ ਸੀ ਕਹਿੰਦੇ। ਸੋ ਮੰਗਲਵਾਰ ਦੀ ਨੂੰ ਸ਼ਾਮ ਦੀ ਨਮਾਜ਼ ਤੋਂ ਬਾਅਦ ਮਸਜਿਦ ਬਾਹਰ ਅੱਧੇ ਅੱਧੇ ਘੰਟੇ ਦੇ ਵਕਫੇ ਬਾਅਦ 2 ਕਾਰ ਬੰਬ ਧਮਾਕੇ ਕੀਤੇ ਗਏ। ਤੇ ਇਸ ਹਮਲੇ ਦੀ ਜ਼ਿੰਮੇਵਾਰੀ ਹਜੇ ਕਿਸੇ ਵੀ ਜਥੇਬੰਦੀ ਨੇ ਨਹੀਂ ਲਈ ਹੈ। ਤੇ ਇਹ ਮਸਜਿਦ ਸੁੰਨੀ ਧੜਿਆਂ ਦੇ ਗੜ੍ਹ ਵਜੋਂ ਜਾਣੀ ਜਾਂਦੀ ਹੈ ਤੇ ਜੋ ਹਫ਼ਤਾਵਾਰ ਦੇ ਦਸਤਿਆਂ ਨਾਲ ਮਿਲ ਕੇ ਜਹਾਦੀ ਖਿਲਾਫ਼ ਲੜਦੇ ਸਨ। ਸੋ ਇਸ ਤੋਂ ਇਲਾਵਾ ਇੱਕ ਖਬਰ ਹੈ ਸਿਡਨੀ ਨਾਲ ਸੰਬੰਧਿਤ ਆ ਕਿ ਟਰਾਂਸਪੋਰਟ ਵਰਕਰਾਂ ਵੱਲੋਂ ਉਹਨਾਂ ਦੀ ਤਨਖਾਹ ਨੂੰ ਵਧਾਉਣ ਨੂੰ ਲੈ ਕੇ ਕੱਲ੍ਹ ਵੀਰਵਾਰ ਤੋਂ ਸਿਡਨੀ ਟ੍ਰੇਨਸ ਜ਼ਿਆਦਾਤਰ ਬੰਦ ਰਹਿਣਗੀਆਂ। ਸੋ ਇਟ ਮੇ ਅਫੈਕਟ ਪਬਲਿਕ ਟਰਾਂਸਪੋਰਟ ਦੇ ਟਾਈਮ ਅਫੈਕਟ ਕਰਨਗੇ ਜਿਹੜੇ ਹੁਣ ਸਿਡਨੀ ਨਿਵਾਸੀ ਨੇ। ਸੋ ਇਸ ਗੱਲ ਤੋਂ ਜਾਣੂ ਵੀ ਹੋਣਗੇ ਤੇ, ਪਰ ਜੇ ਨਹੀਂ ਜਾਣੂ ਤਾਂ ਤੁਸੀਂ ਕਨਫਰਮ ਕਰ ਲਓ ਜੇਕਰ ਤੁਸੀਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਦੇ ਹੋ। ਤੇ ਤਕਰੀਬਨ ਕਿਹਾ ਜਾ ਰਿਹਾ ਕਿ 1,300 ਟ੍ਰੇਨਸ ਟਾਈਮ ਅਫੈਕਟ ਕਰਨਗੇ ਸਿਡਨੀ ਦੇ ਵਿੱਚ। ਸੋ ਇਹ ਸਨ ਦੁਨੀਆ ਭਰ ਤੋਂ ਜਾਂ ਆਸਟ੍ਰੇਲੀਆ ਦੀਆਂ ਕੁਛ ਵੀ ਖਬਰਾਂ। ਸੋ ਦੋਸਤੋ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਾ ਰੇਡੀਓ ਤੇ, ਸੁਣੋ ਇੱਕ ਗੀਤ ਤੇ ਗੀਤ ਤੋਂ ਸਪਾ ਸਾਨੂੰ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਤੇ ਅਸੀਂ ਅੱਜ ਗੱਲ ਕਰਾਂਗੇ ਹਰੀ ਸਿੰਘ ਦਿਲਵਰ ਦੀ ਕਿਤਾਬ ਦਿਲਵਰ ਦੇ ਚੌਕੇ ਛੱਕਿਆਂ ਤੇ। ਤੇ ਸੁਣੋ ਇਹ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਜਿਹੜੀ ਨਾਮ ਸਾਈ ਦਾ, ਜਿਹੜੀ ਨਾਮ ਸਾਈ ਦਾ ਲੈਂਦੀ ਆ, ਵੀਰ ਮੇਰੇ ਆ ਚੁਗਨੀ, ਵੀਰ ਮੇਰੇ ਆ ਚੁਗਨੀ ਲੈਂਦੀ ਆ, ਜਿਹੜੀ ਨਾਮ ਸਾਈ ਦਾ, ਜਿਹੜੀ ਨਾਮ ਸਾਈ ਦਾ ਲੈਂਦੀ ਆ, ਵੀਰ ਮੇਰੇ ਆ ਚੁਗਨੀ ਲੈਂਦੀ ਆ। ਰੱਖਣਾ ਦੱਸ ਕੇ ਲਾਗੀ ਗਏ ਯਰਾਨੇ, ਉਹ ਬੁੱਲੇ ਸ਼ਾਨ ਸਿੱਟਦੀ ਮਾੜਾ, ਬੁੱਲੇ ਸ਼ਾਨ ਸਿੱਟਦੀ ਮਾੜਾ, ਗੱਲ ਪੈ ਗਈ ਜਿੱਤ ਖਾਨੇ, ਵਾ ਵੀਰ ਮੇਰੇ ਆਹ ਚੁਗਨੀ ਕਹਿੰਦੀ ਆ, ਜਿਹੜੀ ਨਾਮ ਪਾਈ ਦਾ, ਜਿਹੜੀ ਨਾਮ ਪਾਈ ਦਾ ਲੈਂਦੀ ਆ, ਵੀਰ ਮੇਰੇ ਆ ਚੁਗਨੀ ਹੱਟ ਕੇ, ਮੇਰੇ ਆ ਚੁਗਨੀ ਕਹਿੰਦੀ ਆ। ਲੀੜਾ ਨੀ ਕੋਈ ਨਿੱਤ ਬਦਲਦਾ ਬਾਣੇ, कई मापे रोण औलाद लई कित रोण यतीम ने आने समझो बाहर रंग दा पे दे समझो बाहर रंग दा पे दे ओदिया हो यो जाने वह वीर मेरे आ हो चुकनी कहती आ जड़ी नाम पाई दा जड़ी नाम पाई दा लेंती आ वीर मेरे आ चुकनी
जी। दोस्तों एक बार फिर तो स्वागत है तुहाडा प्रोग्राम लहरां दे विच ते तुसी सुन रहे हो हरमन रेडियो। सो तुसी सुन रहे सी गिरहदीप दी गाय दी आवाज दे विच बहुत ही खूबसूरत आवाज दे विच जुगनी गीत। सो हुण समां हो गया कि असीं प्रोग्राम दे विच सानूं ज्वाइन कर चुके ने कुलजीत सिंह खोसा जी ते अज असीं गल्लबात करांगे दिलबर दे चौके छक्के किताब दे बारे। किताब दे विचों असीं तुहाडे नाल अज कवितावां भी सांझियां करांगे जो कि व्यंगमई कवितावां। सो हुण मैं तेरी नाल करदा होया। सो पहलां हरना जगतार गिल भाजी जुड़ चुके आ, सो उन्हां दा विचार तुहाडे नाल सांझा करदा चलो, उस तों उपरंत सानूं ज्वाइन करनगे कुलजीत सिंह खोसा जी। सो पहलां तां सति श्री अकाल भाजी, स्वागत है तुहाडा प्रोग्राम दे विच। सो उह भेजदे ने लिखदे ने कहिंदे जो चुप रह के कहा जा सकदा ਉਹ ਬੋਲ ਕੇ ਨਹੀਂ ਕਿਹਾ ਜਾ ਸਕਦਾ। ਜੋ ਚੁੱਪ ਰਹਿ ਕੇ ਕਿਹਾ ਜਾ ਸਕਦਾ ਉਹ ਬੋਲ ਕੇ ਨਹੀਂ ਕਿਹਾ ਜਾ ਸਕਦਾ। ਦਿਲ ਨਾਲ ਦਿੱਤਾ ਜਾ ਸਕਦਾ ਉਹ ਹੱਥਾਂ ਨਾਲ ਨਹੀਂ ਦਿੱਤਾ ਜਾ ਸਕਦਾ। ਸੋ ਸੁਭ ਸਵੇਰ ਦੋਸਤੋ ਟੁੱਟੀ ਗਏ। ਮੈਂ ਇੱਕ ਵਾਰ ਫਿਰ ਤੋਂ ਸਾਂਝਾ ਕਰਨਾ ਚਾਹੂੰਗਾ ਕਿ ਪਹਿਲਾਂ ਥੋੜੇ ਭਾਜੀ ਥੋੜਾ ਔਖਾ ਲੱਗਾ ਸੀ, ਉਹ ਪਿੱਛੇ ਫੋਟੋ ਕਰਕੇ ਪੜਿਆ ਨਹੀਂ ਜਾ ਰਿਹਾ ਸੀ। ਕਹਿੰਦੇ ਜੋ ਚੁੱਪ ਰਹਿ ਕੇ ਕਿਹਾ ਜਾ ਸਕਦਾ ਉਹ ਬੋਲ ਕੇ ਨਹੀਂ ਕਿਹਾ ਜਾ ਸਕਦਾ, ਜੋ ਦਿਲ ਨਾਲ ਦਿੱਤਾ ਜਾ ਸਕਦਾ ਉਹ ਹੱਥਾਂ ਨਾਲ ਨਹੀਂ ਦਿੱਤਾ ਜਾ ਸਕਦਾ। ਸੋ ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਸੋਹਣਾ ਵਿਚਾਰ ਤੁਸੀਂ ਸਾਂਝਾ ਕਰਦੇ ਹੋ ਹਰ ਵਾਰ ਦੀ ਤਰ੍ਹਾਂ। ਸੋ ਬਹੁਤ ਸੋਹਣਾ ਵਿਚਾਰ ਤੇ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਸੋ ਹੁਣ ਦੇਰ ਨਾ ਕਰਦੇ ਹੋਏ ਮੈਂ ਸਤਿ ਸ੍ਰੀ ਅਕਾਲ ਪੁਰਾਣੀ ਚਾਹੂੰਗਾ ਕੁਲਜੀਤ ਸਿੰਘ ਖੋਸਾ ਜੀ ਨੂੰ। ਸਤਿ ਸ੍ਰੀ ਅਕਾਲ ਭਾਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਹਾਂਜੀ, ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗੁਰਸੇਵਕ ਵੀਰ, ਕੀ ਹਾਲ ਚਾਲ ਨੇ?
ਹਾਲ ਚਾਲ ਬਹੁਤ ਵਧੀਆ, ਤੇ ਤੁਸੀਂ ਸੁਣਾਓ ਹਾਲ ਚਾਲ ਕਿਹੋ ਜਿਹਾ ਰਿਹਾ ਹਫਤਾ?
ਹਫਤਾ ਜੀ ਬਸ ਪਤਾ ਹੀ ਹੈ, ਸੂਰਜ ਦੇਵਤਾ ਜ਼ਿਆਦਾ ਹੀ ਗੁੱਸਾ ਕਰੀ ਬੈਠਾ ਇੱਧਰ ਸਾਡੇ ਵੱਲੀ, ਤਾਂ 40 ਤੋਂ ਥੱਲੇ ਟੈਂਪਰੇਚਰ ਘਟਣ ਦਾ ਨਾਂ ਨੀ ਲੈਂਦਾ। ਬਾਹਰ ਪੈਰ ਰੱਖਦੇ ਏਦਾਂ ਲੱਗਦਾ ਵੀ ਜਿਵੇਂ ਵੀ ਬੰਦੇ ਨੇ ਬਸ ਹੁਣੇ ਕੋਲਾ ਬਣਿਆ ਹੀ ਲਓ ਤੇ ਘਰ ਹੀ ਹੁੰਦੇ ਆ।
ਪਰ ਮੈਂ ਤੁਹਾਨੂੰ ਭਾਈ ਤੁਹਾਨੂੰ ਇੱਕ ਗੱਲ ਦੱਸਦਾ, ਤੁਹਾਨੂੰ ਬ੍ਰਿਸਬੇਨ ਦਾ ਨਾ ਜਿਹੜਾ ਤਾਪਮਾਨ ਆ ਫਿਰ ਵੀ ਨਾ ਇੱਕ ਸਾਰ ਜਿਹਾ ਰਹਿੰਦਾ ਆ, ਜਿਹੜਾ ਤਾਪਮਾਨ ਉਹਨਾਂ ਇੱਕ ਸਾਰ ਰਹਿੰਦਾ ਭਾਵੇਂ ਸਿਆਲ ਆ ਭਾਵੇਂ ਗਰਮੀ ਆ, ਤੇ ਸਿਆਲਾਂ ਨੂੰ ਇੰਨੀ ਜ਼ਿਆਦਾ ਠੰਡ ਨੀ ਪੈਂਦੀ, ਸੋ ਬੰਦਾ ਯੂਜ ਟੂ ਅਸੀਂ ਹੋ ਜਾਂਦਾ। ਪਰ ਮੈਂ ਜਿਹੜੀ ਮੈਲਬੋਰਨ ਦੇ ਵਿੱਚ ਚੀਜ਼ ਦੇਖੀ ਨਾ ਕਿ ਇੱਕ ਟਾਈਮ ਤਾਂ 45 degrees ਤੱਕ ਤਾਪਮਾਨ ਚਲਿਆ ਜਾਂਦਾ ਤੇ ਸ਼ਾਮ ਨੂੰ 15 degrees ਹੋਇਆ ਫਿਰਦਾ ਹੁੰਦਾ, ਕਿ ਜਾਣੀ ਕੋਈ ਤਾਪਮਾਨ ਦਾ ਸਟੈਂਡ ਨੀ ਇੱਥੇ, ਉਹ ਬਹੁਤ ਖਰਾਬ ਕਰਦਾ ਸੀ।
ਹਾਂਜੀ, ਲੋਕੀ ਬਿਮਾਰ ਵੀ ਸਭ ਤੋਂ ਜ਼ਿਆਦਾ ਮੈਲਬੋਰਨ ਚ ਹੁੰਦੇ ਹੋਣਗੇ ਜਿਸ ਹਿਸਾਬ ਨਾਲ ਟੈਂਪਰੇਚਰ ਚੱਲ ਰਿਹਾ ਦੇਖਦਾ।
ਹਾਂਜੀ, ਸੋ ਇਸੇ ਕਰਕੇ ਸ਼ਾਇਦ ਵਾਇਰਸ ਵਗੈਰਾ ਕਾਫੀ ਹੋ ਜਾਂਦੇ ਇੱਥੇ, ਜਿਹੜਾ ਜੁਕਾਮ ਜੁਕੂਮ ਤਾਂ ਹਰੇਕ ਨੂੰ ਹੋਇਆ ਫਿਰਦਾ ਜਿੰਨਿਆਂ ਨੂੰ ਮੈਂ ਮਿਲਿਆ। ਸੋ ਤਾਪਮਾਨ ਹਜੇ ਫਿਰ ਵੀ ਮੈਂ ਕਹੂੰਗਾ ਬ੍ਰਿਸਬਨ ਦਾ ਤਾਪਮਾਨ ਬੈਸਟ ਆ, ਬੇਸ਼ੱਕ ਥੋੜੀ ਸਿਆਲਾਂ ਦੇ ਵਿੱਚ ਠੰਡ ਨਹੀਂ ਪੈਂਦੀ ਇੰਨੀ, ਪਰ ਫਿਰ ਵੀ ਬੈਸਟ ਰਹਿਣ ਦੇ ਲਈ ਬੈਸਟ ਕਹੂੰਗਾ। ਤੇ ਭਾਜੀ ਆਪਾਂ ਹੁਣ ਕਿਤਾਬ ਤੇ ਆਈਏ ਜੀ। ਸੋ ਮੈਂ ਬਹੁਤ ਐਕਸਾਈਟਡ ਸੀਗਾ ਕਿ ਮੈਂ ਕਿਹਾ ਬਹੁਤ ਸੀਰੀਅਸ ਗੱਲਾਂ ਬਾਤਾਂ ਹੋ ਜਾਂਦੀਆਂ ਕਈ ਵਾਰ ਪ੍ਰੋਗਰਾਮਾਂ ਦੇ ਵਿੱਚ, ਤੇ ਅੱਜ ਉਹੀ ਗੱਲਾਂ ਬਾਤਾਂ, ਇੱਕ ਅੰਦਾਜ਼ ਹੁੰਦਾ ਨਾ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਨ ਦਾ ਸਮਾਜ ਦੇ ਵਿੱਚ, ਜੋ ਕੋਈ ਚੰਗਾ ਜਾਂ ਮਾੜਾ ਹੋ ਰਿਹਾ ਉੱਤੇ ਆਪਣਾ ਆਪਣਾ ਦ੍ਰਿਸ਼ਟੀ ਦੇਣੀ ਹੁੰਦੀ ਨਾ, ਆਪਣਾ ਦੱਸਣਾ ਹੁੰਦਾ, ਤੇ ਉਹ ਵਿਅੰਗਮਈ ਢੰਗ ਦੇ ਨਾਲ ਕਿਸ ਤਰ੍ਹਾਂ ਦਿੱਤਾ ਜਾ ਸਕਦਾ, ਕਿਸ ਤਰ੍ਹਾਂ ਆਪਣਾ ਤੁਸੀਂ ਵਿਚਾਰ ਰੱਖ ਸਕਦੇ ਹੋ ਵਿਅੰਗਮਈ ਢੰਗ ਦੇ ਨਾਲ। ਸੋ ਗੱਲਬਾਤ ਕਰਦੇ ਜੀ ਅੱਜ ਕਿਤਾਬ ਬਾਰੇ, ਦੱਸੋ ਜੀ ਹਰੀ ਸਿੰਘ ਦਿਲਬਰ ਜੀ ਬਾਰੇ।
ਹਾਂਜੀ, ਮੈਂ ਪਹਿਲਾਂ ਦੱਸਾਂਗਾ ਜੀ ਕਿ ਹਰੀ ਸਿੰਘ ਦਿਲਬਰ ਨਾਮ ਦੇ ਦੋ ਕਵੀ ਹੋਏ ਨੇ, ਇੱਕ ਗਿਆਨੀ ਹਰੀ ਸਿੰਘ ਦਿਲਬਰ ਜੀ, ਤੇ ਇੱਕ ਆਪਾਂ ਜਿਨ੍ਹਾਂ ਦੀ ਅੱਜ ਗੱਲ ਕਰਨੀ ਆ ਹਰੀ ਸਿੰਘ ਦਿਲਬਰ ਜੀ ਦੇ ਬਾਰੇ ਚ। ਸੋ ਗਿਆਨੀ ਹਰੀ ਸਿੰਘ ਦਿਲਬਰ ਜੀ ਸੀਗੇ, ਉਹ ਵੀ ਨਾਵਲਕਾਰ, ਕਹਾਣੀਕਾਰ ਤੇ ਕਵੀ ਸਨ। ਤੇ ਇਹ ਹਰੀ ਸਿੰਘ ਦਿਲਬਰ ਜੀ ਸਿਰਫ ਕਵੀ ਦੇ ਨਾਂ ਨਾਲ ਹੀ ਮਸ਼ਹੂਰ ਹੋਏ ਆ, ਹਾਸਰਸ ਕਵੀ ਦੇ ਨਾਂ ਨਾਲ। ਤੇ ਇਹਨਾਂ ਦਾ ਜਿਹੜਾ ਜਨਮ ਆ ਜੀ, ਜਿਨ੍ਹਾਂ ਚ ਪਤਾ ਲੱਗਾ ਜੀ ਕਿ ਪਾਕਿਸਤਾਨ ਦੇ ਜ਼ਿਲ੍ਹੇ ਲਾਇਲਪੁਰ ਦੇ ਇੱਕ ਪਿੰਡ ਵਿੱਚ ਹੋਇਆ ਸੀ 1929 ਦੇ ਵਿੱਚ। ਸੋ 1943 ਤੋਂ ਉਹਨਾਂ ਨੇ ਆਪਣੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ, ਹਾਸਰਸ ਕਵਿਤਾਵਾਂ, ਜੋ ਇੱਕ ਵਿਅੰਗ ਸੀ ਉਸ ਸਮੇਂ ਦੇ ਉੱਤੇ। ਤੇ ਹੋਰ ਕੋਈ ਇਹਨਾਂ ਦੀ ਜ਼ਿੰਦਗੀ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ, ਤਾਂ ਪਿੱਛੇ ਜੇ ਥੋੜੇ ਸਾਲ ਹੋਏ ਨੇ, ਮੈਨੂੰ ਕੋਈ ਤਰੀਕ ਯਾਦ ਨਹੀਂ ਆ ਰਹੀ, ਇਹ ਦੁਨੀਆਂ ਤੋਂ ਰੁਖਸਤ ਹੋ ਗਏ ਸਨ। ਤੇ ਕਾਫੀ ਇਹਨਾਂ ਨੇ ਜੀ ਲਾਲ ਕਿਲੇ ਦੇ ਉੱਪਰ ਵੀ ਕਵਿਤਾਵਾਂ ਪੜ੍ਹੀਆਂ ਨੇ, ਲਾਲ ਕਿਲੇ ਤੇ ਜਾ ਕੇ ਜੋ ਕਵੀ ਦਰਬਾਰਾਂ ਦੇ ਵਿੱਚ। ਤੇ ਇਹਨਾਂ ਦੀ ਗੁਰਸੇਵਕ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਦੀ ਕਵਿਤਾ ਦੇ ਵਿੱਚ ਇੱਕ ਵੱਖਰਾ ਹੀ ਅੰਦਾਜ਼ ਹੈ ਇਹਨਾਂ ਦੀ ਕਵਿਤਾ ਦਾ, ਇੱਕ ਹਾਸਰਸ ਗੱਲਾਂ ਦੇ ਰਾਹੀਂ ਇੱਕ ਚੋਟ ਕਰਦੇ ਨੇ ਇੱਕ ਸਮੇਂ ਦੇ ਉੱਤੇ ਵਿਅੰਗ ਦੇ ਵਿੱਚ। ਤਾਂ ਆਪਾਂ ਪਹਿਲਾਂ ਆਜ਼ਾਦੀ ਤੋਂ ਸ਼ੁਰੂ ਕਰ ਲੈਂਦੇ ਹਾਂ, ਮੈਂ ਫੇਸਬੁੱਕ ਤੇ ਵੀ ਪਾਈ ਸੀਗੀ।
ਅੱਛਾ ਜੀ,
ਇਹਨਾਂ ਦੀ ਆਜ਼ਾਦੀ ਦੇ ਨਾਂ ਤੇ
ਜ਼ਰੂਰ ਜੀ।
ਕਹਿੰਦੇ, ਆਜ਼ਾਦੀ ਤਾਂ ਆਈ ਹੈ ਪਰ ਆਉਂਦੀ ਚੜ ਗਈ ਕਾਰਾਂ ਅੰਦਰ, ਇਨਕਲਾਬ ਖੜਾ ਹੈ ਅੱਜ ਵੀ ਰਾਸ਼ਨ ਦੀਆਂ ਕਤਾਰਾਂ ਅੰਦਰ, ਟਿਕਟ ਲੈਣ ਲਈ ਨੇਤਾ ਏਦਾਂ ਆਉਂਦੇ ਨੇ ਦਰਬਾਰਾਂ ਅੰਦਰ, ਜਿੱਦਾਂ ਖੁਸਰੇ ਪੱਗਾਂ ਬੰਨ ਕੇ ਬਹਿ ਜਾਵਣ ਸਰਦਾਰਾਂ ਅੰਦਰ। ਤੇ ਇਹ ਵੀ ਉਹਨਾਂ ਦਾ ਜੀ ਇੱਕ ਚੋਟ ਆ। ਹਾਂਜੀ, ਤੇ ਵੀ ਜਿਸ ਤਰ੍ਹਾਂ ਵੀ ਇਨਕਲਾਬ ਤਾਂ ਉੱਥੇ ਹੀ ਰਹਿ ਗਿਆ ਖੜਾ ਵਿਚਾਰਾ, ਇਨਕਲਾਬ ਦੀ ਕਾਹਦੀ ਜੂਨ। ਹੋਰ ਦੇਖੋ ਜੀ, ਇੱਕ ਉਹਨਾਂ ਦਾ ਹਾਂਜੀ ਸਮੇਂ ਸਮੇਂ ਅਨੁਸਾਰ ਉਹਨਾਂ ਨੇ ਵਿਅੰਗ ਕੱਸੇ ਨੇ, ਜਿਸ ਸਮੇਂ ਦੇ ਜੋ ਉਹਨਾਂ ਨੇ ਹਾਲਾਤ ਦੇਖੇ ਨੇ। ਹੁਣ ਜਿਸ ਤਰ੍ਹਾਂ ਜੀ ਆਪਾਂ ਕਹਿੰਦੇ ਹਾਂ ਗੁਰਸੇਵਕ, ਕਿ ਅੱਜ ਕੱਲ ਜੋ ਗਾਣੇ ਆ ਰਹੇ ਆ ਨਾ, ਲੱਚਰਤਾ ਆ ਰਹੀ ਆ ਗਾਣਿਆਂ ਦੇ ਵਿੱਚ,
ਹਾਂਜੀ,
ਤੇ ਆਪਾਂ ਕਹਿੰਦੇ ਹਾਂ ਕਿ ਵੀ ਕੀ ਉਹ ਗਾਇਕ ਆਪਦੀ ਮਾਂ ਭੈਣ ਦੇ ਸਾਹਮਣੇ ਕਿ ਉਹ ਗਾਣਾ ਸੁਣ ਸਕਦੇ ਨੇ, ਜਾਂ ਹੁਣ ਸਾਨੂੰ ਲੱਗਦਾ ਹੁੰਦਾ ਵੀ ਸਾਡੀ ਮਾਂ ਭੈਣ ਨੂੰ ਤਾਂ ਇਹਨੇ ਕੁਛ ਕਿਹਾ ਨੀ, ਤੇ ਦੂਸਰਿਆਂ ਦੇ ਨੂੰ ਕਿਹਾ ਹੋਣਾ, ਏਦਾਂ ਕਰਕੇ ਕੰਮ ਚੱਲ ਰਿਹਾ। ਤੇ ਤੁਸੀਂ ਦੇਖੋ ਕਿ ਹਰੀ ਸਿੰਘ ਦਿਲਬਰ ਜੀ ਨੇ ਵਾਰਿਸ ਸ਼ਾਹ ਨੂੰ ਵੀ ਬਖਸ਼ਿਆ, ਉਹ ਕੀ ਲਿਖਦੇ ਆ ਵਿਅੰਗ ਦੇ ਵਿੱਚ, ਮੈਂ ਜਿਹਦੀ ਪੱਗ ਨੂੰ ਨਾ ਕਿਸੇ ਕਰੀ ਉਂਗਲ, ਉਹ ਕੀ ਜਾਣਦਾ ਹੈ ਇੱਜ਼ਤ ਕੀ ਹੁੰਦੀ, ਵਾਰਿਸ ਹੀਰ ਦੀ ਥਾਂ ਫਿਰ ਕੁਝ ਹੋਰ ਲਿਖਦਾ, ਹੀਰ ਉਹਦੀ ਜੇ ਭੈਣ ਜਾਂ ਧੀ ਹੁੰਦੀ। ਬਿਲਕੁਲ ਜੀ,
ਵਾਹ,
ਤੇ ਹਾਂਜੀ ਚਲੋ, ਹੁਣ ਆਪਾਂ ਉਹਨਾਂ ਦੇ ਲਗਾਤਾਰ ਜੋ ਕਵਿਤਾਵਾਂ ਸ਼ੇਅਰ ਨੇ ਉਹੀ ਪੜਾਂਗੇ ਜੀ।
ਜੀ, ਤੇ
ਦੇਖੋ ਜੀ ਹੁਣ ਬੁੱਧੀ ਜੀ, ਬੁੱਧੀ
ਚੌਕਿਆਂ ਛੱਕਿਆਂ ਤੋਂ, ਹਾਂਜੀ
ਹਾਂਜੀ ਚੌਕੇ ਛੱਕਿਆਂ ਤੋਂ, ਆਪਾਂ ਉਹਨਾਂ ਦੇ ਚੌਕਿਆਂ ਤੋਂ ਸ਼ੁਰੂ ਕਰਦੇ ਹਾਂ ਜੀ।
ਠੀਕ,
ਬੁੱਧੀਜੀਵੀਆਂ ਬਾਰੇ ਜੀ, ਵੀ ਅੱਜ ਕਹਿੰਦੇ ਆਪਾਂ ਕਹਿੰਦੇ ਜੀ ਬੁੱਧੀਜੀਵੀ ਉਹ ਹੁੰਦੇ ਆ ਜਿਹਨਾਂ ਦੀ ਬੁੱਧੀ ਚ ਜੀਵ ਪਏ ਹੋਣ, ਅੱਜ ਕੱਲ ਤੇ ਬੁੱਧੀਜੀਵੀ। ਦੇਖੋ ਕਿੱਡੇ ਦਾਨੀ ਕਿੰਨਾ ਮਾਲ ਵੰਡ ਰਹੇ ਨੇ, ਠੰਡ ਤੋਂ ਬਚਾਉਣ ਲਈ ਰੁਮਾਲ ਵੰਡ ਰਹੇ ਨੇ, ਸੁਣਦੇ ਸੀ ਕੱਲ ਅੱਜ ਦੇਖਦੇ ਪਏ ਆ, ਬੁੱਧੀਜੀਵੀ ਜੁੱਤੀਆਂ ਚ ਦਾਲ ਵੰਡ ਰਹੇ ਨੇ। ਸੋ ਹੁਣ ਜੀ ਅੱਗੇ ਆ ਗਿਆ,
ਸਹੀ ਗੱਲ ਆ ਗੱਲ ਤਾਂ ਆਹ ਗੱਲ ਵਾਕਿਆ ਗੌਰਤਲਬ ਆ ਕਿ ਪਹਿਲਾਂ ਗੱਲ ਵੀ ਕੀਤੀ ਸੀਗੀ ਕਿ ਚੁਸਤ ਚਲਾਕੀਆਂ ਦੀ ਗੱਲ ਆ, ਕੇ ਪ੍ਰਟੈਂਡ ਕਰਦੇ ਹਾਂ ਜਦੋਂ ਨਾ ਆਪਾਂ ਕੋਈ ਕੰਮ ਕਰਨ ਦਾ ਸਮਾਜ ਸੇਵੀ ਹੋਣ ਦਾ ਜਦੋਂ ਪ੍ਰਟੈਂਡ ਕਰਦੇ ਹਾਂ ਕਿ ਸਿਆਲ ਦੇ ਵਿੱਚ ਰੁਮਾਲ ਵੰਡਣ ਵਾਲੀ ਗੱਲ ਹੁੰਦੀ ਹੈ ਸਾਡੀ ਸੋ ਅੰਦਾਜ਼ ਹੈ ਬਹੁਤ ਸੋਹਣਾ ਤੇ ਇੱਥੇ ਬਾਈ ਮੈਂ ਦੱਸਦਾ ਚੱਲਾਂ ਕਿ ਇੱਕ ਦੇਖੋ ਆਪਣਾ ਰੋਸ ਕਰਨ ਦਾ ਵੀ ਇੱਕ ਨਾ ਅੰਦਾਜ਼ਾ ਅੰਦਾਜ਼ ਹੈ ਉਹਨਾਂ ਦਾ ਸੋ ਮੈਂ ਨਾ ਪਿੱਛੇ ਜੇ ਇੱਕ ਵੀਡੀਓ ਦੇਖਦਾ ਸੀ ਤੇ ਮੈਨੂੰ ਹੁਣ ਗੱਲ ਚੇਤੇ ਆ ਗਈ ਹਨਾ ਕਿ ਵਿਅੰਗ ਦੇ ਨਾਲ ਰੋਸ ਜ਼ਾਹਿਰ ਕਰ ਰਹੇ ਆ ਉਹ ਆਪਣਾ ਕਿ ਮੈਂ ਸਾਊਥ ਕੋਰੀਆ ਦੀ ਵੀਡੀਓ ਸੀ ਤੇ ਉੱਥੇ ਪ੍ਰੋਟੈਸਟ ਕਰ ਰਹੇ ਸੀ ਆਪਣੇ ਪ੍ਰੈਜ਼ੀਡੈਂਟ ਐਸਟੈਬਲਿਸ਼ਮੈਂਟ ਦੇ ਖਿਲਾਫ ਲੋਕ ਸਿਰਫ ਟਾਰਚ ਜਾਂ ਮੋਮਬੱਤੀਆਂ ਲੈ ਕੇ ਹਨਾ ਤੇ ਕੋਈ ਉੱਥੇ ਲਾਠੀਚਾਰਜ ਨਹੀਂ ਹੋ ਰਿਹਾ ਤੇ ਲੋਕੀ ਵੀ ਜਿਹੜੇ ਲੋਕ ਆਵਾਮ ਉੱਥੇ ਦੀ ਤੇ ਉਹ ਵੀ ਕੁਛ ਵੀ ਏਦਾਂ ਦਾ ਹਿੰਸਕ ਨਹੀਂ ਕਰ ਰਹੇ ਤੋੜ ਭੰਨ ਨਹੀਂ ਕਰ ਰਹੇ ਅਗਰੈਸਿਵ ਨਹੀਂ ਆ ਸ਼ਾਂਤੀ ਨਾਲ ਪ੍ਰੋਟੈਸਟ ਕਰ ਰਹੇ ਤੇ ਉਹਨਾਂ ਦਾ ਪ੍ਰੋਟੈਸਟ ਸਫਲ ਵੀ ਹੋਇਆ ਯਾਨੀ ਕਿ ਹਿੰਸਾ ਇੱਥੋਂ ਇੱਕ ਅੱਜ ਆਪਾਂ ਜ਼ਰੂਰ ਗੱਲ ਆਪਣੇ ਦਿਮਾਗ ਚ ਲੈ ਕੇ ਆਣੀ ਕਿ ਹਿੰਸਾ ਤੋਂ ਬਗੈਰ ਵੀ ਹਨਾ ਕਿੱਦਾਂ ਵੀ ਪ੍ਰੋਟੈਸਟ ਕੀਤਾ ਜਾ ਸਕਦਾ ਕਿ ਆ ਵੀ ਇੱਕ ਇਹ ਆ ਵੀ ਢੰਗ ਆ ਪ੍ਰੋਟੈਸਟ ਕਰਨ ਦਾ ਕਿ ਕਵਿਤਾਵਾਂ ਨਾਲੇ ਤਾਂ ਖੁਸ਼ ਰਹੋਗੇ ਹਾਸਾ ਆਊਗਾ ਤੇ ਨਾਲੇ ਤੁਸੀਂ ਇਹਦੀ ਡੂੰਘਾਈ ਦੇਖਿਓ ਕਿ ਇਹਨਾਂ ਦੀ ਕਵਿਤਾਵਾਂ ਦੀ ਜਿਹੜਾ ਵਿਅੰਗਮਈ ਕਵਿਤਾਵਾਂ ਆ ਉਹਨਾਂ ਦੀ ਡੂੰਘਾਈ ਕਿੰਨੀ ਆ ਸਮਾਜ ਸੋਸ਼ਲ ਜਿਹੜੇ ਅਸੀਂ ਕਹਿੰਦੇ ਆ ਇਵੈਂਟਸ ਦੇ ਉੱਤੇ ਜੀ
ਹਾਂਜੀ ਬਿਲਕੁਲ ਜੀ ਏਕਤਾ ਦੀ ਗੱਲ ਚੱਲੀ ਆ ਆਪਾਂ ਜਿਹੜੀ ਏਕਤਾ ਦਾ ਰੌਲਾ ਪਾਉਣੇ ਆਪਣੇ ਖਾਸ ਕਰਕੇ ਇੰਡੀਆ ਦੇ ਵਿੱਚ ਕਿ ਹਿੰਦੂ ਜਾਂ ਸਿੱਖ ਭਾਈ ਭਾਈ ਨੇ ਸਾਰੇ ਭਾਈ ਭਾਈ ਨੇ ਰੌਲਾ ਵੀ ਪਾਉਂਦੇ ਨੇ ਸਾਰੇ ਪਰ ਤੀਜੇ ਚੌਥੇ ਦਿਨ ਪਤਾ ਲੱਗਦਾ ਜੀ ਦੰਗੇ ਹੋਏ ਰਹਿੰਦੇ ਨੇ ਕਿਤੇ ਕੋਈ ਕਿਸੇ ਨੂੰ ਮਾਰ ਰਿਹਾ ਆਮ ਖਬਰਾਂ ਦੇ ਵਿੱਚ ਵੇਖਣ ਨੂੰ ਮਿਲਦਾ ਇਸੇ ਏਕਤਾ ਦੇ ਉੱਤੇ ਹਰੀ ਸਿੰਘ ਦਿਲਬਰ ਜੀ ਲਿਖਦੇ ਨੇ ਕਿ ਪ੍ਰਮਾਣ ਦੀ ਕੀ ਲੋੜ ਜਦੋਂ ਪ੍ਰਤੱਖ ਹਾਂ ਹਿੰਦੂ ਮੁਸਲਿਮ ਈਸਾਈ ਸਿੱਖ ਹਾਂ ਜੀ ਸੰਤਰੇ ਵਾਂਗੂ ਹੈ ਸਾਡੀ ਏਕਤਾ ਵਿੱਚੋਂ ਫਾੜੀ ਫਾੜੀ ਉੱਤੋਂ ਇੱਕ ਹਾਂ
ਵਿੱਚੋਂ ਫਾੜੀ ਫਾੜੀ ਵਿੱਚੋਂ ਇੱਕ ਹਾਂ ਸਹੀ ਹੈ
ਹਾਂਜੀ ਹਾਂਜੀ ਉੱਤੋਂ ਫਾੜੀ ਫਾੜੀ ਸੋਰੀ ਵਿੱਚੋਂ ਫਾੜੀ ਫਾੜੀ ਉੱਤੋਂ ਇੱਕ ਹਾਂ ਜੀ ਹੁਣ ਅਗਲੇ ਉੱਥੇ ਹੀ ਏਕਤਾ ਦੇ ਬਾਰੇ ਚ ਕਿ ਜੀ ਕੌਮੀ ਏਕਤਾ ਆਪੇ ਹੈ ਆਉਣੀ ਸਾਡਾ ਘਰ ਹੈ ਐਸੇ ਨਿਆਰਾਂ ਦਾ ਘਰ ਪਿੰਡ ਪੰਡਤਾਂ ਦਾ ਗਲੀ ਖੁਸਰਿਆਂ ਦੀ ਵਿੱਚ ਕੱਲਾ ਹੈ ਸਾਡਾ ਸਰਦਾਰਾਂ ਦਾ ਘਰ ਅੱਜ ਛੋਟੀਆਂ ਜਿਹੀਆਂ ਲਾਈਨਾਂ ਦੇ ਵਿੱਚ ਹੀ ਗੱਲ ਸਿਰੇ ਲਾਈ
ਵਾਲੀ ਗੱਲ
ਜੀ ਬਿਲਕੁਲ ਜੀ ਤੇ ਉਹ ਕਹਿੰਦੇ ਨੇ ਜੀ ਅਗਲਾ ਜਿਹੜਾ ਉਹਨਾਂ ਦਾ ਚੁੱਕ ਹੈ ਕਹਿੰਦੇ ਇੱਕ ਚੁੱਪ ਸੌ ਸੁੱਖ ਜਿੱਦਾਂ ਆਪਾਂ ਸਿਆਣਿਆਂ ਤੋਂ ਸੁਣੀ ਹੈ ਅਕਸਰ ਗੱਲ ਕਿ ਚੁੱਪ ਰਹੋ ਤਾਂ ਸੁੱਖ ਮਿਲਦਾ ਕਹਿੰਦੇ ਇੱਕ ਚੁੱਪ ਸੌ ਸੁੱਖ ਦਿਲਬਰ ਚੰਗਾ ਚੁੱਪ ਹੀ ਰਹਿਣਾ ਗੱਲ ਹੈ ਅੱਜ ਕੱਲ ਬੰਦੇ ਨੂੰ ਵੀ ਬੰਦੇ ਦਾ ਪੁੱਤ ਕਹਿਣਾ ਕੁੱਤੇ ਨੂੰ ਮੈਂ ਕੁੱਤਾ ਆਖਿਆ ਅੱਗੋਂ ਬੋਲਿਆ ਕੁੱਤਾ ਦੇਖੀ ਮੈਨੂੰ ਗਾਲ ਨਾ ਕੱਢੀ ਉਹ ਬੰਦੇ ਦਿਆ ਪੁੱਤਾ
ਸਹੀ ਗੱਲ ਹੈ ਜੀ ਉਹ ਬੰਦੇ ਦੇ ਪੁੱਤ ਕਿਉਂਕਿ ਭੁੱਲਦੇ ਜਾ ਰਹੇ ਆ ਨਾ ਕਿ ਕਿਹਨੂੰ ਕੀ ਕਹਿਣਾ ਕਿਹਨੂੰ ਕੀ ਕਹਿਣਾ ਨਾ ਸੋ ਇਹ ਗਾਲ ਹੀ ਬਣ ਕੇ ਰਹਿ ਗਿਆ ਸੋ ਜੀਵਾਂ ਦੇ ਨਾਮ ਵੀ ਗਾਲ ਬਣ ਕੇ ਰਹਿ ਗਏ ਜੀ ਅੱਗੇ ਕੀ ਲਿਖਦੇ ਨੇ ਜੀ
ਅੱਗੇ ਜੀ ਆਪਣੇ ਇਸ਼ਕ ਦੀ ਗੱਲ ਆਉਂਦੀ ਆ ਤੇ ਖਾਸ ਕਰਕੇ ਕਵੀਆਂ ਦੇ ਬਾਰੇ ਚ ਤੇ ਕਹਿੰਦੇ ਨੇ ਜੀ ਇਸ਼ਕ ਦੀ ਵੀ ਚਾਹੀਦੀ ਹੈ ਖੋਲਣੀ ਅਕੈਡਮੀ ਗਰੀਬਾਂ ਲਈ ਵੀ ਪਿਆਰ ਗਰੀਬਾਂ ਲਈ ਪਿਆਰ ਵੀ ਉਧਾਰ ਹੋਣਾ ਚਾਹੀਦਾ ਉਧਾਰ ਵੀ ਜੇ ਕਿਸ਼ਤਾਂ ਚ ਲੈਣ ਮੈਂ ਵੀ ਕਰਾਂਗਾ ਪਿਆਰ ਹੋਣਾ ਚਾਹੀਦਾ ਪਿਆਰ ਹੋਣਾ ਚਾਹੀਦਾ ਫੂਟ ਹੋਣ ਵਾਲਾ ਕਵੀ ਫੂਟ ਹੋਣ ਵਾਲਾ ਕਵੀ ਡੁੱਬ ਕੇ ਨਾ ਮਰ ਜਾਏ ਉਹਦਾ ਸਰਕਾਰੀ ਸਤਿਕਾਰ ਹੋਣਾ ਚਾਹੀਦਾ
ਬਹੁਤ ਖੂਬ ਤੇ ਭਾਜੀ ਆਪਾਂ ਏਦਾਂ ਕਰਦੇ ਹਾਂ ਜੀ ਆਪਣੇ ਨਾਲ ਜੋਗਾ ਲਵਾਣਾ ਭਾਜੀ ਜੁੜੇ ਆ ਤੇ ਉਹਨੇ ਵੀ ਇੱਕ ਵਿਅੰਗ ਯਾਨੀ ਕਿ ਇੱਕ ਚੁਟਕਲਾ ਸਾਂਝਾ ਕੀਤਾ ਆ ਤੇ ਪਹਿਲਾਂ ਤਾਂ ਗੁੱਡ ਮਾਰਨਿੰਗ ਬੁਲਾ ਰਹੇ ਆ ਤੇ ਕਹਿੰਦੇ ਆ ਲੋ ਜੀ ਗਰਮਾ ਗਰਮ ਚਾਹ ਦੇ ਨਾਲ ਸਮੋਸੇ ਖਾਓ ਤੇ ਆਹ ਬਹੁਤ ਧੱਕਾ ਆ ਬਹੁਤ ਬੜਾ ਬੇਇਨਸਾਫੀ ਆ ਕਿਉਂਕਿ ਭਾਜੀ ਦੇਖ ਲਾ ਫੋਟੋ ਭੇਜਤੀ ਹੋਈ ਸਮੋਸਿਆਂ ਦੀ ਨਾਲ ਚਾਹ ਆ ਠੀਕ ਆ ਜੀ ਤੇ ਮੈਂ ਸਵੇਰ ਦੀ ਚਾਹ ਤੱਕ ਨੀ ਪੀਤੀ ਹੁਣ ਬੰਦਾ ਪ੍ਰੋਗਰਾਮ ਕਰੇ ਕਿ ਪਹਿਲਾਂ ਉੱਠ ਕੇ ਚਾਹ ਬਣਾਵੇ ਆਹ ਭਾਜੀ ਬੇਇਨਸਾਫੀ ਆ ਏਦਾਂ ਦੀ ਕਰਨਾ ਅੱਗੇ ਵਾਸਤੇ ਹੁਣ ਜੀ ਹੈ ਨਾ ਕ੍ਰੇਵਿੰਗ ਸੋਣ ਲੱਗ ਪਈ ਹੁਣ ਜੀ ਕਰਨ ਲੱਗ ਗਿਆ ਸੋ ਉਹ ਨਾਲ ਚੁਟਕਲਾ ਭੇਜਦੇ ਆ ਕਹਿੰਦੇ ਪੱਪੂ ਤੇ ਬਿਜਲੀ ਦੀ ਤਾਰ ਡਿੱਗ ਪਈ ਪੱਪੂ ਤੇ ਬਿਜਲੀ ਦੀ ਤਾਰ ਡਿੱਗ ਪਈ ਤੇ ਉਹ ਤੜ ਤੜ ਕੇ ਮਰਨ ਹੀ ਵਾਲਾ ਸੀ ਕਿ ਅਚਾਨਕ ਉਸਨੂੰ ਯਾਦ ਆਇਆ ਕਿ ਬਿਜਲੀ ਤਾਂ ਦੋ ਦਿਨ ਤੋਂ ਬੰਦ ਆ ਵਾਪਸ ਉੱਠਦੇ ਹੋਏ ਹੱਸ ਕੇ ਬੋਲਿਆ ਓ ਹੋ ਜੇ ਯਾਦ ਨਾ ਆਉਂਦਾ ਤਾਂ ਮਰ ਹੀ ਜਾਣਾ ਸੀ ਤੇ ਭਾਜੀ ਦੇਖ ਲਾ ਕਿੱਡੀ ਡਰ ਨਾ ਕਹਿ ਨੀ ਦਿੰਦੇ ਕਿ ਸੱਪ ਲੜ ਜਾਵੇ ਤੇ ਤੁਸੀਂ ਡੱਡੂ ਜਾਂਦਾ ਦੇਖ ਲੋ ਚੂਹਾ ਜਾਂਦਾ ਦੇਖ ਲੋ ਤੇ ਬੰਦਾ ਮਰਦਾ ਨੀ ਤੇ ਲੜੇ ਚੂਹੇ ਨੇ ਦੰਦੀ ਵੱਢੀ ਹੋਵੇ ਸੱਪ ਦੇਖ ਲੋ ਤੇ ਬੰਦਾ ਦਹਿ ਨਾਲ ਹੀ ਮਰ ਜਾਂਦਾ ਹਨਾ। ਸੋ ਡਰ ਵੀ, ਡਰ ਵੀ ਬਹੁਤ ਵੱਡਾ ਵੱਡੀ ਚੀਜ਼ ਆ, ਸੋ ਡਰ ਤੋਂ ਬਚਣਾ ਚਾਹੀਦਾ। ਤੇ ਦੋਸਤੋ ਆਪਾਂ ਇੱਕ ਬ੍ਰੇਕ ਲੈ ਲੈਂਦੇ, ਇੱਥੇ ਗੀਤ ਸੁਣ ਲੈਂਦੇ ਹਾਂ ਇੱਕ, ਤੇ ਭਾਜੀ ਤੇ ਅਸੀਂ ਸਿਲਸਿਲਾ ਕਵਿਤਾਵਾਂ ਦਾ, ਅਭਿਆਨਕ ਬਈ ਕਵਿਤਾਵਾਂ ਦਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੋ ਤੁਸੀਂ ਆ ਸੁਣੋ ਇੱਕ ਗੀਤ, ਤਾਂ ਮਿਲਦੇ ਹਾਂ ਇਸ ਗੀਤ ਤੋਂ।
ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਤਿੱਤੀਆਂ ਦੁਆਵਾਂ ਰੁਲ ਜਾਣੀਆਂ, ਮਾਵਾਂ ਦੀਆਂ ਤਿੱਤੀਆਂ ਦੁਆਵਾਂ ਰੁਲ ਜਾਣੀਆਂ। ਦਿੱਤੀਆਂ ਸ਼ਹਾਦਤਾਂ ਨਾ, ਦਿੱਤੀਆਂ ਸ਼ਹਾਦਤਾਂ ਨਾ, ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚ ਮਿਲਾ ਦਿਓ। ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ। ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ।
ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ।
ਵੇਖਿਓ ਪੰਜਾਬੀਓ,
ਸੀਸ ਕਟਵਾ ਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ।
ਐਡੇ ਮਹਿੰਗੇ ਮੁੱਲ ਵਾਲੀ, ਐਡੇ ਮਹਿੰਗੇ ਮੁੱਲ ਵਾਲੀ, ਐਡੇ ਮਹਿੰਗੇ ਮੁੱਲ ਵਾਲੀ ਆ ਚੀਜ਼ ਨਾ ਗਵਾ ਦਿਓ। ਕਿੱਥੇ ਹੋਏ ਪੰਜਾਬੀ, ਪੰਜਾਬੀ ਨਾ ਭੁਲਾ ਦਿਓ। ਵੇਖਿਓ ਪੰਜਾਬੀ, ਪੰਜਾਬੀ ਨਾ ਭੁਲਾ ਦਿਓ। ਗੁਰੂਆਂ ਪੰਜਾਬ ਦੀਆਂ ਨੀਹਾਂ ਹੱਥੀ ਰੱਖੀਆਂ, ਪੁੱਤ ਚਿਣਵਾ ਕੇ ਨੀਹਾਂ ਕੀਤੀਆਂ ਨੇ ਪੱਕੀਆਂ। ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ। ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ।
ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ।
ਵੇਖਿਓ ਪੰਜਾਬੀਓ, ਸਾਡੀ ਰੂਹ ਵਿੱਚ ਪੰਜਾਬ ਦੇ ਸਰੀਰ ਵਿੱਚੋਂ, ਪੰਜਾਬ ਦੇ ਸਰੀਰ ਵਿੱਚੋਂ, ਪੰਜਾਬ ਦੇ ਸਰੀਰ ਵਿੱਚੋਂ ਐ ਰੂਹ ਨਾ ਗਵਾ ਦਿਓ। ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ। ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ।
ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ। ਕਿੱਥੇ ਹੋਏ ਪੰਜਾਬੀਓ।
ਪਰੇਸ਼ਾਨ ਹੋਣਾ ਚਾਹੀਦਾ ਪੰਜਾਬੀ ਨਾ ਭੁਲਾ ਦਿਓ ਕਿੱਤੇ ਹੋਏ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਸਮਾਂ ਹੋ ਚੁੱਕਾ ਆ 8:41 ਮੈਲਬੌਰਨ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ ਗਲਤ ਦੀ ਵਿਵਾਦ ਦੇ ਵਿੱਚ ਤੇ ਗੀਤ ਤੇ ਗੌਰ ਜ਼ਰੂਰ ਕਰਿਓ ਦੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਸੋ ਬਹੁਤ ਹੀ ਖੂਬਸੂਰਤ ਗੀਤ ਸੀ ਤੇ ਅਸੀਂ ਅੱਜ ਗੱਲਬਾਤ ਕਰ ਰਹੇ ਨੇ ਮੇਰੇ ਨਾਲ ਨੇ ਕੁਲਜੀਤ ਸਿੰਘ ਖੋਸਾ ਜੀ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਹਰੀ ਸਿੰਘ ਦਿਲਵਰ ਦੀ ਕਿਤਾਬ ਦਿਲਵਰ ਦੇ ਚੌਕੇ ਛੱਕਿਆਂ ਤੇ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਿਅੰਗ ਬਈ ਖਾਸ ਕਵਿਤਾਵਾਂ ਨੇ ਜੋ ਉਹਨਾਂ ਨੇ ਲਿਖੀਆਂ ਹੋਈਆਂ ਤੇ ਉਸ ਤੋਂ ਪਹਿਲਾਂ ਕਿ ਅਸੀਂ ਮੁੜ ਤੋਂ ਸ਼ੁਰੂਆਤ ਕਰੀਏ ਮੁੜ ਤੋਂ ਪੜ੍ਹੀਏ ਕਵਿਤਾਵਾਂ ਤੇ ਉਸ ਤੋਂ ਪਹਿਲਾਂ ਸਾਡੇ ਨਾਲ ਚਾਹਲ ਜੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਤੇ ਉਹਨਾਂ ਨੇ ਵੀ ਸਾਡੇ ਨਾਲ ਇੱਕ ਚੁਟਕਲਾ ਸਾਂਝਾ ਕੀਤਾ ਤੇ ਚੁਟਕਲੇ ਦੇ ਵਿੱਚ ਲੈਵਲ ਆਫ ਐਕਸਾਈਟਮੈਂਟ ਦੇਖਣ ਵਾਲਾ ਵਿਆਹੇ ਹੋਏ ਬੰਦੇ ਜ਼ਿਆਦਾ ਜਾਣ ਸਕਦੇ ਇਸ ਇਸ ਬਾਰੇ ਲੈਵਲ ਆਫ ਐਕਸਾਈਟਮੈਂਟ ਬਾਰੇ ਲਿਖਦੇ ਨੇ ਕਹਿੰਦੇ ਇੱਕ ਆਦਮੀ ਡਾਕਖਾਨੇ ਜਾ ਕੇ ਕਹਿੰਦਾ ਕੱਲ ਦੀ ਮੇਰੀ ਘਰ ਵਾਲੀ ਲਾਪਤਾ ਆ ਤਾਂ ਅੱਗੇ ਉਹ ਡਾਕਿਆ ਕਹਿੰਦਾ ਕਹਿੰਦਾ ਭਾਈ ਆਹ ਡਾਕਖਾਨਾ ਆ ਕੋਈ ਪੁਲਿਸ ਥਾਣਾ ਨੀ ਤਾਂ ਬੰਦਾ ਮੂਹਰੇ ਜਵਾਬ ਦਿੰਦਾ ਬੰਦਾ ਕਹਿੰਦਾ ਖੁਸ਼ੀ ਵਿੱਚ ਪਤਾ ਨੀ ਲੱਗ ਰਿਹਾ ਕਿ ਕਿੱਧਰ ਨੂੰ ਜਾਵਾਂ ਕਹਿੰਦਾ ਇਸ ਤੋਂ ਪਹਿਲਾਂ ਮੈਂ 2 ਵਾਰ ਪਟਵਾਰਖਾਨੇ ਜਾ ਆਇਆ ਸੋ ਅਕਸਰ ਮੀਆਂ ਬੀਬੀ ਦੇ ਨਾ ਤੇ ਚੁਟਕਲੇ ਹਾਸਾ ਚੁਟਕਲੇ ਬਣਦੇ ਰਹਿੰਦੇ ਆ ਤੇ ਦੋਸਤੋ ਤੁਸੀਂ ਵੀ ਚੁਟਕਲੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਹਾਸ ਹਾਸ ਕਵਿਤਾ ਸਾਂਝੀ ਕਰ ਸਕਦੇ ਹੋ ਤੋ ਸਾਨੂੰ ਈਮੇਲ ਕਰ ਦੋ quest@harmonradio.com ਦੇ ਉੱਤੇ ਜਾਂ ਟੈਲੀਗ੍ਰਾਮ ਐਪ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਤੁਸੀਂ ਤੋ ਅਸੀਂ ਤੁਹਾਡੀ ਸੁਨੇਹਾ ਤੁਹਾਡਾ ਚੁਟਕਲਾ ਜਾਂ ਹਾਸ ਰਸ ਕੋਈ ਵੀ ਕਵਿਤਾ ਸਰੋਤਿਆਂ ਨਾਲ ਸਾਂਝੀ ਕਰਾਂਗੇ ਸੋ ਭਾਜੀ ਕਰੀਏ ਜੀ ਉੱਥੋਂ ਸ਼ੁਰੂਆਤ ਅੱਗੇ
ਹਾਂਜੀ ਹਾਂਜੀ ਜ਼ਰੂਰ ਜੀ
ਬਾਬਾ ਲੂਰੀਆਂ ਜਿੰਦਾ ਦਾ ਪੋਤੇ ਬਾਰੇ ਸੀਗੀ ਯਾਨੀ ਕਿ ਬਾਬਾ ਆਪਣੀ ਨੂੰਹ ਨੂੰ ਸੰਬੋਧਿਤ ਕਰਦਾ ਹੋਇਆ ਤੇ ਉਹ ਜਰੂਰ ਸਾਂਝੀ ਕਰੋ ਜੀ ਉਹ ਕਵਿਤਾ ਬਹੁਤ ਸੋਹਣੀ ਕਵਿਤਾ ਸੀ ਇਹਨਾਂ ਦੀ ਤੇ ਮੈਂ ਸਰੋਤਿਆਂ ਦੱਸਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਇਹਨਾਂ ਦੀਆਂ ਕੁਛ ਕਵਿਤਾਵਾਂ ਆਪਣੇ ਬਹੁਤ ਨਾ ਚੱਲਦੀਆਂ ਰਹਿੰਦੀਆਂ ਉਹ ਨੇ ਹਰੀ ਸਿੰਘ ਦਿਲਵਰ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਨਾ ਕਿ ਇੱਕ ਸਰਦਾਰ ਦੇਖ ਵਾਲੇ ਬਜ਼ੁਰਗ ਆਪਣੇ ਮੈਂ ਕਹਿੰਦਾ ਕਿਤੇ ਯੂਥ ਫੈਸਟੀਵਲ ਤੇ ਉਹਨੇ ਇੱਕ ਕਵਿਤਾਵਾਂ ਸਾਂਝੀਆਂ ਕੀਤੀਆਂ ਸੀਗੀਆਂ ਤੇ ਉਹ ਸੋਸ਼ਲ ਮੀਡੀਆ ਤੇ ਬਹੁਤ ਚੱਲੀਆਂ ਸੀ ਤੇ ਆਹ ਕਵਿਤਾ ਤੁਸੀਂ ਸਾਂਝੀ ਕਰੋ ਤੇ ਸ਼ਾਇਦ ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਕੌਣ ਨੇ ਹਰੀ ਸਿੰਘ ਦਿਲਵਰ ਤੇ ਉਹਨਾਂ ਨੂੰ ਪਛਾਣ ਆ ਜਾਏਗੀ
ਹਾਂਜੀ ਇਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ ਸੋਸ਼ਲ ਮੀਡੀਆ ਤੇ ਵੀ ਚੱਲਦੀਆਂ ਰਹਿੰਦੀਆਂ ਬਾਕੀ ਆਪਣੇ ਮਨਮੋਹਨ ਵਾਰਸ ਤੇ ਕਮਲ ਹੀਰ ਉਹਨਾਂ ਨੇ ਆਪਣੇ ਵਿਰਸੇ ਦੇ ਵਿੱਚ ਵੀ ਗਾਈਆਂ ਨੇ ਇਹਨਾਂ ਦੀਆਂ ਕਵਿਤਾਵਾਂ ਬੋਲੀਆਂ ਨੇ ਸੋ ਇਹ ਜਿਹੜੀ ਕਵਿਤਾ ਜਿਸ ਤਰ੍ਹਾਂ ਕਿ ਅਕਸਰ ਆਪਣੇ ਘਰਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ ਕਿ ਸੱਸ ਦੀ ਸ਼ਿਕਾਇਤ ਹੁੰਦੀ ਆ ਕਿ ਨੂੰਹ ਨੇ ਮੇਰਾ ਪੁੱਤ ਖੋਲਿਆ ਤੇ ਨੂੰਹ ਦੀ ਸ਼ਿਕਾਇਤ ਹੁੰਦੀ ਆ ਕਿ ਇਹ ਆਪਦੀ ਮਾਂ ਵੀ ਸੁਣਦਾ ਮੇਰੀ ਗੱਲ ਨੀ ਸੁਣਦਾ ਤਾਂ ਏਦਾਂ ਹੀ ਲੜਾਈ ਝਗੜੇ ਦੇ ਵਿੱਚ ਜਿਹੜਾ ਕਹਿੰਦੇ ਆ ਕਿ ਮਹਿਲੇ ਤੇ ਵਿਹਲਾ ਵੱਜਦਾ ਹੈ ਤਾਂ ਬਾਬਾ ਲੂੜੀਆਂ ਦੇ ਰਿਹਾ ਹੈ ਸੀ ਪੋਤਾ ਡਿੱਗ ਪਿਆ ਥੱਲੇ ਉਲਟਾ ਪੁਲਟਾ ਬੋਲ ਕੇ ਨੂੰਹ ਨੇ ਪਾ ਦਿੱਤੀ ਤਰਥੱਲੀ ਕੱਲ ਨਾ ਇੱਧਰ ਆਵੀ ਮੇਰੇ ਪੁੱਤ ਨੂੰ ਕੱਲ ਤੋਂ ਤੂੰ ਹੱਥ ਨਾ ਲਾਵੀ ਕਹਿੰਦਾ ਮੈਂ ਸਹੁੰ ਤੇਰੇ ਸਾਹਮਣੇ ਖਾਨਾ ਤੂੰ ਸਹੁੰ ਮੇਰੇ ਸਾਹਮਣੇ ਖਾਵੀ ਮੈਂ ਤੇਰੇ ਪੁੱਤ ਨੂੰ ਹੱਥ ਨਹੀਂ ਲਾਉਂਦਾ ਤੂੰ ਮੇਰੇ ਪੁੱਤ ਨੂੰ ਹੱਥ ਨਾ ਲਾਵੀ ਦੇਖੋ ਜੀ
ਬਿਲਕੁਲ ਸੱਚਾਈ ਹੈ ਜੀ ਆਹ ਤਾਂ ਆਪਾਂ ਦੇਖੀਏ ਨਾ ਆਪਾਂ ਘਰਾਂ ਦੇ ਵਿੱਚ ਪੰਜਾਬ ਦੇ ਤਾਂ ਆਲਮੋਸਟ ਘਰਾਂ ਦੇ ਵਿੱਚ ਇਹੋ ਜਿਹੇ ਝਗੜੇ ਨਾ ਨੋਕ ਝੋਕ ਚੱਲਦੀ ਰਹਿੰਦੀ ਆ ਤੋ ਪਰ ਇੱਕ ਦੁਖਾਂਤ ਵੀ ਹੈ ਨਾ ਕਿ ਮੋਸਟਲੀ ਬਹੁਤਿਆਂ ਜਗ੍ਹਾ ਤੇ ਜਦੋਂ ਬਜ਼ੁਰਗਾਂ ਦੀ ਰਿਸਪੈਕਟ ਨਹੀਂ ਹੁੰਦੀ ਤੇ ਦੋਸ਼ ਉਹਨਾਂ ਦੇ ਸਿਰ ਮੜਿਆ ਜਾਂਦਾ ਆ ਕਿ ਬਲਕਿ ਕੰਮ ਵੀ ਸਾਰਾ ਸਾਂਭਦੇ ਵੀ ਆ ਨਾ ਘਰ ਦੇ ਵਿੱਚ ਰਾਖੀ ਕਰਨੀ ਬੱਚਿਆਂ ਨੂੰ ਸਾਂਭਣਾ ਬਹੁਤ ਕੰਮ ਕਰਦੇ ਆ ਤਾਂ ਉੱਥੇ ਜਦੋਂ ਨੋਕ ਝੋਕ ਹੁੰਦੀ ਆ
ਸੋ ਬਹੁਤ ਸੋਹਣੀ ਕਵਿਤਾ ਤੇ ਮੈਨੂੰ ਲੱਗਦਾ ਆਸ ਆ ਕਿ ਹੁਣ ਆਹ ਕਵਿਤਾ ਤੋਂ ਉਹਨਾਂ ਨੂੰ ਸਮਝ ਲੱਗ ਗਈ ਹੋਵੇ ਜਿਹੜਾ ਨਹੀਂ ਪਤਾ ਹਰੀ ਸਿੰਘ ਦਿਲਵਰ ਕੌਣ ਨੇ ਤੇ ਕਿਹਨਾਂ ਦੀ ਗੱਲਬਾਤ ਹੋ ਰਹੀ ਆ। ਭਾਜੀ ਇੱਕ ਇਹਨਾਂ ਦੀ ਮੈਂ ਸਾਂਝੀ ਕਰਦਾ ਕਿ ਆਹ ਇੱਕ ਰਿਸ਼ਤਿਆਂ ਤੇ ਆ ਨਾ ਕਿ ਜਿਹੜਾ ਟ੍ਰੈਂਡ ਚੱਲ ਪਿਆ, ਮੈਂ ਮੌਜੂਦਾ ਟ੍ਰੈਂਡ ਕਹੂੰਗਾ ਨਾ ਕਿ ਨਿੱਤ ਨਵਾਂ ਦਿਲਦਾਰ ਬਣਾਉਣ ਵਾਲਾ ਟ੍ਰੈਂਡ ਆ, ਤੇ ਉਹਦੇ ਉੱਤੇ ਜਿਹੜੀ ਉਹਨੇ ਕਵਿਤਾ ਲਿਖੀ ਹੈ ਕਬੂਤਰ ਕਬੂਤਰੀ ਵਾਲੀ, ਤੇ ਉਹ ਮੈਂ ਸਾਂਝੀ ਕਰਦਾ। ਕਹਿੰਦੇ ਇੱਕ ਕਬੂਤਰ ਤੇ ਕਬੂਤਰੀ ਰੋਜ਼ ਹੀ ਜਾਂਦੇ ਆ, ਅਸੀਂ ਵੀ ਦਾਣਾ ਪਾਉਣ ਲੱਗ ਪਏ, ਦਾਣਾ ਜਾਂਦੇ ਖਾ ਦੋ ਦੋ ਘੰਟੇ ਲਾਉਂਦੇ, ਇੱਕ ਦੂਜੇ ਦੀ ਚੁੰਝ ਨਾਲ ਅਸੀਂ ਚੁੰਝ ਮਿਲਾਉਂਦੇ। ਮੇਰੀ ਪਤਨੀ ਬੋਲੀ ਇਹਦੂ ਵੱਧ ਕੀ ਸਵਰਗ ਹੋਏਗਾ ਹੋਰ, ਮੈਂ ਆਖਿਆ ਝੱਲੀਏ ਤੇਰੀ ਨਜ਼ਰ ਕਮਜ਼ੋਰ। ਉਹ ਕਹਿੰਦੀ ਕਿਉਂ, ਮੈਂ ਦੱਸਿਆ ਇਹ ਨੇ ਦੋਵੇਂ ਚੋਰ, ਕੱਲ ਕਬੂਤਰੀ ਹੋਰ ਸੀ ਅੱਜ ਕਬੂਤਰ ਹੋਰ।
ਹਾਂਜੀ, ਅਗਲੀ ਕਵਿਤਾ ਵੀ ਉਹਨਾਂ ਦੀ ਏਦਾਂ ਹੀ ਆ ਕਲ ਯੁਗ ਤੇ ਅੱਜ ਦੇ ਜਮਾਨੇ ਬਾਰੇ। ਕਹਿੰਦੇ ਪਤਾ ਨਹੀਂ ਦਿਨ ਕਿੱਧਰ ਗਏ ਜਦ ਰਾਮ ਨਾਮ ਗੁਣ ਗਾਇਆ ਕਰਦੇ, ਸ਼ਬਦ ਸੁਣਨ ਹਰੀ ਮੰਦਰ ਜਾਂਦੇ, ਤੜਕੇ ਉੱਠ ਨਹਾਇਆ ਕਰਦੇ, ਕਿਰਤ ਕਰਦੇ ਵੰਡ ਛਕਦੇ, ਰੱਬ ਦਾ ਸ਼ੁਕਰ ਮਨਾਇਆ ਕਰਦੇ, ਗਾਮੇ ਵਰਗੇ ਹਿੰਦੁਸਤਾਨੀ ਦੁਨੀਆਂ ਜਿੱਤ ਕੇ ਆਇਆ ਕਰਦੇ। ਹੁਣ ਤਾਂ 90 ਸਾਲਾ ਬੁੱਢੜਾ ਵੀ ਸੁਣਿਆ ਯੂੰ ਕਹਿਤਾ ਹੈ ਕਿ ਸਾਹਮਣੇ ਵਾਲੀ ਖਿੜਕੀ ਮੈਂ ਇੱਕ ਚਾਂਦ ਕਾ ਟੁਕੜਾ ਰਹਿਤਾ ਹੈ। ਇਹ ਵੀ ਅੱਜ ਕੱਲ ਦੇ ਕਹਿੰਦੇ ਨੇ ਬੁੱਢੇ ਬਾਰੇ ਇਸ਼ਕ ਛੇੜੇ ਆ ਕਈਆਂ ਨੂੰ। ਤੇ
ਹਾਂਜੀ ਭਾਜੀ, ਇੱਕ ਇੱਕ ਗੱਲ ਤਾਂ ਹੈ ਨਾ, ਮੈਨੂੰ ਮੈਂ ਸੋਚਿਆ ਦੱਸ ਦੇਵਾਂਗੇ, ਗੁਰਜੀਤ ਸਿੰਘ ਖੋਸਾ ਸੋਹਣੀਆਂ ਕਵਿਤਾਵਾਂ ਵੀ ਦੇਖ ਲੈਂਦਾ ਮੈਂ, ਐਂਡ ਚ ਚੇਤਾ ਰੱਖਿਓ ਮੈਂ ਤੁਹਾਡੀਆਂ ਕਵਿਤਾਵਾਂ ਵੀ ਸਾਂਝੀਆਂ ਕਰਾਉਣੀਆਂ ਤੁਹਾਡੇ ਤੋਂ, ਤੇ ਗੀਤ ਤੁਸੀਂ ਲਿਖਣ ਦੀ ਹੈ ਤੁਹਾਡੇ ਚ ਨਾ, ਪਰ ਅੱਜ 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 ਆ ਕਵਿਤਾ ਤੋਂ ਇੱਕ ਗੱਲ ਚੇਤੇ ਆਉਂਦੀ ਨਾ, ਇੱਕ ਗੱਲ ਟੋਪਿਕ ਤੇ ਗੱਲ ਕਰਨੀ ਬਣਦੀ ਆ ਕਿ ਵਾਕਿਆ ਆਸ਼ਕ ਮਜਾਜੀ ਰਹਿ ਗਈ ਹਨਾ, ਕਿ ਹਰ ਗੱਲ ਦੇ ਵਿੱਚ ਹਰ ਗੀਤ ਦੇ ਵਿੱਚ ਆਸ਼ਕ ਮਜਾਜੀ ਹੋਈ ਆ ਕਿ ਬਸ ਬੂਟਾ ਕੀ। ਮੈਂ ਅੱਜ ਖਬਰਾਂ ਵੀ ਸਾਂਝੀਆਂ ਕੀਤੀਆਂ ਤੇ ਦੋ ਤਿੰਨ ਹੋਰ ਖਬਰਾਂ ਸੀਗੀਆਂ ਆਸਟ੍ਰੇਲੀਆ ਦੀ ਵੀ ਸੈਕਸ਼ੂਅਲ ਅਸੌਲਟ ਵਾਲੀਆਂ, ਕਿਆ ਹੀ ਰਹਿ ਗਿਆ ਹੁਣ, ਕਿਆ ਆਹੀ ਚੀਜ਼ਾਂ ਰਹਿ ਗਈਆਂ ਗੀਤ ਅਫੈਕਟ ਕਰਦੇ ਆ ਨਾ, ਤਾਂ ਕਿ ਕਿਉਂ ਨੀ ਵਧੀਆ ਲਿਖ ਰਹੇ, ਕੀ ਕਾਰਨ ਆ ਤੁਹਾਨੂੰ ਤਾਂ ਪਤਾ ਹੋਣਾ, ਤੁਸੀਂ ਵੀ ਲਿਖਦੇ ਹੋ ਇੱਦਾਂ ਦੇ ਗੀਤ ਕਿ ਨਹੀਂ?
ਨਾ ਜੀ ਨਾ, ਮੈਂ ਪਤਾ ਨੀ ਤੁਸੀਂ ਮੇਰੇ ਗੀਤ ਕਿੱਥੇ ਪੜ੍ਹ ਲਏ, ਕਵਿਤਾਵਾਂ ਕਿੱਥੇ ਪੜ੍ਹ ਲਈਆਂ, ਮੈਂ ਤਾਂ ਤੌਬਾ ਕੀਤੀ ਹੋਈ ਆ ਤਿੰਨਾਂ ਚਾਰਾਂ ਸਾਲਾਂ ਤੋਂ, ਭਾਈ ਲਿਖਣਾ ਹੀ ਨਹੀਂ ਲਿਖਣ ਤੋਂ
ਜੀ। ਵੈਸੇ ਆਪਣੇ ਕੋਲ ਭਾਜੀ ਤੁਹਾਡੀਆਂ ਕਵਿਤਾਵਾਂ ਫੇਸਬੁੱਕ ਤੇ ਪੜ੍ਹੀਆਂ, ਪਰ ਸਾਂਝੀਆਂ ਜ਼ਰੂਰ ਕਰਨੀਆਂ ਪੈਣੀਆਂ, ਪਰ ਆਪਾਂ ਨਾਲ ਲਾਸਟ ਟਾਈਮ ਸੁਖਿੰਦਰ ਵੀਰ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਸੀ, ਪਰ ਉਹ ਬਹੁਤ ਸੋਹਣੇ, ਹਜੇ ਉਮਰ ਬਹੁਤ ਘੱਟ ਹੈ, ਮੈਂ ਕਹਿੰਦਾ 25 ਸਾਲਾਂ ਦਾ ਨੌਜਵਾਨ ਹੈ, ਪਰ ਉਹਨਾਂ ਦੀਆਂ ਕਵਿਤਾਵਾਂ ਤੇ ਗੀਤ ਬਹੁਤ ਮਿਆਰੀ ਬਹੁਤ ਸੋਹਣੇ ਹੁੰਦੇ ਆ, ਮੈਂ ਅਕਸਰ ਸੋਸ਼ਲ ਮੀਡੀਆ ਤੇ ਪੜ੍ਹਦਾ ਰਹਿੰਦਾ ਤੇ ਉਹਨੀ ਲਾਸਟ ਟਾਈਮ ਮੈਨੂੰ ਭੇਜੇ ਵੀ ਸੀ, ਤੇ ਬਹੁਤ ਸੋਹਣੇ ਆ ਤੇ ਕੋਸ਼ਿਸ਼ ਕਰਾਂਗੇ ਜੀ ਉਹ ਜੁਆਇਨ ਕਰਨਗੇ ਤੇ ਉਹਨਾਂ ਦੇ ਕੋਈ ਗੀਤ ਜਾਂ ਕਵਿਤਾ ਵੀ ਸਾਂਝੀ ਕਰਾਵਾਂਗੇ ਅੱਜ ਪ੍ਰੋਗਰਾਮ ਦੇ ਵਿੱਚ, ਕਿ ਮਿਆਰੀ ਮਿਆਰੀ ਚੀਜ਼ਾਂ ਵੀ ਹੈ ਨਾ, ਤੇ ਉਹਨਾਂ ਨੂੰ ਪ੍ਰਮੋਟ ਵੀ ਕਰਦੇ ਚਲੀਏ। ਤਾਂ ਤੇ ਭਾਜੀ
ਅੱਗੇ ਜਿਹੜੇ ਅੱਜ ਕੱਲ ਜਿਹੜੀਆਂ ਹਾਂਜੀ ਅੱਜ ਕੱਲ ਜਿਹੜੀਆਂ ਟ੍ਰੈਂਡ ਚੱਲਿਆ ਹੋਇਆ ਨਾ ਪੰਜਾਬ ਚ ਗਜ਼ਲਾਂ ਜਾਂ ਕਵਿਤਾਵਾਂ ਲਿਖਣ ਦਾ, ਕਿ ਕਾਫੀਏ ਰਦੀਫ ਦੇ ਅੰਡਰ ਰਹਿ ਕੇ ਲਿਖਣੀਆਂ, ਬਸ ਕਾਫੀਏ ਤੇ ਰਦੀਫ ਨੇ ਮੇਰੀ ਕਵਿਤਾ ਮਾਰਤੀ, ਦੁਬਾਰਾ ਕਦੇ ਉੱਠੀ ਨੀ ਅੰਦਰੋਂ, ਸਿੱਖਦੇ ਸਿੱਖਦਿਆਂ ਨੇ। ਚਲੋ
ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਥੇ ਗੱਲ ਦੱਸਦਾ, ਮੈਂ ਨਾ ਅਮਨਦੀਪ ਭਾਜੀ ਪ੍ਰੈਸ ਮੈਨ ਆਏ ਹੋਏ ਸੀ, ਤਾਂ ਉਹ ਕਵਿਤਾਵਾਂ ਤੇ ਗੱਲ ਚੱਲ ਪਈ, ਤਾਂ ਮੈਂ ਕਿਹਾ ਭਾਜੀ ਤੁਸੀਂ ਨੀ ਲਿਖਦੇ ਕਵਿਤਾਵਾਂ ਹਨਾ, ਤੁਸੀਂ ਇੰਨੇ ਜਾਣੀ ਕਿ ਸੂਝਵਾਨ ਹੋ, ਜਾਣੀ ਕਿ ਤੁਹਾਨੂੰ ਤੁਸੀਂ ਇੰਨੀ ਗੱਲ ਤੁਹਾਨੂੰ ਫੁਰਦੀ ਆ ਕਹਿ ਲਓ ਕਿ ਤੁਸੀਂ ਇੰਨੀ ਗੱਲ ਕਰਦੇ ਹੋ ਕਿ ਹਰੇਕ ਚੀਜ਼ ਦਾ ਜਵਾਬ ਦਿੰਦੇ ਹੋ ਹਨਾ, ਕਿ ਤੁਹਾਨੂੰ ਤਾਂ ਲਿਖਣੇ ਚਾਹੀਦੇ ਕਵਿਤਾਵਾਂ। ਕਹਿੰਦੇ ਐਕਚੁਲੀ ਕਹਿੰਦੇ ਮੈਂ ਲਿਖ ਲੈਣੀਆਂ ਸੀ ਕਵਿਤਾਵਾਂ, ਬਹੁਤ ਫੁਰਦੀਆਂ ਸੀ ਕਵਿਤਾਵਾਂ ਕਿ ਮੈਂ ਭਰ ਦੇਣੀਆਂ ਸੀ ਕਾਪੀਆਂ। ਕਹਿੰਦੇ ਐਕਚੁਲੀ ਹੋਇਆ ਕਿਆ, ਕਹਿੰਦੇ ਮੈਂ ਕਵਿਤਾਵਾਂ ਲਿਖਣ ਤੋਂ ਪਹਿਲਾਂ ਨਾ ਕਿ ਗੁਰੂ ਗ੍ਰੰਥ ਸਾਹਿਬ ਦਾ ਯਾਨੀ ਕਿ ਗੁਰਬਾਣੀ ਵੱਲ ਨੂੰ ਜੁੜ ਗਿਆ, ਤੇ ਜਦੋਂ ਅਧਿਐਨ ਕੀਤਾ ਤਾਂ ਕਹਿੰਦਾ ਮੈਨੂੰ ਭਾਈ ਕਹਿੰਦੇ ਮੈਨੂੰ ਐਂ ਲੱਗਾ ਕਿ ਸਾਰਾ ਕੁਛ ਤਾਂ ਲਿਖਤਾ ਇਸ ਰਿਸ਼ਤੀ ਬਾਰੇ ਗੁਰੂ ਸਾਹਿਬ ਹੁਣੀ, 35 ਸਖੀਅਤਾਂ ਦੀ ਬਾਣੀ ਦਰਜ ਗੁਰੂ ਗ੍ਰੰਥ ਸਾਹਿਬ ਚ, ਤੇ ਉਹਨੇ ਸਾਰਾ ਕੁਛ ਲਿਖਤਾ ਕਿ ਹੁਣ ਮੈਂ ਕੀ ਲਿਖਣਾ, ਕਿ ਮੈਂ ਨੀ ਦਾਵਾ ਕਰਨਾ, ਹਰ ਬੰਦੇ ਦਾ ਦਾਵਾ ਹੁੰਦਾ ਨਾ ਕਿ ਲੋ ਜੀ ਆ ਕਵਿਤਾ ਲਿਖਣ ਤੋਂ ਬਾਅਦ ਦੁਨੀਆਂ ਖਤਮ, ਨਿਬ ਤੋੜ ਦੋ ਜੱਜ ਵਾਂਗ। ਸੋ ਕਹਿੰਦੇ ਮੈਨੂੰ ਫੇਰ ਕਦੇ ਉਹ ਬਸ ਕਵਿਤਾ ਮਰ ਗਈ, ਕਹਿੰਦੇ
ਕਵਿਤਾ ਮਰ ਗਈ ਬਿਲਕੁਲ ਜੀ। ਸੋ ਕਈਆਂ ਦੇ ਘੱਟ ਹੀ ਸਮਝ ਪੈਂਦੀ ਆ ਗੱਲ, ਹੁਣ ਆਪਾਂ ਅੱਜ ਦੇ ਦੌਰ ਚ ਲਾ ਲਓ, ਚਲੋ ਕਈ ਕਵੀ ਸਾਡੇ ਇਹੋ ਜਿਹੇ ਹੈਗੇ ਵੀ ਨੇ ਜੋ ਸਮਾਜ ਨੂੰ ਜਗਾਉਂਦੇ ਨੇ, ਵਧੀਆ ਲਿਖਦੇ ਨੇ, ਉਹਨਾਂ ਨੂੰ ਪੜ੍ਹਦਿਆਂ ਮਾਣ ਵੀ ਮਹਿਸੂਸ ਹੁੰਦਾ ਹੈ ਕਵਿਤਾਵਾਂ, ਤੇ ਪਰ ਇੱਕ ਤੁਹਾਨੂੰ ਅੱਜ ਕੱਲ ਪਤਾ ਹੀ ਆ, ਕਿਸੇ ਦੀ ਲੱਤ ਫੜਨ ਲਈ, ਕਿਸੇ ਦੀ ਬਾਂਹ ਫੜਨ ਲਈ, ਨਾ ਕਵਿਤਾ ਦਾ ਪਤਾ, ਨਾ ਗੀਤ ਦਾ, ਨਾ ਗਜ਼ਲ ਦਾ, ਵੀ ਕਿਤਾਬ ਆਏ ਨੀ ਮੇਰੇ ਲਈ ਹੁੰਦੀ ਆ, ਤੇ ਹੁਣ ਕੀ ਕਹਿ ਸਕਦੇ ਆ। ਤੇ
ਆਪਣੇ ਚਾਹਲ ਸਾਹਿਬ ਨੇ ਜਿਹੜਾ ਸਾਨੂੰ ਭੇਜਿਆ ਲਿਖ ਕੇ, ਉਹ ਤੋਂ ਪਤਾ ਲੱਗਦਾ ਕਿ ਨੌਜਵਾਨ ਨੇ ਰਸਤਾ ਵੀ ਬਦਲ ਦਿੰਦੇ ਨੇ, ਜਿਹੜੇ ਨੌਜਵਾਨ ਨੇ ਨਾ ਅੱਜ ਕੱਲ ਦੇ, ਉਹ ਵੀ ਰਸਤਾ ਬਦਲਣ ਦਾ ਦਮ ਰੱਖਦੇ ਨੇ, ਕਿ ਸਿਰਫ ਆਸ਼ਕ ਮਜਾਜੀ ਨੀ, ਬਸ ਉਹ ਨੌਜਵਾਨਾਂ ਨੂੰ ਕੀ ਦੱਸਣ ਦੀ ਲੋੜ ਆ, ਇੱਕ ਗੱਲ ਕਹਿਣ ਦੀ ਲੋੜ ਆ ਨੌਜਵਾਨਾਂ ਨੂੰ, ਤੇ ਉਹ ਆਪਣਾ ਰਸਤਾ ਬਦਲ ਦੇਣਗੇ। ਬਸ ਨੌਜਵਾਨਾਂ ਨੂੰ ਇੱਕ ਗੱਲ ਕਹਿ ਦੋ ਕਿ ਮੂਹਰੇ ਪੁਲਿਸ ਖੜੀ ਆ, ਚਾਹ ਸਾਹਿਬ ਲਿਖਦੇ ਨੇ, ਕਹਿੰਦੇ ਉਹਨਾਂ ਨੂੰ ਬਸ ਇੱਕ ਵਾਰ ਕਹਿ ਦੋ ਕਿ ਮੂਹਰੇ ਪੁਲਿਸ ਖੜੀ ਚਲਾਣ ਕੱਟ ਰਹੀ ਆ, ਤੋਂ ਆਪਣਾ ਰਸਤੇ ਬਦਲ ਦੇਣਗੇ। ਇੰਨਾ ਦਮ ਰੱਖਦੇ ਨੇ
ਨੌਜਵਾਨ, ਦਮ ਰੱਖਦੇ ਨੇ। ਵੈਸੇ ਬਹੁਤ ਸੋਹਣੇ ਨੌਜਵਾਨ ਸਾਡੇ ਕਵੀ ਵੀ ਨੇ ਜਿਹੜੇ ਉੱਠ ਆ ਰਹੇ ਨੇ, ਤਾਂ
ਜੀ
ਹਾਂਜੀ। ਵੈਸੇ ਜੀ ਮੈਂ ਕਈਆਂ ਨੂੰ ਇਸ ਤਰ੍ਹਾਂ ਵੀ ਜਾਣਦਾ ਕਿ ਜਿਨ੍ਹਾਂ ਦੀ ਕਵਿਤਾ ਪੜ੍ਹਦਿਆਂ ਵਾਕਿਆ ਆਨੰਦ ਹੁੰਦਾ ਸੀ, ਪਰ ਉਹਨਾਂ ਨੇ ਵੀ ਬਾਅਦ ਚ ਕੁਛ ਨੂੰ ਲਿਖਿਆ। ਤਾਂ ਖੈਰ, ਤਾਂ ਅਮਨਦੀਪ ਸਿੱਧੂ ਭਾਜੀ ਦੀ ਗੱਲ ਵੀ ਸੋਹਣੀ ਆ ਕਿ ਜਦ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ ਹੈ, ਤਾਂ ਇਸ ਤਰ੍ਹਾਂ ਹੀ ਮੇਰਾ ਦੋਸਤ ਸੀਗਾ ਜੀ ਨਿਊਜ਼ੀਲੈਂਡ ਦੇ ਵਿੱਚ, ਬਹੁਤ ਸੋਹਣਾ ਲਿਖਦਾ ਜੀ, ਕਦੇ ਮੈਂ ਉਹਨਾਂ ਦੀਆਂ ਕਵਿਤਾਵਾਂ ਸ਼ੇਅਰ ਕਰਾਂਗਾ। ਸੋ ਉਹਨਾਂ ਦਾ ਵੀ ਇਹੀ ਸੀਗਾ ਜੀ ਕਿ ਉਹਨਾਂ ਨੇ ਜਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇ ਨੇ, ਉਹ ਪੜ੍ਹਨ ਲੱਗੇ ਨੇ, ਸੋ ਉਹਨਾਂ ਨੇ ਵੀ ਬੰਦ ਕਰਤਾ ਬਸ ਜੀ। ਸੋ ਹਾਂਜੀ, ਚਲੋ ਜੀ ਆਪਾਂ ਫਿਰ ਅੱਗੇ ਲਈ।
ਮੇਰਾ ਵੀ ਅਜਿੰਦਰ ਭਾਜੀ, ਭਾਜੀ ਭਾਜੀ ਇੱਥੇ ਹੁਣ ਗੱਲ ਉਹ ਰਹਿ ਜਾਣੀ ਵਿੱਚ, ਇੱਕ ਗੱਲ ਆਈ ਕਿ ਅਕਸਰ ਮੇਰੇ ਵੀ ਨਾ ਇੱਥੇ ਨਾ ਫਰੈਂਡ ਸਰਕਲ ਦੇ ਵਿੱਚ ਨੇ ਲਿਖਦੇ ਨੇ ਨਾ, ਲਿਖਣ ਦਾ ਸ਼ੌਂਕ ਰੱਖਦੇ ਨੇ, ਤੇ ਮੈਨੂੰ ਲੱਗਦਾ ਸਰੋਤਿਆਂ ਚ ਵੀ ਹੋਣਗੇ ਜਿਹੜੇ ਲਿਖਣ ਦਾ ਸ਼ੌਂਕ ਰੱਖਦੇ ਨੇ, ਪਰ ਉਦੋਂ ਦੁੱਖ ਹੁੰਦਾ ਕਿ ਜਿਹੜੇ ਆਪਣੇ ਵੀਰ ਹਮ ਉਮਰ ਵੀਰ ਜਾਂ ਯਾਰ ਦੋਸਤ ਨਾ ਕਾਪੀ ਕਰਦੇ ਇੱਕ ਦੂਜੇ ਨੂੰ, ਕਿਸੇ ਤਰ੍ਹਾਂ ਚੇਂਜ ਕਰਕੇ ਲਿਖ ਕੇ ਆਪਣੇ ਨਾਂ ਤੇ ਪਾ ਦੋ ਨਾ, ਕਿ ਯਾਰ ਸਮਥਿੰਗ ਡਿਫਰੈਂਟ ਕਰੋ, ਥੋੜਾ ਕਰ ਲਓ ਹਨਾ, ਪਰ ਆਪਣਾ ਲਿਖੋ, ਲਿਖੋ ਜ਼ਰੂਰ, ਏਦਾਂ ਨੀ ਕਹਿੰਦੇ ਆਪਾਂ ਕੋਈ ਮਾੜਾ ਨੀ ਆ ਲਿਖਣਾ। ਦੇਖੋ ਕਿਸੇ ਨੇ ਲਿਖਾ ਹੋਇਆ, ਅੱਜ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਠੀਕ ਆ, ਉਹ ਨੀ ਕਿੰਨਾ ਸੋਹਣਾ ਲਿਖ ਗਏ ਆ ਕਿ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਤੇ ਤੁਸੀਂ ਵੀ ਜੇ ਲਿਖਣਾ ਹੀ ਆ ਕਿ ਕਾਪੀ ਨਾ ਕਰੋ, ਜਲਦਬਾਜ਼ੀ ਨਾ ਕਰੋ, ਉਹ ਲਿਖੋ ਜੋ ਤੁਹਾਡੇ ਦਿਮਾਗ ਚ ਆ ਰਿਹਾ, ਉਹ ਵੱਖਰਾ ਹੋਣਾ, ਨਹੀਂ ਤਾਂ ਇੱਕੋ ਤਰ੍ਹਾਂ ਦੀ 10 ਕਵਿਤਾਵਾਂ ਮੂਹਰੇ ਪਈਆਂ ਹੋਣ ਕੇ, ਇੱਕ ਇੱਕ ਸਤਰ ਵੱਖਰੀ ਲਿਖੀ ਹੋਣਾ, ਉਹ ਗੱਲ ਨੀ ਬਣਨੀ। ਜੇਕਰ ਸ਼ੌਂਕ ਰੱਖਦੇ ਹੋ, ਸ਼ੌਂਕ ਪਗਾਓ ਆਪਣਾ, ਤਾਂ ਜੋ ਸਾਨੂੰ ਮਾਣ ਮਹਿਸੂਸ ਹੋਵੇ ਅਸੀਂ ਪ੍ਰੋਗਰਾਮ ਕਰ ਸਕੀਏ, ਤੁਹਾਡੀਆਂ ਲਿਖੀਆਂ ਭਾਵੇਂ ਉਹ ਕਵਿਤਾਵਾਂ ਹੋਣ ਭਾਵੇਂ ਲੇਖ ਹੋਵੇ, ਕਿ ਉਸ ਸਾਂਝਾ ਕਰ ਸਕੀਏ। ਸੋ ਕਰੋ ਜ਼ਰੂਰ, ਪਰ ਥੋੜਾ ਵੱਖਰੇ ਢੰਗ ਦੇ ਨਾਲ। ਜੀ ਭਾਜੀ ਕਰੋ ਜੀ ਗੱਲ ਚੌਕੇ ਛੱਕਿਆਂ ਦੀ।
ਹਾਂਜੀ, ਅੱਗੇ ਉਹ ਇੱਕ ਹਾਸਰਸ ਲਿਖਦੇ ਨੇ
ਜੀ,
ਕਿ ਮੇਰੀ ਜ਼ਿੰਦਗੀ ਨਾਲ ਰੱਬ ਵੀ ਬੜਾ ਮਜ਼ਾਕ ਕਰਵਾਇਆ, ਦਸਾਂ ਦਿਸ਼ਾਵਾਂ ਮੇਰੇ ਪੱਲੇ ਘਾਟਾ ਹੀ ਘਾਟਾ ਪਾਇਆ, ਇੱਕ ਫਿਲਮ ਵਿੱਚ ਮੁੰਡੇ ਕੁੜੀ ਦਾ ਮੈਨੂੰ ਬਾਪ ਬਣਾਇਆ, ਉਹਨਾਂ ਦੀ ਰਾਖੀ ਲਈ ਗੁੰਡਿਆਂ ਤੋਂ ਮੈਂ ਸਿਰ ਪੜਵਾਇਆ, ਪਰ ਫਿਲਮ ਵਾਲਿਆਂ ਮਾਲਕਾਂ ਦੀ ਦਿਲਬਰ ਵੇਖੋ ਚਿਤਰਾਈ, ਸਾਰੀ ਫਿਲਮ ਵਿੱਚ ਕੁੜੀ ਮੁੰਡੇ ਦੀ ਮਾਂ ਨੀ ਮੈਨੂੰ ਵਿਖਾਈ।
ਜਿਹੜੀ ਆਸ ਨਾ ਗਈ ਸੀ, ਜਿਹੜੀ ਆਸ ਵੀ ਤੇ ਪੂਰੀ ਹੋਈ ਹੈ, ਮਾਂ ਨੀ ਮਿਲੀ ਨਿਆਣਿਆਂ ਦੀ।
ਹਾਂਜੀ ਹਾਂਜੀ। ਸੋ ਆਏ ਅਗਲਾ ਜੀ ਜਿਹੜਾ ਉਹਨਾਂ ਦਾ ਸਿੱਕਾ ਜੀ, ਇਹ ਹੈਗਾ ਅੱਜ ਦੇ ਰਾਜਨੀਤੀਵਾਨਾਂ ਤੇ, ਖਾਸ ਕਰਕੇ ਤੁਹਾਡੇ ਮੇਰੇ ਵਰਗਿਆਂ ਨੇ ਜਿਹੜੇ ਰਾਜਨੀਤੀ ਚ ਦਿਲਚਸਪੀ ਰੱਖਦੇ ਆ, ਜਾਂ ਕਈ ਹੁੰਦੇ ਆ ਨਾ ਜੀ ਕਿ ਨੇਤਾਵਾਂ ਦੇ ਜ਼ਿਆਦਾ ਨੇੜੇ ਰਹਿਣਾ, ਇੱਧਰ ਵੀ ਦਾਅ ਲੱਗਿਆ ਉੱਧਰ ਵੀ ਚਲਾ ਲੈਣਾ, ਉੱਧਰ ਵੀ ਚਲਾ ਲੈਣਾ। ਸੋ ਤੇ ਉਹਨਾਂ ਤੇ ਆ ਜੀ ਕਿ ਮੇਰਾ ਬਾਪ ਤਾਂ ਮੇਰਾ ਵੀ ਬਾਪ ਹੈ ਸੀ, ਚਾਰ ਨੇਤਾਵਾਂ ਨੂੰ ਘਰੇ ਪਲਾਇਆ ਕਰਦਾ, ਸਾਂਝੇ ਕੰਮਾਂ ਲਈ ਚੰਦਾ ਇਕੱਠਾ ਕਰਦਾ, ਗੁਪਤ ਦਾਨ ਚੋਂ ਗੁਪਤ ਕਰ ਜਾਇਆ ਕਰਦਾ, ਰਾਮ ਲੀਲਾ ਚ ਸ੍ਰੀ ਹਨੂਮਾਨ ਬਣ ਕੇ ਤੇਲ ਮੁਫ਼ਤ ਦਾ ਪਿੰਡੇ ਤੇ ਲਾਇਆ ਕਰਦਾ, ਉਹ ਪੰਜਾਬ ਵਿੱਚ ਸਿਰ ਤੇ ਪੱਗ ਰੱਖਦਾ ਤੇ ਹਰਿਆਣੇ ਚ ਟੋਪੀ ਟਕਾਇਆ ਕਰਦਾ। ਮੈਂ ਆਖਿਆ ਬਾਪ ਜੀ ਇੱਕ ਮੇਖ ਇੱਕੋ ਵੇਲੇ ਦੋ ਜਗ੍ਹਾ ਨਹੀਂ ਗੱਡੀ ਜਾਂਦੀ, ਕਹਿੰਦਾ ਕਾਕਾ ਕੜਾਹ ਸਵਾਦ ਲੱਗਦਾ ਐ ਪਰ ਖੀਰ ਵੀ ਮੈਥੋਂ ਨਹੀਂ ਛੱਡੀ ਜਾਂਦੀ।
ਰਾਜਨੀਤੀ ਤੇ ਗੱਲ ਜਿੰਨੀ ਮਰਜ਼ੀ ਕਰਾ ਲੋ ਪੰਜਾਬੀਆਂ ਤੋਂ, ਦੂਜਿਆਂ ਦਾ ਨੀ ਪਤਾ, ਵਿਚਰੇ ਨੀ ਦੂਜਿਆਂ ਚ, ਪੰਜਾਬੀਆਂ ਤੋਂ ਜਿੰਨੀ ਮਰਜ਼ੀ, ਯਾਨੀ ਕਿ ਲੱਸੀ ਚ ਪਾਣੀ ਪਵਾ ਲੋ, ਕਿ ਪਤਾ ਜਿੱਧਰ ਮਰਜ਼ੀ ਤੋਰ ਲੋ ਰਾਜਨੀਤੀ ਦੇ ਨਾਂ ਤੇ, ਨਾ ਕਿ ਪਤਾ ਕਿਹੜਾ ਕੋਈ ਮਿਆਰ ਆ, ਕਿਹੜਾ ਕਿਸੇ ਨੇ ਮਿਲਣੀ ਆ, ਕਿ ਤੁਸੀਂ ਕੀ ਛੱਡ ਰਹੇ ਹੋ, ਕੀ ਕਰ ਰਹੇ ਹੋ, ਤੇ ਈਵਨ ਪਲੱਸ ਅਸੀਂ ਵਿੱਚ ਅਸੀਂ ਹਨਾ, ਤੇ ਗੱਲ ਜੋ ਚੱਲਦੀ ਹੈ ਰਾਜਨੀਤੀ ਦੀ, ਆਪਣੇ ਘਰ ਪੱਟੇ ਪਏ ਆ ਰਾਜਨੀਤੀ ਦੇ ਪੰਜਾਬ ਦੇ ਵਿੱਚ, ਹੈਨਾ। ਇਕਾਂਤ ਪਿੰਡਾਂ ਚ ਰਹਿਣ ਵਾਲੇ ਆ ਜਿਹੜੇ, ਇਕਾਂਤ ਪਿੰਡਾਂ ਚ ਰਹਿਣ ਵਾਲੇ ਆ, ਉਹ ਫੰਡਿੰਗ ਕਰ ਕਰ ਪਾਰਟੀਆਂ ਦੀ, ਮਿਲਣਾ ਕੁਛ ਨੀ, ਕੋਈ ਸੀਟ ਨੀ, ਕੋਈ ਲੈਣ ਨੀ ਦੇਣ ਨੀ, ਪਰ ਕਰਜਾਈ ਹੋਈ ਪਿਆ ਪਾਰਟੀਆਂ ਵੀ ਫੰਡ ਕਰ ਕਰਕੇ, ਹੈਨਾ।
ਹਾਂਜੀ, ਇੱਕ ਕਿਸੇ ਨੇ ਵੀਰੇ ਬੜੀ ਸੋਹਣੀ ਗੱਲ ਕੀਤੀ ਸੀ ਕਿ ਜਿਹੜੇ, ਹਾਂਜੀ, ਕਿ ਜਿਹੜੇ ਪ੍ਰਵਾਸੀ ਮਜ਼ਦੂਰ ਸਾਡੇ ਪੰਜਾਬ ਚ ਕੰਮ ਕਰ ਰਹੇ ਆ, ਕਹਿੰਦੇ ਜੇ ਕਿਤੇ ਸਰਕਾਰ ਉਹਨਾਂ ਨੂੰ ਵੀ ਕਰਜ਼ਾ ਦੇਣ ਲੱਗ ਪਏ ਨਾ, ਉਹਨਾਂ ਨੂੰ ਵੀ, ਤਾਂ ਉਹ ਵੀ ਖੁਦਕੁਸ਼ੀਆਂ ਦੇ ਰਾਹ ਪੈ ਜਾਣ। ਠੀਕ ਆ ਨਾ, ਉਹਨਾਂ ਨੇ ਦੇਖੋ ਜੀ ਵੀ ਆਪਣੇ ਆਪ ਨੂੰ ਉਹ ਢਾਲਿਆ ਹੋਇਆ ਉਹਨਾਂ ਕਦਰਾਂ ਕੀਮਤਾਂ ਅਨੁਸਾਰ, ਕਿ ਜਿੰਨਾ ਕੁ ਉਹ ਆਪਦੀਆਂ ਜੋ ਸਹੂਲਤਾਂ ਨੇ ਉਹਨਾਂ ਨੇ ਘਟਾਈਆਂ ਹੋਈਆਂ ਨੇ, ਜੋ ਇੱਕ ਬੰਦੇ ਦਾ ਸ਼ੌਂਕ ਹੁੰਦੇ ਆ ਘਟਾ ਰੱਖੇ ਨੇ, ਤਾਂ ਸਾਡੇ ਵਾਲੇ ਸ਼ੌਂਕਾਂ ਦੇ ਜ਼ਿਆਦਾ ਪੱਟੇ ਹੋਏ ਨੇ। ਇਹ ਨਹੀਂ ਕਿ ਇਕੱਲੀ ਦੋਸ਼ ਸਰਕਾਰ ਦਾ ਹੀ ਆ, ਤੇ
ਪ੍ਰਵਾਸੀ ਕਿਤੇ ਵੀ ਹੈ ਭਾਜੀ, ਪ੍ਰਵਾਸੀ ਉੱਥੇ ਦੀ, ਇੱਥੇ ਇੱਥੇ ਦੇਖ ਲਓ ਤੁਸੀਂ, ਇਸ ਮੁਲਕ ਦੇ ਵਿੱਚ ਜਦੋਂ ਅਸੀਂ ਆਏ, ਨਵੇਂ ਨਵੇਂ ਆਏ ਸੀਗੇ, ਤਾਂ ਲਿਮਿਟਡ ਇਨਕਮ ਹੁੰਦੀ ਸੀ, ਬਹੁਤ ਥੋੜੀ ਇਨਕਮ ਹੁੰਦੀ ਸੀ, ਤਾਂ ਉਹਦੇ ਵਿੱਚ ਬਜਟ ਤਿਆਰ ਹੁੰਦਾ ਸੀਗਾ ਕਿ ਆਹ ਰੈਂਟ ਪੇ ਕਰਨਾ, ਗਰੋਸਰੀ ਦੇ ਆ, ਟਿਕਟ ਦੇ ਰੱਖ ਲਓ, ਉਹਨਾਂ ਜੋ ਸਟਾਰਟਿੰਗ ਸੀਗੀ ਇੱਥੇ। ਤੇ ਹੁਣ ਆਮਦਨ ਵੀ ਕਈ ਗੁਣਾ ਵੱਧ ਗਈ ਉਸ ਦੇ ਨਾਲ, ਠੀਕ ਹੈ ਜੀ, ਲੋਨ ਵੀ ਮਿਲਣੇ ਸ਼ੁਰੂ ਹੋ ਗਏ, ਤੇ ਐਨ ਕਰਜ਼ਾਈ ਕਰਕੇ ਦੁਖੀ ਕਰਦੇ ਆ, ਦੁਖੀ ਹੋਏ ਪਏ ਆ, ਹਨਾ। ਸ਼ੌਂਕ ਉਹੀ ਤੇ ਕਰਜ਼ੇ ਮਿਲ ਰਹੇ, ਤੇ ਸ਼ੌਂਕ ਕਰਜ਼ੇ ਦੇ ਸਿਰ ਤੇ ਪਕਾਏ ਜਾ ਰਹੇ, ਤੇ ਪਰ ਦੁਖੀ ਦੁਖੀ ਕਰ ਰਹੇ ਆਪਾਂ ਨੂੰ ਨਾ ਅੰਦਰੋਂ ਅੰਦਰ।
ਹਾਂਜੀ
ਭਾਜੀ, ਆਪਣੇ ਨਾਲ ਜੋਗਾ ਲਵਾਣਾ ਭਾਜੀ ਵੀ ਜੁੜੇਗਾ, ਵੀ ਤਾਂ ਤੇ ਜਾਣ ਤੋਂ ਪਹਿਲਾਂ ਫਿਰ ਉਹਨਾਂ ਦਾ ਵੀ ਸਾਂਝਾ ਕਰਦੇ ਚਲੀਏ। ਤਾਂ ਕਹਿੰਦੇ ਇੱਕ ਅਮਲੀ ਨੇ ਨਾ ਗੁਰਦੁਆਰੇ ਜਾ ਕੇ ਬੇਨਤੀ ਕੀਤੀ, ਤਾਂ ਬੇਨਤੀ ਕਰ ਰਿਹਾ, ਕਹਿੰਦਾ ਬਾਬਾ ਜੀ ਮੇਰੀ ਲਾਟਰੀ ਹਰ ਹਾਲਤ ਚ ਨਿਕਲ ਆਵੇ। ਤਾਂ ਜਦੋਂ ਕਹਿੰਦੇ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ ਹੀ ਆ, ਤਾਂ ਕਿਸੇ ਨੇ ਨਾ ਉਹਦਾ ਪਰਸ ਲਾਟਰੀ ਸਮੇਤ ਕੱਢ ਲਿਆ, ਤਾਂ ਉਹ ਫਿਰ ਵਾਪਸ ਗਿਆ, ਤੇ ਜਾ ਕੇ ਕਹਿੰਦਾ ਬਾਬਾ ਜੀ ਪਹਿਲਾਂ ਬੇਨਤੀ ਚੰਗੀ ਤਰ੍ਹਾਂ ਸਮਝ ਲਿਆ ਕਰੋ, ਫਿਰ ਐਕਸ਼ਨ ਲਿਆ ਕਰੋ।
ਬਿਲਕੁਲ ਜੀ ਬਿਲਕੁਲ। ਤੇ ਹੁਣ ਜੀ ਅਗਲਾ ਜਿਹੜਾ ਸ਼ਿਕਾ ਹੈ ਜੀ, ਹੁਣ ਆਪਾਂ ਆਮ ਪਤੀ ਪਤਨੀ ਦੀ ਨੋਕ ਝੋਕ ਆ ਜਿਹੜੀ ਮਿਲੇ ਤੇ ਦਹਿਲਾ, ਉਹਦੇ ਤੇ ਗੱਲ ਕਰਦੇ ਆ ਤੇ ਪਤਨੀ ਕਿਸ ਤਰ੍ਹਾਂ ਜਵਾਬ ਦਿੰਦੀ ਆ ਪਤੀ ਨੂੰ। ਕਹਿੰਦਾ ਸੁਬਾ ਸਵੇਰੇ ਪਤਨੀ ਨੂੰ ਮੈਂ ਖੁਸ਼ੀ ਦੀ ਗੱਲ ਸੁਣਾਈ ਕਿ ਖੱਬੇ ਬੰਨੇ ਵਾਲੀ ਪੜੋਸਣ ਮੇਰੇ ਸੁਪਨੇ ਦੇ ਵਿੱਚ ਆਈ, ਮੇਰੇ ਸੁਪਨੇ ਦੇ ਵਿੱਚ ਆਈ, ਉਸ ਕਿਹਾ ਕੱਲੀ ਸੀ ਨਾ, ਚੌੜਾ ਹੋ ਕੇ ਮੈਂ ਵੀ ਆਖਿਆ ਕੱਲੀ ਸੀ ਹਾਂ, ਮੈਂ ਪੁੱਛਿਆ ਤੈਨੂੰ ਕੱਲੀ ਵਾਲਾ ਰਾਜ ਕਿਹਨੇ ਬਤਲਾਇਆ, ਕਹਿੰਦੀ ਉਹਦੇ ਵਾਲਾ ਸਾਰੀ ਰਾਤ ਮੇਰੇ ਸੁਪਨੇ ਦੇ ਵਿੱਚ ਆਇਆ।
ਦੇਖ ਭਾਜੀ, ਆ ਰਿਐਲਿਟੀ ਆ, ਆ ਸੱਚ ਆ ਨਾ, ਤੇ ਅਕਸਰ ਜਦੋਂ ਚਲੋ ਫਰੈਂਡ ਸਾਹਿਬ, ਅਕਸਰ ਇੱਕ ਕਲੋਜ਼ ਡਿਸਕਸ਼ਨ ਹੁੰਦੀ ਆ ਜਿਹੜੀ ਅਸੀਂ ਚਲੋ ਖੁੱਲ ਕੇ ਗੱਲਬਾਤ ਨਹੀਂ ਕਰਦੇ ਨਾ, ਕਿ ਓਪਨਲੀ ਕਿਤੇ ਨਹੀਂ, ਨਾ ਰੇਡੀਓ ਤੇ ਨਾ ਹੋਰ ਨਹੀਂ ਕਰਦੇ ਗੱਲਬਾਤ, ਪਰ ਅਕਸਰ ਆ ਗੱਲ ਹੁੰਦੀ ਆ ਕਿ ਵਿਆਹਾਂ ਤੋਂ ਬਾਅਦ ਜਾਂ ਕਮਿਟਡ ਹੋਣ ਤੋਂ ਬਾਅਦ ਜਦੋਂ ਅਸੀਂ ਅਫੇਅਰ ਹੁੰਦਾ ਬਾਹਰ, ਹਨਾ, ਅਫੇਅਰ ਕਰਦੇ ਹਾਂ, ਤੇ ਪਰ ਇੱਕ ਗੱਲ ਵੀ ਹੁੰਦੀ ਹੈ ਨਾ ਕਿ ਯਾਰ ਨਾ ਕਰੋ ਆ, ਕੀ ਕਰ ਰਹੇ ਹੋ, ਕਿ ਜੇਕਰ ਤੁਹਾਡੀਆਂ ਵਾਈਫਸ, ਹਨਾ, ਤਾਂ ਆਹੀ ਕੁਛ ਕਰਨਗੀਆਂ, ਫਿਰ ਤੁਹਾਡਾ ਰਵੱਈਆ ਹੋਰ ਹੋਣਾ।
ਇੱਕ ਔਰਤ ਦਾ ਪਤੀ ਮਰ ਗਿਆ, ਰੋਂਦੀ ਜਾਰੋ ਜਾਰ, ਵੇ ਬਾਗ ਦਿਆ ਮਾਲੀਆ, ਮੇਰੀ ਲੁੱਟੀ ਗਈ ਬਹਾਰ, ਲੁੱਟੀ ਗਈ ਬਹਾਰ, ਮੈਂ ਉਹਨੂੰ ਚੁੱਪ ਕਰਾਇਆ, ਕਿਹਾ ਹੁਣ ਭਜਨ ਕਰ, ਮੈਂ ਕਿਹਾ ਉਹਨੇ ਮੈਨੂੰ ਸਮਝਾਇਆ, ਦਿਲਬਰ ਭਜਨ ਵੀ ਕਰਕੇ ਦੇਖ ਲਿਆ ਹੈ, ਉਹ ਵੀ ਮੌਤ ਲੈ ਗਈ, ਜੋ ਇਸ ਤੋਂ ਪਹਿਲਾਂ ਅੱਠਵਾਂ ਸੀ ਉਹ ਭਜਨਾ ਹੀ ਕਾ ਸੀ।
ਸਹੀ ਹੈ ਸਹੀ ਹੈ ਭਾਜੀ, ਇੱਕ ਨਾ ਇਹਨਾਂ ਦਾ ਸ਼ਿਕਾ ਮੈਂ ਸਾਂਝਾ ਕਰੂੰਗਾ, ਹਨਾ, ਤਾਂ ਉਸ ਤੋਂ ਬਾਅਦ ਅਸੀਂ ਗੀਤ ਸੁਣਾ ਕੇ, ਬ੍ਰੇਕ ਦਾ ਟਾਈਮ ਵੀ ਹੋ ਗਿਆ ਤੇ ਬ੍ਰੇਕ ਵੀ ਲੈਣੀ ਆ ਆਪਾਂ, ਤੇ ਉਸ ਤੋਂ ਪਹਿਲਾਂ ਮੈਂ ਨਾ ਇੱਕ ਇਹਨਾਂ ਦਾ ਸਾਂਝਾ ਸ਼ਿਕਾ ਸਾਂਝਾ ਕਰਦਾ ਚਾਹੁੰਦਾ, ਲੈਵਲ ਆਫ ਜਿਹੜੇ ਬੰਦੇ ਦਾ ਨਾ ਬੇਇੱਜ਼ਤੀ ਨਾ ਮੰਨਣ ਦਾ ਲੈਵਲ, ਮੈਂ ਡੈਡੀਕੇਟ ਕਰੂੰਗਾ ਸੋ ਕਾਲਡ ਪੋਲੀਟੀਸ਼ੀਅਨਸ ਨੂੰ, ਬੇਸ਼ੱਕ ਜਿਹੜੇ ਆਪ ਮੁਹਾਰੇ ਤੁਰੇ ਆ ਨਾ, ਜਾਂ ਸੋ ਕਾਲਡ ਬੰਦੇ ਆ ਜਿਹੜੇ ਧਰਮ ਚਲਾ ਰਹੇ ਆ, ਕਹਿ ਰਹੇ ਆ ਕਿ ਅਸੀਂ ਧਰਮ ਚਲਾ ਰਹੇ ਆ, ਦੁਨੀਆਂ ਸਾਡੇ ਕਰਕੇ ਚੱਲਦੀ ਹੈ ਨਾ, ਉਹਨਾਂ ਨੂੰ ਡੈਡੀਕੇਟ, ਉਹਨਾਂ ਨੂੰ ਸਮਰਪਿਤ ਕਰਤਾ, ਕਿ ਇਹਦੇ ਵਿੱਚ ਲੈਵਲ ਆਫ ਬੇਇੱਜ਼ਤੀ ਦੇਖਣਾ ਆ। ਕਹਿੰਦਾ ਜਾਂਦੀ ਕੁੜੀ ਨੂੰ ਟਾਈਮ ਪੁੱਛਿਆ ਕੇਰਾ, ਘੇਰਾ ਪਾਇਆ ਸਿਆਪਿਆਂ ਨੇ, ਕੁੱਟਿਆ ਘੱਟ ਘੜੀਸਿਆ ਬਹੁਤਾ, ਮੈਨੂੰ ਕੁੜੀ ਦੇ ਮਾਪਿਆਂ ਨੇ, ਮੈਨੂੰ ਕੁੜੀ ਦੇ ਮਾਪਿਆਂ ਨੇ ਖੋਤੇ ਤੇ ਬਿਠਾਇਆ, ਵਰਦੇ ਮੀਂਹ ਚ ਪਿੰਡ ਦਾ ਚੱਕਰ ਕਟਵਾਇਆ, ਖੋਤਾ ਆਪਦੇ ਘਰੇ ਜਾ ਡਿੱਗਾ, ਨਹੀਂ ਤਾਂ ਇੱਜ਼ਤ ਨਹੀਂ ਸੀ ਰਹਿਣੀ, ਦਿਲਬਰ ਰਾਹ ਵਿੱਚ ਡਿੱਗ ਪੈਂਦਾ ਤਾਂ ਆਪਣੀ ਬੇਇੱਜ਼ਤੀ ਹੋ ਜਾਣੀ ਸੀ।
ਜਿਹੜੇ ਅੱਜ ਕੱਲ ਦੇ ਬੇਸ਼ਰਮ ਬੰਦੇ ਆ, ਮਿਸਤਰੀ ਦੀ ਜੋ ਬੇਸ਼ਰਮੀ ਹੁੰਦੀ ਆ ਬੰਦੇ ਦੇ ਵਿੱਚ, ਹਾਂ ਉਸ ਲੈਵਲ ਤੇ
ਖੋਤਾ ਹੀ ਡਿੱਗਿਆ, ਮੈਂ ਤਾਂ ਡਿੱਗ ਗਿਆ। ਚੌਕੇ ਸਿੱਖਿਆ ਦਾ ਸਿਲਸਿਲਾ ਜਾਰੀ ਰੱਖਾਂਗੇ ਤੇ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ, 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Mera aaj bar dinner karan da mood ya bas.
Je tusi vi vegetarian ho ta chinta karan wali koi gal nahi, kyunki Baba Sweets Songstown wale na sirf dinner sago breakfast ate lunch de layi vi ਖੁੱਲਿਆ ਕਰਨਗੇ ਸਵੇਰੇ 9 ਤੋਂ ਰਾਤ 9 ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਤੋਂ ਸ਼ਾਮ 6 ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 hours 7 days ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890।
पता नोट करो 15 ब्रुकलेन एवेन्यू डैंडीनोंग मेलबर्न सानू कोटेशन भेजो असी उसनु भेंट करांगे
नानक बेकरी डैंडीनोंग मेलबर्न वाले हरमन रेडियो नु स्पॉन्सर करदे हन शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है पार्टी वास्ते ऑर्डर भी लाए जाते हैं क्लेटन क्रैनबोर्न बेरिक या स्प्रिंग रेल वाले जरूर दर्शन देन पता है 76 हेमिंग स्ट्रीट डैंडीनोंग फोन 0425-888-856
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਅ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ या वेबसाइट नोट करो negotiators.com.au
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
दोस्तों ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਹਰਮ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਸੇਵ ਸਿੰਘ ਤੇ ਮੇਰੇ ਨਾਲ ਨੇ ਕੁਲਜੀਤ ਸਿੰਘ ਖੋਸਾ ਬ੍ਰਿਸਬੇਨ ਤੋਂ ਤੇ ਅਸੀਂ ਅੱਜ ਗੱਲਬਾਤ ਕਰ ਰਹੇ ਹਰੀ ਸਿੰਘ ਦਿਲਵਰ ਦੀ ਕਿਤਾਬ ਦਿਲਵਰ ਦੇ ਚੌਕੇ ਛੱਕੇ ਸੋ ਭਾਜੀ ਕੰਟੀਨਿਊ ਕਰੀਏ ਜੀ ਉੱਥੋਂ ਆਪਾਂ
ਹਾਂਜੀ ਬਿਲਕੁਲ ਬਿਲਕੁਲ
ਜੀ ਕੀ ਕਹਿੰਦੇ ਨੇ ਜੀ ਆਪਣੇ ਛੱਕਿਆਂ ਦੇ
ਵਿੱਚ ਆਪਾਂ ਪਹਿਲਾਂ ਹਾਂਜੀ ਹਾਂਜੀ ਪਹਿਲਾਂ ਜਿਸ ਤਰ੍ਹਾਂ ਆਪਾਂ ਕਵੀਆਂ ਬਾਰੇ ਗੱਲ ਕਰ ਰਹੇ ਸੀ ਕਿ ਅੱਜ ਕੱਲ ਦੀ ਕਵਿਤਾ ਬਾਰੇ ਵੀ ਤੁਸੀਂ ਜਿਸ ਤਰ੍ਹਾਂ ਕਹੀ ਕਿ ਅੱਜ ਕੱਲ ਕੁਝ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਦੂਸਰੇ ਦੀਆਂ ਪੁੱਕਾਂ ਨੂੰ ਜਾਂ ਤਾਂ ਤਰੋੜ ਮਰੋੜ ਕੇ ਲਿਖ ਦਿੰਦੇ ਨੇ ਆਪਣਾ ਨਾਮ ਪਾ ਕੇ ਤੇ ਜਾਂ ਪੂਰੀ ਦੀ ਪੂਰੀ ਕਵਿਤਾ ਚੇਪ ਦਿੰਦੇ ਨੇ ਫੇਸਬੁੱਕ ਤੇ ਅਕਸਰ ਵੇਖਣ ਨੂੰ ਮਿਲਦਾ ਤੋ ਇਹਨਾਂ ਨੂੰ ਸਮਰਪਿਤ ਇੱਕ ਉਹਨਾਂ ਦਾ ਸ਼ੇਅਰ ਆ ਹਰੀ ਸਿੰਘ ਦਿਲਵਰ ਜੀ ਦਾ ਕਹਿੰਦੇ ਪੜ੍ਹੇ ਲਿਖੇ ਕਹਿਣ once more ਅਨਪੜ ਕਹੇ ਕੇਰਾਂ ਹੋਰ ਕੇਰਾਂ ਹੋਰ ਕਵੀ ਕਹੇ ਸੁਣੋ ਲਿਖੀ ਕਵਿਤਾ ਮੈਂ ਨਵੀਂ ਕਵਿਤਾ ਰੋ ਰੋ ਕਹੇ ਕਵੀ ਚੋਰ ਕਵੀ ਚੋਰ
ਚੋਰ ਕਵੀ ਚੋਰ ਕਵੀ ਚੋਰ
ਕਵਿਤਾ ਰੋ ਰੋ ਕਹੇ ਕਵੀ ਚੋਰ ਕਵੀ ਚੋਰ
ਕਵੀ ਚੋਰ
ਜੀ ਅੱਗੇ ਜੀ ਸੋ ਚਲੋ ਆਪਾਂ ਅੱਗੇ ਚੱਲਦੇ ਹਾਂ ਹਨੀਮੂਨ ਨੂੰ ਲੈ ਕੇ ਆਈ ਇੱਕ ਕੰਨਿਆਂ ਦੀ ਲੋੜ ਹੈ ਅਸਾਂ ਖਬਰ ਛਪਾਈ ਮੈਂ ਮੁੰਡਾ ਦੇਖਣ ਆ ਗਈ ਕੰਨਿਆਂ ਦੀ ਮਾਈ ਕੰਨਿਆਂ ਦੀ ਮਾਂ ਮੇਰੇ ਬਾਪ ਨਾਲ ਗੱਲਾਂ ਕਰੀਆਂ ਰੀਝਾਂ ਅੰਬਰ ਵੇਲ ਵਾਂਗ ਹੋ ਗਈਆਂ ਹਰੀਆਂ ਹਫ਼ਤੇ ਪਿੱਛੋਂ ਆ ਗਏ ਉਹ ਹਨੀਮੂਨ ਮਨਾ ਕੇ ਦਿਲਬਰ ਅਸੀਂ ਤਾਂ ਬੈਠ ਗਏ ਰੱਖੜੀ ਬਣਵਾ ਕੇ
ਪੰਜਾਬੀ ਫਿਲਮਾਂ ਵੀ ਨੇ ਨਾ ਹਿੰਦੀ ਫਿਲਮਾਂ ਵੀ ਨੇ ਤੇ ਨਾ ਕਿ ਜਦੋਂ ਬਹੁਤੀ ਉਮਰ ਦੇ ਵਧੇਰੀ ਉਮਰ ਦੇ ਬੇਸ਼ੱਕ ਜਦੋਂ ਉਮਰ ਵੱਧ ਜਾਂਦੀ ਹੈ ਦਾਵਾ ਇਹੀ ਕੀਤਾ ਜਾਂਦਾ ਕਿ ਸਾਡੀ ਤਾਂ ਉਮਰ ਹੀ ਬਹੁਤ ਘੱਟ ਆ ਕਿ ਉਮਰ ਨੀ ਵੱਧਦੀ ਹੁੰਦੀ ਪਰ ਵਧੇਰੀ ਉਮਰ ਦੇ ਜੇ ਵਿਆਹ ਕਰ ਲੈਂਦੇ ਤਾਂ ਉਹਨਾਂ ਦੇ ਮੈਨੂੰ ਲੱਗਦਾ ਬੱਚਿਆਂ ਦਾ ਦਰਦ ਇਸ ਕਵਿਤਾ ਚ ਸਾਂਝਾ ਕੀਤਾ ਉਹਨੇ ਬਹੁਤ ਖੂਬ ਹਾਂਜੀ ਭਾਜੀ ਅੱਗੇ
ਜਿਸ ਤਰ੍ਹਾਂ ਤੁਸੀਂ ਪਹਿਲਾਂ ਗਿੱਲ ਹਰਦੀਪ ਦਾ ਗੀਤ ਲਾਇਆ ਹੋਇਆ ਸੀ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਸੋ ਬੋਲੀ ਦੇ ਉੱਤੇ ਉਹਨਾਂ ਦੀ ਇੱਕ ਲਾਈਨਾਂ ਨੇ ਮੈਂ ਜਿੱਤ ਹੁੰਦੀ ਉੱਥੇ ਸਦਾ ਗੱਲਬਾਤ ਵਾਲਿਆਂ ਦੀ ਗੱਲ ਦਾ ਜਵਾਬ ਜਿੱਥੇ ਗੋਲੀ ਹੋਇਆ ਕਰਦੀ ਲੋਕਾਂ ਲਈ ਜੋ ਮੰਗਦਾ ਹੈ ਭਾਵੇਂ ਬਾਦਸ਼ਾਹ ਹੋਵੇ ਉਹਦੇ ਹੱਥਾਂ ਵਿੱਚ ਉਹਦੀ ਝੋਲੀ ਹੋਇਆ ਕਰਦੀ ਉਹ ਕੌਮ ਦੁਨੀਆਂ ਤੇ ਰਾਜ ਕਰ ਸਕਦੀ ਹੈ ਬੋਲੀ ਦਰਬਾਰੀ ਜੀ ਦੀ ਬੋਲੀ ਹੋਇਆ ਕਰਦੀ ਗੋਲਿਆਂ ਦੀ ਬੋਲੀ ਨੂੰ ਨਾ ਪੁੱਛੇ ਕੋਈ ਦਿਲਬਰ ਗੋਲਿਆਂ ਦੀ ਮਾਂ ਬੋਲੀ ਗੋਲੀ ਹੋਇਆ ਕਰਦੀ ਸੋ ਇਹ ਵੀ ਸੱਚ ਹੈ ਜੀ
ਤੇ
ਜਿਹੜੀ ਗੁਲਾਮਾਂ ਦੀ ਬੋਲੀ ਆ ਉਹ ਹਮੇਸ਼ਾ ਗੁਲਾਮ ਹੀ ਹੁੰਦੀ ਹੈ
ਤੇ
ਹਾਂਜੀ ਹੁਣ ਅੱਗੇ
ਗਹਿਰੀਆਂ ਗੱਲਾਂ ਨੇ
ਹਾਂਜੀ ਗਹਿਰੀਆਂ ਗੱਲਾਂ ਨੇ ਜੀ ਉਹਨਾਂ ਦੀਆਂ ਤੋ ਹੁਣ ਅੱਗੇ ਵੀ ਇੱਕ ਖਾਸ ਰਸਤਾ ਉਹਨਾਂ ਦਾ ਤੇ
ਹਾਂਜੀ
ਕਹਿੰਦੇ ਜੀ ਹੋਸਟਲ ਵਿੱਚ ਅੱਗ ਲੱਗ ਗਈ ਕੁੜੀਆਂ ਸ਼ੋਰ ਮਚਾਇਆ ਬਿਨ ਪਾਣੀ ਮੁੰਡਿਆਂ ਘੰਟੇ ਵਿੱਚ ਅੱਗ ਤੇ ਕਾਬੂ ਪਾਇਆ ਬਦਲੀ ਵਿਚਾਰਧਾਰਾ ਮੁੰਡਿਆਂ ਉੱਤੇ ਕਾਬੂ ਪਾਉਣ ਨੂੰ ਲੱਗ ਗਿਆ ਦਿਨ ਸਾਰਾ ਅੰਦਰ ਕੁੜੀਆਂ ਬਾਹਰ ਪੁਲਿਸ ਸੀ ਪੁਲਿਸ ਨੇ ਪਾਇਆ ਘੇਰਾ ਹੁਣ ਪੁਲਿਸ ਤੇ ਕਾਬੂ ਪਾਉਣ ਨੂੰ ਦੇਖੋ ਕੌਣ ਮਾਰਦਾ ਤੇਰਾ ਇਹ ਵੀ ਦੇਖੋ ਜੀ ਹੁਣ ਇੱਕ ਇਹ ਵੀ ਆਪਣੇ ਨਾ ਤੁਸੀਂ ਗੱਲ ਦੇਖੋਗੇ ਜੇ ਪੰਜਾਬ ਚ ਕਿਤੇ ਕੋਈ ਬੰਦਾ ਵਿਚਾਰਾ ਰਾਤ ਨੂੰ ਜਾਂ ਦਿਨ ਰਾਤ ਹੀ ਲਾ ਲਓ ਕੋਈ ਗੱਡੀ ਕਿਸੇ ਦੀ ਖਰਾਬ ਹੁੰਦੀ ਹੈ ਜਾਂ ਕੁਛ ਵੀ ਹੈ ਮਜਾਲ ਨਹੀਂ ਕਿ ਕੋਈ ਮਦਦ ਲਈ ਰੁਕੂਗਾ ਅੱਜ ਕੱਲ੍ਹ ਇਹ ਵੀ ਕੁਛ ਹੋਇਆ ਹਾਂ ਕਿਸੇ ਕੁੜੀ ਦਾ ਭਾਵੇਂ ਸਾਈਕਲ ਵੀ ਖਰਾਬ ਹੋ ਜਾਏ ਤੇ ਉੱਥੇ ਚਾਰ ਪੰਜ ਜਾਣੇ ਆ ਕੇ ਖੜ ਜਾਂਦੇ ਆ ਇੱਕ ਸਾਈਕਲ ਦੀ ਮਾਰਾ ਜੀ ਇਹ ਵੀ ਉੱਥੋਂ ਦਾ ਹੀ ਆ
ਮਦਦ ਨੀ ਕਰ ਰਹੇ ਪਰ ਮੈਂ ਉਦੋਂ ਚਿੰਤੀ ਚ ਬਹੁਤ ਪੈਂਦਾ ਪਤਾ ਨੀ ਗਲਤ ਆ ਕਿ ਸਹੀ ਆ ਆਈ ਡੋਂਟ ਨੋ ਹਨਾ ਪਰ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਅਕਸਰ ਦਾਵਾ ਕੀਤਾ ਜਾਂਦਾ ਹੈ ਵੈਸੇ ਤਾਂ ਹਰ ਕਿਸੇ ਦੀ ਹੈਲਪ ਕਰਨੀ ਚਾਹੀਦੀ ਆ ਨੋ ਮੈਟਰ ਕਿ ਬੰਦਾ ਆ ਕਿ ਬੱਚਾ ਜਾਂ ਔਰਤ ਆ ਨਾ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਫਿਰ ਵਧੀਆ ਤਰੀਕੇ ਨਾਲ ਹਨਾ ਸੋਸਾਇਟੀ ਚੱਲਦੀ ਹੁੰਦੀ ਆ ਪਰ ਜਦੋਂ ਇੱਕ ਗਰੁੱਪ ਵੱਲੋਂ ਦਾਵਾ ਕਰਕੇ ਕਿਹਾ ਕਰੇ ਕਿ ਸਾਡਾ ਹੱਕ ਆ ਸਾਡੀ ਹੈਲਪ ਕਰੋ ਤੁਸੀਂ ਹਨਾ ਤੇ ਮੈਂ ਉਦੋਂ ਕਨਫਿਊਜ਼ ਜ਼ਰੂਰ ਹੋ ਜਾਂਦਾ ਕਿ ਇੰਡੀਪੈਂਡੈਂਸ ਜਦੋਂ ਕਹਿ ਦਿੱਤਾ ਜਾਂਦਾ ਕਿ ਵੀ ਆਰ ਇੰਡੀਪੈਂਡੈਂਟ ਹਨਾ ਤੇ ਇੰਡੀਪੈਂਡੈਂਸ ਜਦੋਂ ਤੁਸੀਂ ਦਾਵਾ ਕਰਦੇ ਹੋ ਤਾਂ ਉਹਦੇ ਵਿੱਚ ਹੁੰਦਾ ਕਿ ਆਪਣੇ ਕੰਮ ਆਪ ਕਰਨੇ ਦੂਜਿਆਂ ਦੀ ਦਖਲ ਅੰਦਾਜੀ ਜੇਕਰ ਬੰਦ ਕਰਾਉਣੀ ਹੈ ਤੁਸੀਂ ਆਪਣੇ ਤੋਂ ਇੰਡੀਪੈਂਡੈਂਸ ਆ ਜਾਂਦਾ ਜੇਕਰ ਤੁਸੀਂ ਦਖਲ ਅੰਦਾਜੀ ਵੀ ਕਰੋ ਤੇ ਉੱਤੇ ਫਿਰ ਕਿਹਾ ਜਾਂਦਾ ਕਿ ਵੀ ਆਰ ਇੰਡੀਪੈਂਡੈਂਟ ਦਖਲ ਅੰਦਾਜੀ ਨਾ ਕਰੋ ਅਸੀਂ ਆਜ਼ਾਦ ਹਾਂ ਪਰ ਆਜ਼ਾਦੀ ਦਾ ਮਤਲਬ ਆ ਹੁੰਦਾ ਕਿ ਤੁਸੀਂ ਆਪਣੇ ਆਪ ਦਾ ਵੀ ਦੇਖਣਾ ਕਿ ਆਪਣੇ ਕੰਮ ਆਪ ਵੀ ਕਰਨੇ ਹਨਾ ਉਹ ਵੀ ਦਾਇਰਾ ਆ ਉਹ ਵੀ ਉਹ ਚੀਜ਼ ਤੇ ਵੀ ਗੌਰ ਕਰਨਾ ਚਾਹੀਦਾ ਸੋ ਆਈ ਡੋਂਟ ਨੋ ਮੈਂ ਪਹਿਲੇ ਕਹਿ ਰਿਹਾ ਕਿ ਪਤਾ ਨੀ ਮੇਰੀ ਆ ਸੋਚ ਸਹੀ ਹੈ ਕਿ ਗਲਤ ਆ ਪਰ ਆਹ ਗੱਲ ਅਕਸਰ ਹੁੰਦੀ ਆ ਨਾ ਸਮਾਜ ਦੇ ਵਿੱਚ
ਹਾਂਜੀ ਹਾਂਜੀ ਇਹ ਅਕਸਰ ਹੁੰਦੀ ਹੈ ਜੀ ਤਾਂ ਸੋ ਆਪਾਂ ਜਿਹੜਾ ਉਹਨਾਂ ਦਾ ਅਗਲਾ ਸ਼ੇਅਰ ਹੈ ਜੀ ਉਹ ਅੱਜ ਦੇ ਅਖੌਤੀ ਜਿਵੇਂ ਪ੍ਰਧਾਨ ਸਾਹਿਬ ਹੋ ਗਏ ਨੇ ਜਾਂ ਸਾਡੇ ਜਗ੍ਹਾ ਜਗ੍ਹਾ ਤੋਂ ਪ੍ਰਧਾਨ ਬੈਠੇ ਨੇ ਉਹਨਾਂ ਦੇ ਬਾਰੇ ਚ ਤੇ ਇੱਕ ਵਿਦਵਾਨਾਂ ਦੇ ਬਾਰੇ ਦੇ ਵਿੱਚ ਕਹਿੰਦੇ ਪੈਸੇ ਪਿੱਛੇ ਲੱਗ ਕੇ ਵਿਦਵਾਨ ਛੋਟਾ ਹੋ ਗਿਆ ਭਗਤ ਮੁਕਦਾ ਜਾ ਰਿਹਾ ਸ਼ੈਤਾਨ ਮੋਟਾ ਹੋ ਰਿਹਾ ਗਊਸ਼ਾਲਾ ਨੂੰ ਸੰਭਾਲੋ ਨਹੀਂ ਤਾਂ ਪਛਤਾਓਗੇ ਸਾਨ ਸੁੱਕਦਾ ਜਾ ਰਿਹਾ ਪ੍ਰਧਾਨ ਮੋਟਾ ਹੋ ਰਿਹਾ
ਸੱਚ ਸੱਚ ਤੋਂ ਖਬਰ ਚੇਤੇ ਆ ਗਈ ਗਊਸ਼ਾਲਾ ਨੂੰ ਸਮਝਾ ਲੋ ਚਾਰਾ ਘਟਾਲਾ ਦੇ ਵਿੱਚ ਲਾਲੂ ਪ੍ਰਸ਼ਾਦ ਨੂੰ ਉਸੇ ਕੇਸ ਜਿਹੜਾ ਚੱਲ ਰਿਹਾ ਸੀ ਤਾਂ ਉਹਦੇ ਵਿੱਚ 5 ਸਾਲ ਦੀ ਹੋਰ ਸਜ਼ਾ ਹੋ ਗਈ
ਦਰਾ ਖੈਬਰ ਉੱਤੇ ਚੜਿਆ ਦੇਖ ਬੱਦਲ ਕੋਠੇ ਦਿੱਲੀ ਦੇ ਪਹਿਲਾਂ ਸੀ ਚੋ ਪੈਂਦੇ ਅਹਿਮਦ ਸ਼ਾਹ ਅਬਦਾਲੀ ਦਾ ਨਾਮ ਸੁਣ ਕੇ ਬੜੇ ਬੜੇ ਭਲਵਾਨ ਸੀ ਰੋ ਪੈਂਦੇ ਹਿੰਦੁਸਤਾਨ ਦੇ ਸ਼ੇਰਾਂ ਤੇ ਕਸਬਿਆਂ ਵਿੱਚ ਬੰਦੇ ਵਾਂਗ ਕਰਕੇ ਆਦਮ ਬੋ ਪੈਂਦੇ 70-80 ਤੋਂ ਡੋਲਾ ਖੋਹ ਲੈਂਦੇ ਬਹੁਤੇ ਨਹੀਂ ਉਹ 4-2 ਪੈਂਦੇ ਅਸੀਂ 33 ਕਰੋੜ ਤੇ 1.5 ਸਨ ਉਹ ਅਸੀਂ ਨਹੀਂ ਜਦੋਂ ਪੈਂਦੇ ਆ ਕੇ ਉਹ ਪੈਂਦੇ ਉਹ ਲੁੱਟ ਕੇ ਦੇਸ਼ ਨੂੰ ਚਲੇ ਜਾਂਦੇ ਅਸੀਂ ਇਕੱਠੇ ਹੁੰਦੇ ਰਲ ਕੇ ਰੋ ਪੈਂਦੇ ਤੇ ਹੁਣ ਜੀ ਜਿਹੜੀ ਉਹ ਅਗਲੀ ਗੱਲ ਲਿਖ ਰਿਹਾ ਮੈਂ ਜੇ ਮਹਾਰਾਜਾ ਰਣਜੀਤ ਸਿੰਘ ਨਾ ਹੁੰਦਾ ਪੈਦਾ ਲੁੱਟੀ ਦਿੱਲੀ ਵਾਂਗ ਗਈ ਮੁੰਬਈ ਹੁੰਦੀ ਹੇਮਾ ਮਾਲਣੀ ਹੁੰਦੀ ਇਰਾਨ ਦੇ ਵਿੱਚ ਸ਼੍ਰੀ ਦੇਵੀ ਬਗਦਾਦ ਵਿੱਚ ਗਈ ਹੁੰਦੀ ਸੋ ਇਹ ਸੀ ਜੀ ਉਹਨਾਂ ਦਾ ਮੈਂ ਜੀ ਹੁਣ ਉਹਨਾਂ ਦੀ ਆਖਰੀ
ਕਵਿਤਾ
ਹਾਂਜੀ
ਹਾਂਜੀ ਕਰੋ ਜੀ ਆਖਰੀ ਕਵਿਤਾ ਸਾਂਝੀ ਕਰੋ
ਬਿਲਕੁਲ ਜੀ ਆ ਉਹਨਾਂ ਦੀ ਆਖਰੀ ਕਵਿਤਾ ਹੀ ਮੈਂ ਸਾਂਝੀ ਕੀਤੀ ਸੀ ਗੁਰਸੇਵਕ ਸੋ ਮੈਂ ਕਿਹਾ ਵੀ ਚਲੋ ਇੱਕ ਥੋੜਾ ਜਿਹਾ ਹਾਂਜੀ ਟਾਈਮ ਲੈ ਲਈਏ ਇਸ ਤੋਂ ਬਾਅਦ ਤੁਸੀਂ ਮੇਰੀ ਕਵਿਤਾ ਸੁਣੋ ਕਿਤੇ ਮੇਰੇ ਆਪ ਨੂੰ ਨਾ ਹੋ ਜਾਓ ਵੀ ਆਪਦੀ ਕਵਿਤਾ ਸੁਣਾ ਤੂੰ ਮੈਂ ਇੱਕ ਮੈਂ ਪਹਿਲਾਂ ਜਿਸ ਤਰ੍ਹਾਂ ਗੱਲ ਕਰਕੇ ਹਟਿਆ ਕਿ ਅਮਨਦੀਪ ਸਿੱਧੂ ਭਾਜੀ ਨੇ ਜਿਸ ਤਰ੍ਹਾਂ ਦੱਸਿਆ ਸੀ ਤੇ ਉਹਨਾਂ ਦੇ ਦਿਲ ਚ ਵੀ ਕਵਿਤਾ ਲਿਖਣ ਦਾ ਚਾਅ ਸੀ ਤੇ ਮੈਂ ਤੁਹਾਡੇ ਨਾਲ ਇੱਕ ਆਪਣੇ ਦੋਸਤ ਦੀ ਗੱਲ ਸ਼ੇਅਰ ਕੀਤੀ ਸੀ ਉਹਨਾਂ ਨੇ ਵੀ ਬਾਅਦ ਚ ਕੁਛ ਨੀ ਲਿਖਿਆ ਪਰ ਉਹਨਾਂ ਦੀ ਇੱਕ ਕਵਿਤਾ ਮੇਰੇ ਕੋਲ ਪਈ ਆ ਮੈਂ ਸੋਚ ਰਹੀ ਕਿ ਮੈਂ ਉਹ ਸਾਂਝੀ ਕਰ ਦਿੰਦਾ ਉਹਦੇ ਤੋਂ ਕੁਝ ਲੈਣਾ ਉਹਦੇ ਵਿੱਚੋਂ
ਉਹ ਵੀ ਸਾਂਝੀ ਕਰ ਲਈ ਤੇ ਕਿਹੜੀ ਕਵਿਤਾ ਤੁਸੀਂ ਲਾਸਟ ਈਅਰ ਸ਼ੇਅਰ ਕੀਤੀ ਸੀ ਲੋਹੜੀ ਤੇ ਉਹ ਵੀ ਸਾਂਝੀ ਕਰਨੀ ਸਾਲ ਮਗਰੋਂ ਤੋ ਮੈਂ ਪੜ੍ਹੀ ਤਾਂ ਮੈਨੂੰ ਵਧੀਆ ਲੱਗੀ ਤੇ ਉਹ ਜਰੂਰ ਸਾਂਝੀ ਕਰਨੀ ਸੋ ਆਪਣੇ ਦੋਸਤ ਵਾਲੀ ਵੀ ਸਾਂਝੀ ਕਰ ਲੋ ਤੇ ਉਹ ਕਵਿਤਾ ਵੀ ਸਾਂਝੀ ਕਰਨੀ ਤੇ ਉਸ ਤੋਂ ਬਾਅਦ ਤੁਹਾਨੂੰ ਯਾਦ
ਦੇਵਾਂਗੇ ਹਾਂਜੀ ਨਹੀਂ ਜੀ ਮੈਂ ਉਹ ਕਵਿਤਾ ਹੁਣ ਏਦਾਂ ਜੀ ਮੈਨੂੰ ਫੇਸਬੁੱਕ ਚੋਂ ਲੱਭਣੀ ਪੈਣੀ ਹੈ ਜਾ ਕੇ
ਅੱਛਾ ਤੁਸੀਂ ਦੋਸਤਾਂ ਨਾਲ ਸਾਂਝੀ ਕਰੋ ਮੈਂ ਕੱਢਦਾ
ਹਾਂਜੀ ਲੱਗਦਾ ਵੀ ਛੱਡਦੇ ਨਹੀਂ ਧਿਆਨ ਅੱਜ ਚਲੋ ਕੋਈ ਨਾ ਸੁਣਾ ਦਿਆਂਗੇ ਜੀ ਉਹ ਵੀ ਤਾਂ ਆਹ ਆਪਣੇ ਉਸ ਦੋਸਤ ਦੀਆਂ ਜੀ ਕਵਿਤਾ ਦੀਆਂ ਚਾਰ ਕੁ ਲੈਣਾ ਨੇ ਕਹਿੰਦੇ ਉਂਝ ਤਾਂ ਭਾਵੇਂ ਸਾਰੀ ਦੁਨੀਆਂ ਦੇ ਲਈ ਬੰਦਾ ਚੰਗਾ ਹੁੰਦਾ ਪਰ ਕੋਈ ਇੱਕ ਇਹੋ ਜਿਹਾ ਹੁੰਦਾ ਜਿਹਦੇ ਮੂਹਰੇ ਨੰਗਾ ਹੁੰਦਾ ਚਿਹਰੇ ਉੱਤੇ ਮਖੌਟੇ ਚਾੜੀ ਆਪਣਾ ਆਪ ਲੁਕਾ ਕੇ ਘੁੰਮੇ ਜ਼ਿੰਦਗੀ ਦੇ ਰੰਗ ਮੰਚ ਤੇ ਜਿਹੜਾ ਚਿੱਟੇ ਬਸਤਰ ਪਾ ਕੇ ਘੁੰਮੇ ਘਰ ਦੇ ਸ਼ੀਸ਼ੇ ਦੀ ਅੱਖ ਵਿੱਚ ਉਹ ਪਾਤਰ ਰੰਗ ਬਿਰੰਗਾ ਹੁੰਦਾ ਜਿੱਦਣ ਤੇਰੀ ਯਾਦ ਫਸਾਦੀ ਖਿਆਲ ਮੇਰੇ ਭੜਕਾ ਜਾਂਦੀ ਘੁਣ ਖਾਧੇ ਜਜ਼ਬਾਤਾਂ ਉੱਤੇ ਤੇਲ ਜਿਹਾ ਛਿੜਕਾ ਜਾਂਦੀ ਦਿਲ ਮੇਰੇ ਦੀਆਂ ਗਲੀਆਂ ਦੇ ਵਿੱਚ ਉਸ ਦਿਹਾੜੇ ਦੰਗਾ ਹੁੰਦਾ ਦਿਲ ਦੀ ਇਸ ਤਰ੍ਹਾਂ ਵਿੱਚ ਤੈਨੂੰ ਜੇਕਰ ਅਸੀਂ ਪਨਾਹ ਨਾ ਦਿੰਦੇ ਤਾਂ ਆਪਣੇ ਦਾ ਤਖ਼ਤ ਬਣਾ ਕੇ ਇੰਨੀ ਉੱਚੀ ਥਾਂ ਨਾ ਦਿੰਦੇ ਨਾ ਤੂੰ ਭੇਟੀ ਬਣ ਕੇ ਲੁੱਟਦਾ ਨਾ ਹੀ ਇੰਨਾ ਪੰਗਾ ਹੁੰਦਾ ਉਂਝ ਤਾਂ ਭਾਵੇਂ ਸਾਰੀ ਦੁਨੀਆਂ ਦੇ ਲਈ ਬੰਦਾ ਚੰਗਾ ਹੁੰਦਾ ਪਰ ਕੋਈ ਇੱਕ ਇਹੋ ਜਿਹਾ ਹੁੰਦਾ ਜਿਹਦੇ ਮੂਹਰੇ ਨੰਗਾ ਹੁੰਦਾ ਸੋ ਜੀ ਕਵਿਤਾ ਲਿਖਣ ਵਾਲੇ ਦਾ ਨਾਮ ਹੈ ਖੁਸ਼ਹਾਲ ਸਿੰਘ ਨਿਊਜ਼ੀਲੈਂਡ ਰਹਿੰਦੇ ਆ ਜੀ ਹੁਣ ਤਾਂ ਮੈਨੂੰ ਲੱਗਦਾ ਕਿ ਮੈਂ ਇਹਨਾਂ ਦੀ ਕਵਿਤਾ ਬਸ 2012 ਦੇ ਵਿੱਚ ਲਾਸਟ ਕਵਿਤਾ ਇਹਨਾਂ ਦੀ ਪੜ੍ਹੀ ਸੀ ਉਸ ਤੋਂ ਬਾਅਦ ਇਹਨਾਂ ਨੇ ਕੁਛ ਨਹੀਂ ਲਿਖਿਆ ਤੇ ਹਾਂਜੀ
ਅੱਛਾ ਜੀ ਉਸ ਤੋਂ ਬਾਅਦ ਕਵਿਤਾ ਹੀ ਨਹੀਂ ਕੋਈ ਲਿਖੀ ਹੈ ਕੀ ਕਾਰਨ
ਨਹੀਂ ਜੀ ਨਹੀਂ ਵੱਖਰੀ ਗੱਲ ਉਹ ਕਹਿੰਦੇ ਨਹੀਂ ਯਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਉੱਤੇ ਕੀ ਆ ਉੱਤੇ ਕੀ ਆ ਵੀ ਮੈਂ ਨਹੀਂ ਇਹ ਕੰਮ ਨੀ ਕਰਨਾ ਹੈਗਾ ਸੋ ਰੱਬ ਜਾਣੇ ਕਿ ਉਹਨਾਂ ਦੇ ਉਹ ਆਪਣੀ ਮੌਤ ਚ ਮਸਤ ਨੇ
ਕਿਤਾਬ ਦੀ ਗੱਲ ਕਰ ਰਹੇ ਸੀ ਕਿਤਾਬ ਦੇ ਨਾ ਸਾਂਝੇ ਕੀਤੀ ਆ ਕਿਤਾਬ 2009 ਚ ਨਾ ਪਹਿਲੀ ਵਾਰ ਛਪੀ ਸੀ ਪਰ ਉਸ ਤੋਂ ਪਹਿਲਾਂ ਉਹ ਜਿਦਾਂ ਤੁਸੀਂ ਦੱਸਿਆ ਕਿ ਉੱਥੇ ਲਾਲ ਕਿਲੇ ਤੱਕ ਕਵਿਤਾਵਾਂ ਨਾ ਆਪਣੀਆਂ ਸਾਂਝੀਆਂ ਕਰ ਚੁੱਕੇ ਸੀ ਤੇ ਉੱਥੇ ਪੇਸ਼ ਕਰ ਚੁੱਕੇ ਸੀਗੇ ਪਰ 2009 ਦੇ ਵਿੱਚ ਪਤਾ ਨੀ ਕੀ ਕਾਰਨ ਸੀ ਉਹਨਾਂ ਦੇ ਵੀ ਕਿਉਂ ਨੀ ਪਹਿਲਾਂ ਕਦੇ ਕਿਤਾਬ ਨੀ ਸੀ ਛਪਾਈ ਕਿ 2009 ਦੇ ਵਿੱਚ ਆ ਕੇ ਹੀ ਕਿਤਾਬ ਛਪਾਈ ਆ ਤੇ ਬਹੁਤ ਬਹੁਤ ਕਵੀ ਹੁੰਦੇ ਆ ਆਪਣੇ ਸਰੋਤਿਆਂ ਚ ਵੀ ਹੋਣਗੇ ਜਿਹਨਾਂ ਦੀ ਕਲਮ ਆਪਣੇ ਕਈ ਵਾਰ ਸਾਂਝੇ ਕਰਦੇ ਹੁੰਦੇ ਬਹੁਤ ਆਪਣੇ ਸਰੋਤੇ ਸਾਂਝੀਆਂ ਕਰਦੇ ਹੁੰਦੇ ਕਵਿਤਾਵਾਂ ਸਾਡੇ ਨਾਲ ਹਨਾ ਸ਼ੇਅਰ ਸਾਂਝੇ ਕਰਦੇ ਹੁੰਦੇ ਬਹੁਤ ਨਿਆਰੀ ਹੁੰਦੇ ਬਹੁਤ ਸੋਹਣੇ ਹੁੰਦੇ ਆ ਪਰ ਉਹ ਕਈ ਵਾਰ ਕਿਤਾਬਾਂ ਦਾ ਰੂਪ ਨਹੀਂ ਲੈ ਪਾਉਂਦੇ ਕਈ ਕਾਰਨ ਰਹਿ ਜਾਂਦੇ ਕਈ ਸ਼ਾਇ ਹੁੰਦੇ ਆ ਕਿ ਯਾਰ ਮੈਂ ਕਿਤਾਬ ਕਿਉਂ ਛਪਾਣੀ ਚ ਮੈਂ ਕਿਉਂ ਹਨਾ ਅੱਗੇ ਲੈ ਕੇ ਜਾਣੀ ਸੋ ਪਰ ਮੋਟੀਵੇਟ ਜ਼ਰੂਰ ਕਰੋ ਭਾਈ ਹਨਾ ਕਿਉਂਕਿ
ਹਾਂਜੀ ਨਹੀਂ
ਅਸੀਂ ਉਸ ਲੈਵਲ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ ਨਾ ਗੁਰੂ ਸਾਹਿਬ ਤਾਂ
ਜਿਸ ਤਰ੍ਹਾਂ ਹਰਪਾਲ ਸਿੰਘ ਪੰਨੂ ਜੀ ਕਹਿੰਦੇ ਨੇ ਕਿ ਉਹਨਾਂ ਨੇ 50 ਸਾਲ ਤੱਕ ਕੁਝ ਨਹੀਂ ਲਿਖਿਆ ਸੀ ਉਹਨਾਂ ਨੇ ਪੜ੍ਹਿਆ ਦੂਜਿਆਂ ਨੂੰ ਕਿ ਜੋ ਵੀ ਸਾਹਿਤ ਉਹਨਾਂ ਨੂੰ ਮਿਲਿਆ ਪੜ੍ਹਨ ਨੂੰ ਉਹਨਾਂ ਨੇ ਪੜ੍ਹਿਆ 50 ਸਾਲਾਂ ਬਾਅਦ ਜਾ ਕੇ ਉਹਨਾਂ ਨੇ ਪਹਿਲੀ ਲਿਖਤ ਲਿਖੀ ਸੀ ਜੀ ਸੋ ਇਸ ਤਰ੍ਹਾਂ ਹੀ ਹਰੀ ਸਿੰਘ ਦਿਲਬਰ ਜੀ ਨੇ ਆਪਣੀਆਂ ਕਵਿਤਾਵਾਂ ਪੜ੍ਹਦੇ ਰਹੇ ਨੇ ਕਿ ਕਦੇ ਉਹਨਾਂ ਨੇ ਸੋਚਿਆ ਨੀ ਹੋਣਾ ਇਸ ਬਾਰੇ ਚ ਤੇ ਇੱਕ ਮੈਂ ਤੁਹਾਨੂੰ ਉਹ ਵੀ ਦੱਸ ਚੁੱਕਿਆ ਕਿ ਇੱਕ ਕਵੀ ਏਦਾਂ ਦੇ ਵੀ ਹੈਗੇ ਨੇ ਅੱਜ ਕੱਲ੍ਹ ਕਿ ਜਿਹੜੇ ਕਹਿੰਦੇ ਆ ਸਾਡੀਆਂ ਸਾਲ ਦੇ ਵਿੱਚ 3-4 ਜੇ ਕਿਤਾਬਾਂ ਨਾ ਲਈ ਹੋਣ ਤਾਂ ਉਹਨਾਂ ਨੂੰ ਸਾਹ ਹੀ ਨੀ ਆਉਂਦਾ ਸੁੱਖ ਦਾ ਤੇ ਹਾਂ ਹੱਸਦਾ ਹੁੰਦਾ ਜੀ ਕਿ ਕਈ ਵਾਰੀ ਜੇ ਇਹੋ ਜਿਹੀਆਂ ਕਿਤਾਬਾਂ ਛਾਪਣੀਆਂ ਹੋਣ ਤਾਂ ਅਸੀਂ ਮਹੀਨੇ ਚ 3-4 ਰਿਲੀਜ਼ ਕਰ ਸਕਦੇ ਹਾਂ ਕਿ ਰਾਤ ਨੂੰ ਫਿਰ ਜਿਹੋ ਜਿਹੀ ਕਵਿਤਾ ਮਰਜ਼ੀ ਲੈ ਕੇ ਭਰ ਦਿਓ ਕਿਤਾਬ ਤਾਂ। ਤੇ ਹੁਣ ਜਿਸ ਤਰ੍ਹਾਂ ਜੀ ਆਪਾਂ ਅਮਨਦੀਪ ਸਿੱਧੂ ਭਾਜੀ ਦੀ ਗੱਲ ਕਰੀਏ ਜੀ, ਪਿਛਲੇ ਹਾਂਜੀ ਪਿਛਲੇ 6-7 ਸਾਲ ਤੋਂ ਜੋ ਆਪਣੀ ਕਿਤਾਬ ਬਾਰੇ ਨੇ ਮੰਦਾਵਣੀ ਬਾਰੇ ਜੋ ਇਹ ਖੋਜ ਇਹਨਾਂ ਨੇ ਖੋਜ ਕੀਤੀ ਆ, 6-7 ਸਾਲ ਹੋ ਗਏ ਨੇ ਇਹਨਾਂ ਨੂੰ ਖੋਜ ਕਰਦੇ, ਹਜੇ ਤੱਕ ਅਸੀਂ ਕਹਿ ਰਹੇ ਹਾਂ ਪੁੱਛ ਰਹੇ ਹਾਂ ਕਿ ਭਾਜੀ ਕਦੋਂ ਕਦੋਂ ਇੰਤਜ਼ਾਰ ਕਰ ਰਹੇ ਹਾਂ ਕਿ ਕਦੋਂ ਆਵੇਗੀ। ਠੀਕ ਆ ਜੀ 7 ਸਾਲ
ਪਰ ਇੰਤਜ਼ਾਰ ਆਪਣਾ ਭਾਜੀ ਬਹੁਤ ਜਲਦ ਖਤਮ ਹੋ ਰਿਹਾ ਜੀ।
ਬਿਲਕੁਲ ਜੀ, ਤੇ ਇੱਕ ਹੁਣ ਦੇਖੋ ਜੀ ਬੰਦਾ ਆਪਣੀ ਪੂਰੀ ਮਿਹਨਤ ਲਾ ਰਿਹਾ ਕਿ 6-7 ਸਾਲ ਦੇ ਵਿੱਚ ਹੁਣ ਵਾਕਈ ਸਾਨੂੰ ਪਹਿਲਾਂ ਤੋਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਸਾਨੂੰ ਉਹਦੇ ਵਿੱਚ ਕੁਛ ਨਾ ਕੁਛ ਸਾਡੇ ਲਾਇਕ ਹੀ ਆ ਤੇ ਸਾਨੂੰ ਮਿਲੇਗਾ ਵੀ। ਤੇ ਹੁਣ ਜਿਹੜੀ ਆਪਾਂ ਗੱਲ ਫੇਰ ਉੱਥੇ ਹੀ ਆਉਣੇ ਆ ਜੀ ਅੱਜ ਦੇ ਕਹਾਣੀਆਂ ਤੇ। ਹੁਣ ਕੋਈ 6-7 ਸਾਲ ਨੀ ਛੱਡੋ, ਕੋਈ ਸਾਲ ਵੀ ਮਿਹਨਤ ਨੀ ਕਰਦਾ, ਮਹੀਨੇ ਦੇ ਵਿੱਚ 15 ਕੁ ਦਿਨ ਮਿਹਨਤ ਕਰਕੇ ਅਗਲੇ 15 ਦਿਨਾਂ ਚ ਕਿਤਾਬ ਰੈਡੀ ਹੁੰਦੀ ਆ। ਤੇ
ਹਾਂਜੀ ਭਾਜੀ ਉਹ ਤਾਂ ਨਾ ਸਾਹਮਣੇ ਹੀ ਆ ਨਾ ਕਿ ਕਿਸੇ ਵੀ ਚੀਜ਼ ਚ ਨਾ ਸਿਰਫ ਕਵਿਤਾ ਜ਼ਿੰਦਗੀ ਦੀ ਕੋਈ ਵੀ ਲਾ ਲਓ ਕਿਸੇ ਨੂੰ ਵੀ ਹਨਾ, ਕਿ ਜਿੰਨਾ ਕੁ ਤੁਸੀਂ ਗੁੜ ਪਾਓਗੇ ਉਨਾ ਕੁ ਮਿੱਠਾ ਹੋਣਾ, ਜਿੰਨੀ ਮਿਹਨਤ ਕਰੋਗੇ ਤੇ ਫਲ ਉਨਾ ਵੀ ਮਿੱਠਾ ਹੋਣਾ ਨਾ, ਉਨਾ ਹੀ ਨਤੀਜੇ ਤੁਹਾਡੇ ਸੋਹਣੇ ਹੋਣੇ, ਭਾਵੇਂ ਤੁਸੀਂ ਸਪੋਰਟਸ ਦੇ ਵਿੱਚ ਆ, ਪੜ੍ਹਾਈ ਦੇ ਵਿੱਚ ਆ, ਬੇਸ਼ਕ ਕਵਿਤਾਵਾਂ ਦੀ ਗੱਲ ਕਰਦੇ ਆ। ਸੋ ਜਿਸ ਚ ਵੀ ਕਰਦੇ ਆ ਕਿ ਸਿਰਾ ਕਰਾਓ ਨਾ, ਕਿ ਜਿਹੜੇ ਕਰਾ ਰਹੇ ਨੇ ਜਿਹੜੇ ਦੁਨੀਆਂ ਤੇ ਨਾਂ ਕਰ ਗਏ ਨੇ, ਸੋ ਉਹ ਵੀ ਸੇਮ ਪ੍ਰੋਸੈਸ ਨਾਲ, ਜਿਹੜਾ ਕਹਿ ਦਿੰਦੇ ਕਿ ਜਨਮ ਉਹਨਾਂ ਦਾ ਸੇਮ ਪ੍ਰੋਸੈਸ ਨਾਲ ਹੋਇਆ ਤੇ ਜਿਵੇਂ ਸਾਡਾ ਹੋਇਆ ਤੁਹਾਡਾ ਹੋਇਆ ਸਾਰਿਆਂ ਦਾ ਹੋਇਆ। ਪਰ ਕੋਸ਼ਿਸ਼ ਕਰੋ ਜੇਕਰ ਤੁਸੀਂ ਸ਼ੌਂਕ ਰੱਖਦੇ ਹੋ ਫਿਰ ਕੁਛ ਵਧੀਆ ਹੀ ਕਰੋ, ਹਨਾ ਕਾਪੀ ਨਾ ਕਰੋ ਕਿਸੇ ਨੂੰ, ਪਰ ਆਪਣਾ ਕਰੋ ਪਰ ਵਧੀਆ ਕਰੋ ਜੀ। ਤੇ ਭਾਜੀ ਚੈੱਕ ਯੋਰ ਵਟਸਐਪ
ਦੇ ਦੇ ਹਾਂਜੀ ਆ ਗਏ ਨੇ ਤੇ ਮੈਂ, ਪਰ ਉਸ ਤੋਂ ਪਹਿਲਾਂ ਦੱਸ ਦੇਵਾਂ ਜੀ ਕਿ ਕਈ ਲਿਖਤਾਂ ਏਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਛਪਦੀਆਂ ਵੀ ਨੇ, ਜਿਵੇਂ ਆਪਾਂ ਗਿਆਨੀ ਸੋਹਣ ਸਿੰਘ ਸੀਤਲ ਜੀ ਦੀਆਂ ਦੇਖ ਸਕਦੇ ਹਾਂ ਕਿ ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ ਤੇ ਹੋਰ ਉਹਨਾਂ ਦੀਆਂ ਪੰਜਾਬ ਦਾ ਉਜਾੜਾ, ਹੋਰ ਕਈ ਇਹੋ ਜਿਹੀਆਂ ਲਿਖਤਾਂ ਨੇ ਕਿ ਹਜੇ ਤੱਕ ਉਹਨਾਂ ਦੇ ਲਗਾਤਾਰ ਐਡੀਸ਼ਨ ਛਪ ਰਹੇ ਨੇ ਕਿਤਾਬਾਂ ਦੇ। ਇਹ ਉਹਨਾਂ ਦੀ ਇੱਕ ਮਿਹਨਤ ਸੀ ਕਿ ਜੋ ਉਹਨਾਂ ਨੇ ਸਾਹਮਣੇ ਰੱਖੀ ਤੇ ਵੀ ਕੁਛ ਤੁਸੀਂ ਸਮਾਜ ਨੂੰ ਇਸ ਤਰ੍ਹਾਂ ਦਾ ਦਿਓ, ਭਾਵੇਂ ਇੱਕ ਕਿਤਾਬ ਦੇ ਵਿੱਚ ਹੀ ਪੂਰੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਇੱਕ ਕਿਤਾਬ 'ਚ ਹੀ ਦੇ ਦਿਓ ਕਿ ਜਿਹਨੂੰ ਪੀੜ੍ਹੀ ਦਰ ਪੀੜ੍ਹੀ ਪੜ੍ਹਿਆ ਜਾਵੇ। ਠੀਕ ਹੈ ਜੀ, ਤੇ ਜੇ ਉਹ ਕਿਤਾਬਾਂ ਨੇ ਸਾਲ ਦੇ ਵਿੱਚ ਹੀ ਦਮ ਤੋੜ ਜਾਣਾ, ਹੁਣ ਜਿਹੜੀ ਮਹੀਨੇ 'ਚ ਆਉਂਦੀ ਆ ਉਹ ਮਹੀਨੇ 'ਚ ਹੀ ਦਮ ਤੋੜ ਜਾਂਦੀ ਆ, ਤੇ ਉਹਦੀ ਅੱਗੇ ਕੀ ਹੈਸੀਅਤ ਆ ਕਿ ਉਹ ਕਿਸੇ ਨੂੰ ਕੁਛ ਦੱਸ ਦੇ ਵੀ ਜਾਂ ਕੋਈ ਸੁਨੇਹਾ ਦੇ ਦੇ।
ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਖੂਬ। ਉਹੀ ਹੈ ਜੇਕਰ ਤੁਸੀਂ ਉਹ ਦਿਲ ਤੋਂ ਕੰਮ ਕਰਦੇ ਆ, ਸ਼ਾਇਦ ਇਕਬਾਲ ਜੀ ਦਾ ਲਿਖਿਆ ਆ, ਪਰ ਮੈਂ ਵਸਕੀਨ ਜੀ ਦੇ ਜਵਾਨੀ ਸੁਣਿਆ, ਉਹਨਾਂ ਦੇ ਕਿਤੇ ਵੀਡੀਓ ਦੇ ਵਿੱਚ ਸੁਣਿਆ ਸੀਗਾ ਕਿ ਜੇਕਰ ਤੁਸੀਂ ਦਿਲ ਤੋਂ ਲਿਖੋਗੇ ਤਾਂ ਹੀ ਦਿਲਾਂ ਤੱਕ ਨਾ ਪਹੁੰਚ ਹੋਊਗੀ, ਜੇਕਰ ਉਪਰਾ ਉਪਰਾ ਲਿਖ ਕੇ ਛੱਡ ਦੋਗੇ ਤਾਂ ਉਹ ਫਿਰ ਪਹੁੰਚ ਵੀ ਉਪਰੀ ਹੋ ਰਹਿਣੀ, ਕਿਸੇ ਤੱਕ ਮਾਰ ਨਹੀਂ ਕਰ ਪਾਏਗੀ ਤਾਂ ਅੰਦਰ ਅੰਦਰ ਤੱਕ ਨਾ ਝਾਤ ਨਹੀਂ ਪੈਣੀ। ਤੇ ਭਾਜੀ ਆਪਾਂ ਫਿਰ ਖਬਰਾਂ ਵੀ ਸਾਂਝੀਆਂ ਕਰਨੀਆਂ, ਤੁਸੀਂ ਕਵਿਤਾ ਸਾਂਝੀ ਕਰੋ, ਫਿਰ ਆਪਾਂ ਇੱਕ ਗੀਤ ਸੁਣਾਂਗੇ, ਗੀਤ ਤੋਂ ਬਾਅਦ ਆਪਾਂ ਫਿਰ ਪੰਜਾਬ ਦੀਆਂ ਭਾਰਤ ਦੀਆਂ ਥੋੜੀਆਂ ਕੁਛ ਕੁ ਖਬਰਾਂ ਸਾਂਝੀਆਂ ਕਰਾਂਗੇ ਆਪਣੇ ਸਰੋਤਿਆਂ ਦੇ ਨਾਲ।
ਚਲੋ ਜੀ, ਵੈਸੇ ਮੈਂ ਕਵਿਤਾ ਤਾਂ ਪੜ੍ਹ ਦਿੰਦਾ ਜੀ, ਪੜ੍ਹਨ ਵਾਲੀ ਹੈ ਨਹੀਂ ਸੀ, ਹਾਸ ਰਸ ਹੈ। ਸੋ ਇਹ ਮੈਂ ਅੱਜ ਦੇ ਇਨਕਲਾਬੀਆਂ ਨੂੰ ਮੁੱਖ ਰੱਖਿਆ ਸੀਗਾ ਕਿ ਜਿਨ੍ਹਾਂ ਦਾ ਇਹ ਕੰਮ ਹੁੰਦਾ ਹੈ ਕਿ ਜਦੋਂ ਵੀ ਕੋਈ ਤਿਉਹਾਰ ਆਉਂਦਾ ਤੇ ਇਕੱਲੇ ਇਹ ਇਨਕਲਾਬੀ ਨਹੀਂ, ਜਿਹੜੇ ਸਾਡੇ ਕਈ ਵਿਦਵਾਨ ਵੀ ਹੈਗੇ ਨੇ ਕਿ ਇਹਦਾ ਆਹ ਨੀ ਸੰਬੰਧ, ਇਹਦਾ ਸਿੱਖ ਨਾਲ ਸਿੱਖਾਂ ਨਾਲ ਨੀ ਸੰਬੰਧ, ਇਹਦਾ ਫਲਾਨੇ ਨਾਲ ਨੀ ਸੰਬੰਧ। ਸੋ ਕਈਆਂ ਦਾ ਇਹ ਜੀ ਪਿੱਛੇ ਜੇ ਗੱਲਾਂ ਬੜੀਆਂ ਚੱਲੀਆਂ ਨੇ ਕਿ ਜੀ ਜਗ੍ਹਾ ਜਗ੍ਹਾ ਲੰਗਰ ਖੋਲੇ ਹੋਏ ਆ ਤੇ ਤੁਸੀਂ ਲਾਇਬ੍ਰੇਰੀਆਂ ਖੋਲ ਲਓ, ਹਨਾ। ਹੁਣ ਜਿੰਨਾ ਚਿਰ ਬੰਦਾ ਕੋਈ ਲੰਗਰ ਨੀ ਛਕੂਗਾ ਤੇ ਉਹਨੂੰ ਕੋਈ ਕਿਤਾਬ ਚੰਗੀ ਲੱਗੂਗੀ, ਕਿਤਾਬਾਂ ਖਾ ਕੇ ਤਾਂ ਗੁਜ਼ਾਰਾ ਨੀ ਨਾ ਹੋਣਾ ਗਾ। ਸੋ ਏਦਾਂ ਦੀਆਂ ਕਰਕੇ ਕਈ ਵਾਹੀਆਤ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਸੀਗੀਆਂ ਉਹਨਾਂ ਨੂੰ ਸੰਬੰਧਿਤ ਹੋ ਕੇ ਲਿਖੀ ਸੀ ਕਿ ਲੋਹੜੀ ਦੇ ਉੱਤੇ, ਲੋਹੜੀ ਦੇ ਉੱਤੇ ਹੁਣ ਕੀ ਬੋਲਦੇ ਆ, ਕਹਿੰਦੇ ਪਿੱਪਲਾਂ ਦੇ ਆ ਪੱਤੇ ਆਵੇ, ਜਿੰਦ ਹੋਕੇ ਭਰਦੀ ਆ, ਹਏ ਸਿੱਖ ਰਿਓੜੀਆਂ ਖਾਂਦੇ ਆ, ਦੁਨੀਆਂ ਭੁੱਖੀ ਮਰਦੀ ਆ। ਸੋ ਇੱਕ ਇਨਕਲਾਬੀ ਜਾ ਰਿਹਾ ਏ, ਕਹਿੰਦਾ ਪਿੱਪਲਾਂ ਦੇ ਆ ਪੱਤੇ ਆਵੇ, ਕਿਹੜੀ ਗੱਲੋਂ ਸੁੱਕ ਚੱਲਿਆ, ਮੈਂ ਡੋਲੂ ਭਰਾਉਣੇ ਸੀ, ਹਏ ਲੰਗਰ ਮੁੱਕ ਚੱਲਿਆ। ਪਿੱਪਲਾਂ ਦੇ ਪਿੱਪਲਾਂ ਦੇ ਪੱਤੇ ਆਵੇ, ਦੱਸ ਤੈਥੋਂ ਕੀ ਪਰਦਾ, ਲਿਖ ਲਿਖ ਕਵਿਤਾਵਾਂ ਦੇ ਢਿੱਡ ਨਹੀਂ ਉਹ ਪਰਦਾ। ਇੱਥੇ ਜੀ ਮੈਂ ਤੁਹਾਨੂੰ ਆਪਣੇ ਇੱਕ ਦੋਸਤ ਦੀ ਜ਼ਰੂਰੀ ਗੱਲ ਦੱਸ ਦੇਵਾਂ, ਸੋ ਉਹ ਗਿਆ ਸੀਗਾ ਇੰਡੀਆ ਪੰਜਾਬ ਵਿਆਹ ਕਰਾਉਣ ਗਿਆ ਤੇ ਜਦੋਂ ਕੁੜੀ ਨੂੰ ਦੇਖਣ ਗਏ ਨਾ ਤੇ ਕੁੜੀ ਨੂੰ ਕਹਿੰਦਾ ਕੁੜੀ ਦਾ ਪਿਓ ਨੂੰ ਪੁੱਛਦਾ ਤੇ ਕਾਕਾ ਕੀ ਤੂੰ ਕੰਮ ਕਰਦਾ ਆਸਟ੍ਰੇਲੀਆ ਕਹਿੰਦਾ ਜੀ ਬਸ ਚੱਲੀ ਜਾਂਦਾ ਕਹਿੰਦਾ ਜੀ ਵੈਸੇ ਆਪਾਂ ਕਵੀ ਦੀਆਂ ਕਵਿਤਾਵਾਂ ਕਵਿਤਾਵਾਂ ਲਿਖਦੇ ਹਾਂ ਤੇ ਕਹਿੰਦਾ ਕਾਕਾ ਕੋਈ ਕੰਮ ਦੱਸ ਕੀ ਕਰਦਾ ਕਵਿਤਾਵਾਂ ਕਵਿਤਾਵਾਂ ਸਾਡੀ ਕੁੜੀ ਦਾ ਢਿੱਡ ਭਰ ਦੇਣਗੀਆਂ ਸੋ ਉਹਨੂੰ ਲੈ ਕੇ ਜੀ ਤੇ ਅਗਲਾ ਅਗਲਾ ਟੱਪਾ ਜੀ ਪਿੱਪਲ ਦੇ ਪੱਤੇ ਆਵੇ ਮੇਰਾ ਸੁਪਨਾ ਰੁੜ ਚੱਲਿਆ ਪਕੌੜਿਆਂ ਵਾਲਾ ਬਾਬਾ ਝਕਾਨੀ ਦੇ ਕੇ ਮੁੜ ਚੱਲਿਆ ਤੋ ਪਿੱਪਲਾਂ ਦੇ ਪੱਤੇ ਆਵੇ ਤੇਰੇ ਤੌਣੀ ਲਾਉਣੀ ਆ ਲੰਗਰਾਂ ਨੂੰ ਨਿੰਦ ਨਿੰਦ ਕੇ ਲਾਇਬ੍ਰੇਰੀ ਖਲਵਾਉਣੀ ਆ ਹਾਂਜੀ ਹੁਣ ਅਗਲਾ ਜੀ ਆਖਰੀ ਆ ਜੀ ਕਿ ਪਿੱਪਲਾਂ ਦੇ ਪੱਤੇ ਆਵੇ ਅੱਖ ਜਾਂਦੀ ਏ ਰੋਈ ਲੰਗਰਾਂ ਨੂੰ ਨਿੰਦ ਬੈਠਾ ਬਾਹਲੀ ਛਤਰੋਲ ਹੋਈ ਧੰਨਵਾਦ
ਛੁੱਟੀਆਂ ਦੇ ਦੀਏ ਤੇ ਭਾਜੀ ਹੁਣ ਨੈਕਸਟ ਵੀਕ ਨਵੀਂ ਕਿਤਾਬ ਦੇ ਨਾਲ ਤੁਹਾਡੀ ਉਡੀਕ ਕਰਾਂਗੇ
ਬਿਲਕੁਲ ਜੀ ਨੈਕਸਟ ਵੀਕ ਮੈਂ ਦੱਸਦਾ ਚੱਲਾਂ ਜੀ ਅਗਲੇ ਵੀਕ ਆਪਾਂ ਜਸਵੰਤ ਸਿੰਘ ਨੇਕੀ ਜੀ ਦੀ ਹੈ ਕਿਤਾਬ ਅਰਦਾਸ ਦਰਸ਼ਨ ਰੂਪ ਅਭਿਆਸ ਆਪਾਂ ਅਰਦਾਸ ਦੇ ਬਾਰੇ ਜੇ ਗੱਲ ਕਰਾਂਗੇ ਕਿ ਅਕਸਰ ਜਿਸ ਤਰ੍ਹਾਂ ਇਹ ਅਰਦਾਸ ਕਿਤਾਬ ਦੇ ਵਿੱਚ ਮੈਂ ਕਹਿੰਦਾ ਕਿ ਹਰ ਕੋਈ ਪੜ੍ਹੇ ਇਸਨੂੰ ਇਸ ਕਿਤਾਬ ਨੂੰ ਕਿ ਆਪਾਂ ਅਕਸਰ ਸਾਡੀ ਇੱਕ ਸ਼ਿਕਾਇਤ ਹੁੰਦੀ ਹੈ ਕਿ ਜੀ ਅਸੀਂ ਅਰਦਾਸ ਕੀਤੀ ਗੁਰੂ ਅੱਗੇ ਸਾਡੀ ਕਬੂਲ ਨਹੀਂ ਹੋਈ ਤਾਂ ਕਈ ਤਰ੍ਹਾਂ ਦੇ ਰੋਸੇ ਗਿਲੇ ਪਰਮਾਤਮਾ ਨਾਲ ਕਰਦੇ ਆ ਜੀ ਅਸੀਂ ਆਹ ਸੁੱਖਣਾ ਸੁੱਖੀ ਹੋਈ ਨਾ ਜੀ ਆਹ ਸਾਰੀਆਂ ਗੱਲਾਂ ਦਾ ਜਵਾਬ ਆ ਕਿ ਉਸ ਕਿਤਾਬ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਕਹਿ ਲਈਏ ਕਿ ਇੱਕ ਦਲੀਲ ਪੂਰਵਕ ਜਵਾਬ ਦਿੱਤੇ ਨੇ ਕਿ ਮੈਂ ਉਹ ਤੁਹਾਨੂੰ ਦੱਸਾਂਗਾ ਅਗਲੇ ਵੀਕ ਤਾਂ ਪੜ੍ਹ ਕੇ ਤੁਸੀਂ ਦੇਖਿਓ ਕਿ ਅਸੀਂ ਕਿੱਥੇ ਖੜੇ ਹਾਂ ਕਿ ਰੱਬ ਤੋਂ ਸਾਨੂੰ ਮੰਗਣਾ ਹੀ ਨਹੀਂ ਆਇਆ ਅੱਜ ਤੱਕ ਕਿ ਅਸੀਂ ਕੀ ਮੰਗਣਾ ਸੋ ਠੀਕ ਹੈ ਗੁਰਸੇਵਕ ਵੀਰ ਜੀ
ਜੀ ਜ਼ਰੂਰ ਜੀ ਜ਼ਰੂਰ ਸੋ ਦੋਸਤੋ ਇਹ ਸਨ ਕੁਲਜੀਤ ਸਿੰਘ ਖੋਸਾ ਬ੍ਰਿਸਬੇਨ ਤੋਂ ਜੋ ਕਿ ਪੰਜਾਬ ਰੀਡਿੰਗ ਗਰੁੱਪ ਦੇ ਮੋਤਵਾਰ ਮੈਂਬਰ ਨੇ ਸੋ ਜੇਕਰ ਤੁਸੀਂ ਅੱਜ ਜਿਹੜੀ ਕਿਤਾਬ ਤੁਹਾਡੇ ਨਾਲ ਸਾਂਝੀ ਕੀਤੀ ਦਿਲਵਰ ਦੇ ਚੌਕੇ ਛੱਕੇ ਇਹ ਵੀ ਮੰਗਵਾਉਣੀ ਚਾਹੁੰਦੇ ਹੋ ਜਾਂ ਹੋਰ ਕਿਤਾਬਾਂ ਵੀ ਤਾਂ ਫੇਸਬੁੱਕ ਦੇ ਉੱਤੇ ਪੇਜ ਆ ਸਾਡਾ ਪੰਜਾਬ ਰੀਡਿੰਗ ਗਰੁੱਪ ਸੋ ਤੁਸੀਂ ਉੱਥੇ ਜਾ ਕੇ ਸਰਚ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਅਤੇ ਜੇਕਰ ਸਾਡੇ ਕੋਲ ਆਸਟ੍ਰੇਲੀਆ ਦੇ ਵਿੱਚ ਸਿਰਫ ਕਿਤਾਬ ਹੋਈ ਤਾਂ ਅਸੀਂ ਤੁਹਾਨੂੰ ਪੋਸਟ ਕਰ ਦਾਂਗੇ ਸੋ ਕਿਤਾਬਾਂ ਨਾਲ ਪਿਆਰ ਵਧੇ ਕਿਤਾਬਾਂ ਨਾਲ ਜੁੜੋ ਸਾਹਿਤ ਨਾਲ ਵਧੀਆ ਸਾਹਿਤ ਨਾਲ ਜੁੜੋ ਸਾਡੀ ਇਹੀ ਕੋਸ਼ਿਸ਼ ਆ ਸੋ ਜਿਹੜੀ ਆਹ ਕਵਿਤਾ ਦੀ ਗੱਲ ਕਰ ਰਹੇ ਸੀ ਉਹਦਾ ਕਾਰਨ ਇਹੀ ਹੈ ਅਸੀਂ ਖੁਦ ਸਾਡਾ ਜੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਖੋਲਣ ਹਨਾ ਸਾਡੀ ਸੋ ਫਾਰ ਦਲਜੀਤ ਭਾਜੀ ਹੁਣੀ ਮੈਂ ਦਲਜੀਤ ਭਾਜੀ ਹੁਣੀ ਅਤੇ ਹੋਰ ਵੀ ਬ੍ਰਿਸਬੇਨ ਤੋਂ ਜਿਹੜੇ ਸਾਡੇ ਫਰੈਂਡ ਸਰਕਲ ਨੇ ਸੋ ਫਾਰ 3 ਲਾਇਬ੍ਰੇਰੀਜ ਖੁਲਾ ਚੁੱਕੇ ਹਾਂ ਤੇ ਸਾਡਾ ਆਹ ਨਹੀਂ ਹੈ ਕਿ ਅਸੀਂ ਲਾਇਬ੍ਰੇਰੀਜ਼ ਨਾ ਖੋਲਣ ਅਸੀਂ ਵੀ ਸਾਡਾ ਵੀ ਉੱਤਮ ਉਪਰਾਲਾ ਇਹੀ ਹੈ ਕਿ ਲਾਇਬ੍ਰੇਰੀਜ਼ ਵੱਧ ਤੋਂ ਵੱਧ ਹੋਣ ਕਿਤਾਬਾਂ ਵੱਧ ਤੋਂ ਵੱਧ ਹੋਣ ਪਰ ਕਾਰਨ ਕੀ ਹੈ ਕਿ ਤੁਸੀਂ ਇੱਕ ਸਿਸਟਮ ਜਿਹੜਾ ਚੱਲਿਆ ਆ ਰਿਹਾ ਹਨਾ ਕਿ ਤੁਸੀਂ ਉਹਤੇ ਨਿੰਦਿਆ ਕਰਕੇ ਤੁਸੀਂ ਦੂਜੀ ਚੀਜ਼ ਨੂੰ ਪ੍ਰਮੋਟ ਨਹੀਂ ਕਰ ਸਕਦੇ ਅਕਸਰ ਕਟਾਕਸ਼ ਕੀਤਾ ਜਾਂਦਾ ਵਿਅੰਗ ਕੀਤੇ ਜਾਂਦੇ ਲੰਗਰ ਖਿਲਾਏ ਹੋਏ ਆ ਕੀ ਹੋ ਰਿਹਾ ਆ ਉਹ ਬਹੁਤ ਸੋਹਣਾ ਹੋ ਰਿਹਾ ਜੋ ਕਰ ਰਹੇ ਨੇ ਹਨਾ ਤੇ ਉਹਨਾਂ ਨੂੰ ਰੋਕ ਟੋਕ ਨਾ ਕਰੀਏ ਸਮਝ ਕੇ ਜਾਣੀਏ ਕਿਉਂ ਹੋ ਰਿਹਾ ਆ ਉਹ ਲੋੜ ਆ ਸਮੇਂ ਦੀ ਤੇ ਉਹਦੇ ਪਿੱਛੇ ਬਹੁਤ ਵੱਡਾ ਇਤਿਹਾਸ ਆ ਹਨਾ ਸੋ ਕੁਰਬਾਨੀਆਂ ਦਿੱਤੀਆਂ ਗਈਆਂ ਆਪਣੇ ਜੀਵਨ ਕੁਰਬਾਨੀਆਂ ਦੇ ਨਾਲ ਨਾਲ ਆਪਣੇ ਜੀਵਨ ਲੇਖੇ ਲਾ ਦਿੱਤੇ ਗਏ ਉਹਨਾਂ ਚੀਜ਼ਾਂ ਦੇ ਸੋ ਉਹਨਾਂ ਨੂੰ ਨਿੰਦਿਆ ਜਾ ਰਿਹਾ ਉਹੀ ਕਾਰਨ ਸੀਗਾ ਕਿ ਕਵਿਤਾ ਐਂਡ ਦੇ ਵਿੱਚ ਸਾਂਝੀ ਕਰਵਾਈ ਸੋ ਦੋਸਤੋ ਹੁਣ ਅਸੀਂ ਇੱਕ ਗੀਤ ਸੁਣਦੇ ਹਾਂ ਗੀਤ ਤੋਂ ਉਸ ਵਾਰ ਤੁਹਾਡੇ ਨਾਲ ਪੰਜਾਬ ਦੀਆਂ ਭਾਰਤ ਦੀਆਂ ਖਬਰਾਂ ਸਾਂਝੀਆਂ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਦੁਆਰਾ ਹੱਥ ਚਲਾਰ
ਚਿੱਟ ਹੋ ਜਾਈ ਛੋਕਰੀ ਮੇਰਾ ਝਾਤਾ ਗਈ ਖਿਲਾਰ ਪਾਲੋ ਘੋੜਿਆਂ ਉੱਤੇ ਕਾਠੀਆਂ ਪਾਲੋ ਘੋੜਿਆਂ ਉੱਤੇ ਕਾਠੀਆਂ ਡਰ ਜੋ ਕਰਦੇ ਮਾਰੋ ਮਾਰ ਉਹਦਾ ਪੁਰਦਾ ਪੁਰਜਾ ਕੱਟ ਕੇ ਉਹਦਾ ਪੁਰਦਾ ਪੁਰਦਾ ਕੱਟ ਕੇ ਟੋਟੇ ਕਰ ਦਿਓ ਕਈ ਹਜ਼ਾਰ ਮੈਂ ਉਹ ਕੱਟ ਕੇ ਫੇਵਾ ਲੈ ਗਿਆ
ਦੋਸਤੋ ਮੱਖਣ ਬਰਾੜ ਦਾ ਲਿਖਿਆ ਹੋਇਆ ਤੇ ਗਿੱਲ ਹਰਦੀਪ ਦੀ ਆਵਾਜ਼ ਦੇ ਵਿੱਚ ਤੁਸੀਂ ਗੱਤਿਆ ਗੀਤ ਸੁਣ ਕੇ ਹਟੇ ਸੋ ਮਾਫ਼ ਕਰ ਦਾਂਗੇ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਪ੍ਰੋਗਰਾਮ ਸੋ ਸਾਡੇ ਨਾਲ ਜਗਤਾਰ ਭਾਜੀ ਜਗਤਾਰ ਗਿੱਲ ਢੁੱਡੀ ਕੇ ਵਾਲੇ ਨੇ ਸਾਡੇ ਨਾਲ ਮੈਸੇਜ ਭੇਜਿਆ ਆ ਵਿਚਾਰ ਸਾਂਝੇ ਕੀਤੇ ਨੇ ਆਪਣੇ ਸੋ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਨਾਲ ਦਲਜੀਤ ਭਾਜੀ ਨੂੰ ਵੀ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਭਾਜੀ ਅੱਜ ਮੇਰੇ ਨਾਲ ਕੁਲਜੀਤ ਖੋਸਾ ਵੀਰ ਸੀ ਜਸਟ ਰਿਮਾਇੰਡ ਕਰਾ ਰਹੇ ਹਾਂ ਤੇ ਉਹ ਲਿਖਦੇ ਨੇ ਕਹਿੰਦੇ ਬਜ਼ੁਰਗ ਘਰ ਦਾ ਜਿੰਦਰਾ ਹੁੰਦੇ ਨੇ ਹਰ ਵਸ ਦਾ ਅਹਿਸਾਸ ਉਸਦੀ ਗੈਰ ਮੌਜੂਦਗੀ ਚ ਹੁੰਦਾ ਬਜ਼ੁਰਗ ਦੇ ਚਲੇ ਜਾਣ ਤੋਂ ਬਾਅਦ ਅਹਿਸਾਸ ਹੁੰਦਾ ਕਿ ਸਾਰੇ ਪਰਿਵਾਰ ਦਾ ਇਕੱਠੇ ਬਾਹਰ ਜਾਣਾ ਬੰਦ ਹੋ ਜਾਂਦਾ ਸੋ ਇਹ ਸ਼ਾਇਦ ਜਿਹੜੀ ਅਸੀਂ ਕਵਿਤਾ ਸਾਂਝੀ ਕੀਤੀ ਸੀਗੀ ਕਿ ਬਜ਼ੁਰਗਾਂ ਨੂੰ ਕਿਤੇ ਨਾ ਕਿਤੇ ਤਾਣੇ ਅਣਜਾਣੇ ਦੇ ਵਿੱਚ ਜਿਹੜਾ ਇੱਕ ਮਹਿਸੂਸ ਕਰਾਇਆ ਜਾਂਦਾ ਫੈਮਿਲੀ ਦੇ ਵਿੱਚ ਝੱਲਿਆ ਜਾਂ ਨਹੀਂ ਜਾਂਦਾ ਨਾ ਜਾਂ ਕਹਿ ਲਓ ਪੰਜਾਬੀ ਦੇ ਵਿੱਚ ਝੱਲਿਆ ਜਾਂ ਨਹੀਂ ਜਾਂਦਾ ਸੋ ਹੁੰਦਾ ਆ ਨਾ ਅਕਸਰ ਹੁੰਦਾ ਹੈ ਮੁੱਖ ਕਿਹਾ ਨਹੀਂ ਜਾ ਸਕਦਾ ਕਿ ਨਹੀਂ ਹੁੰਦਾ ਸੋ ਆਹ ਸੁਸਾਇਟੀ ਦੇ ਵਿੱਚ ਆਪਣੇ 'ਚ ਹੁੰਦਾ ਆਪਣੇ ਘਰਾਂ ਦੇ ਵਿੱਚ ਇਹ ਕੁਛ ਹੁੰਦਾ ਸੋ ਉਸ ਬਾਰੇ ਲਿਖਦੇ ਨੇ ਅਤੇ ਭਾਈ ਸੱਚ ਆ ਸੋ ਉਹਨਾਂ ਦੇ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਕਿ ਕੀ ਇੰਪੋਰਟੈਂਸ ਹੁੰਦੀ ਆ ਹੈ ਨਾ ਉਹਨਾਂ ਵੱਲੋਂ ਜਿਹੜੇ ਸੁਝਾਅ ਦਿੱਤੇ ਜਾਂਦੇ ਨੇ ਕੀਮਤੀ ਸੁਝਾਅ ਦਿੱਤੇ ਜਾਂਦੇ ਨੇ ਉਸ ਸਮੇਂ ਕਦਰ ਨਹੀਂ ਅਸੀਂ ਕਰਦੇ ਪਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮਹਿਸੂਸ ਹੁੰਦਾ ਆ ਕਿ ਉਹਨਾਂ ਦੇ ਬੈਠਿਆਂ ਦਾ ਕਿੰਨਾ ਆਸਰਾ ਹੁੰਦਾ ਆ ਸੋ ਇਸ ਤੋਂ ਅੱਗੇ ਲਿਖਦੇ ਨੇ ਕਹਿੰਦੇ ਲੇਖਕਾਂ ਬਾਰੇ ਜਿਹੜੀ ਅੱਜ ਗੱਲਬਾਤ ਚੱਲ ਰਹੀ ਸੀ ਤੇ ਲਿਖਦੇ ਨੇ ਕਹਿੰਦੇ ਲੇਖਕ ਸਮਾਜ ਲਈ ਸੇਧਕ ਹੁੰਦੇ ਨੇ ਜੇ ਸਮਾਜ ਚੋਂ ਟਿਕਾਣਾ ਤੇ ਨਾਮ ਬਣਾਉਣਾ ਲਿਖਣਾ ਕੁਝ ਅਜਿਹਾ ਚਾਹੀਦਾ ਕਿ ਜੋ ਸਮਾਜ ਨੂੰ ਕੋਈ ਸੇਧ ਦਿੰਦਾ ਹੋਵੇ ਸੋ ਤਿਲਵਰ ਸਾਹਿਬ ਦਾ ਨਾਮ ਪੰਜਾਬੀ ਲੋਕ ਕਵੀਆਂ ਤੇ ਹਮੇਸ਼ਾ ਚਮਕਦਾ ਰਹੇਗਾ ਭਾਵੇਂ ਉਹਨਾਂ ਦੀ ਜ਼ਿੰਦਗੀ ਗੁਰਬਤ ਚੋਂ ਹੀ ਗੁਜ਼ਰੀ ਹੈ ਮੈਨੂੰ ਨਹੀਂ ਲੱਗਦਾ ਕਿ ਤਿਲਵਰ ਸਾਹਿਬ ਦੇ ਜਿਉਂਦੇ ਜੀ ਕਿਸੇ ਲੇਖਕ ਸਭਾ ਜਾਂ ਸਰਕਾਰ ਨੇ ਉਹਨਾਂ ਨੂੰ ਗੁਰਬਤ ਚੋਂ ਕੱਢਣ ਦੇ ਹੱਥ ਫੜਿਆ ਹੋਵੇ ਧੰਨਵਾਦ ਦਿੱਤਾ ਟੂਟੀ ਕੇ ਹਾਂਗਕਾਂਗ ਤੋਂ।
ਸੋ ਜੀ ਭਾਜੀ ਅਕਸਰ ਦੱਸਿਆ ਗਿਆ ਜੀ ਕੋਈ ਬਹੁਤ ਤਾਂ ਨਾਮ ਹੋਣਗੇ ਜਿਹੜੇ ਛਿਪੇ ਰਹਿ ਜਾਂਦੇ ਨੇ ਸਾਹਮਣੇ ਨਾਮ ਨਹੀਂ ਆਉਂਦੇ ਪਰ ਉਹਨਾਂ ਦੀਆਂ ਲਿਖਤਾਂ ਬਾ ਕਮਾਲ ਹੁੰਦੀਆਂ। ਸੋ ਸਾਡੀ ਇਸ ਖੇਤਰ ਦੇ ਵਿੱਚ ਹੁਣ ਕੋਸ਼ਿਸ਼ ਰਹੇਗੀ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਜੇਕਰ ਤੁਹਾਡੀ ਨਿਗਾਹ ਦੇ ਵਿੱਚ ਵੀ ਕੋਈ ਅਜਿਹੇ ਲੇਖਕ ਹੋਣ ਜੋ ਕਿ ਸਮਾਜ ਸੇਧਕ ਨੇ ਕਿ ਅਸੀਂ ਉਹਨਾਂ ਨੂੰ ਜਾਣ ਤੋਂ ਬਾਅਦ ਯਾਦ ਕਰਦੇ ਹਾਂ ਕਿਉਂਕਿ ਉਹਨਾਂ ਦੀ ਲਿਖਤਾਂ ਕਿਤਾਬਾਂ ਅਮਰ ਹੁੰਦੀਆਂ ਨੇ ਨਾ ਇਹਨੇ ਕਦੇ ਨੀ ਮਰਨਾ ਉਹਨਾਂ ਦੀ ਲਿਖਤਾਂ ਨੇ ਕਦੇ ਨੀ ਮਰਨਾ ਪਰ ਘੱਟੋ ਘੱਟ ਉਹ ਪਰਤ ਤੋਂ ਪਹਿਲਾਂ ਅਜਿਹੀ ਜ਼ਿੰਦਗੀ ਨਾ ਜਿਉਣ ਜਿੰਨੇ ਜੋਗੇ ਹੋਏ ਤਾਂ ਆਪਾਂ ਰਲ ਮਿਲ ਕੇ ਕਿ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਵੀ ਸਫਲੀ ਕਰੀਏ ਜੇਕਰ ਉਹ ਆਪਣੇ ਲੇਖਾਂ ਨਾਲ ਸਾਨੂੰ ਸੇਧ ਦੇ ਰਹੇ ਆ ਤਾਂ ਘੱਟੋ ਘੱਟ ਉਹ ਗੁਰਬਤ ਦੀ ਜ਼ਿੰਦਗੀ ਜਿੱਦਾਂ ਕਿ ਤੁਸੀਂ ਲਿਖਿਆ ਕਿ ਦਿਲਵਰ ਸਾਹਿਬ ਨੇ ਗੁਰਬਤ ਦੀ ਜ਼ਿੰਦਗੀ ਗੁਜ਼ਾਰੀ ਆ ਕਿ ਜਿੰਨੇ ਜੋਗੇ ਹੋਈਏ ਕਿ ਉਹ ਜਿਹੜੇ ਸਮਾਜ ਸੇਧਕ ਲੇਖਕ ਨੇ ਕਿਉਂਕਿ ਲੱਚਰ ਤਾਂ ਬਹੁਤ ਪ੍ਰਮੋਟ ਹੋ ਰਹੀ ਹੈ ਅਸੀਂ ਉਹ ਕਰ ਰਹੇ ਹਾਂ ਦੂਜੇ ਨੂੰ ਨੀ ਕਹਿ ਰਹੇ ਕਿ ਅਸੀਂ ਹੀ ਕਰ ਰਹੇ ਹਾਂ ਨਾ ਕਿ ਟ੍ਰੈਂਡ ਚੱਲਦਾ ਸਮੇਂ ਦੀ ਗੱਲ ਹੁੰਦੀ ਹੈ ਕਿ ਆਹ ਚਲੋ ਆ ਵੀ ਸਮਾਂ ਬਦਲੇਗਾ ਜਦੋਂ ਸੋਝੀ ਆ ਜਾਏਗੀ ਸਾਨੂੰ ਕਿ ਅਸੀਂ ਵਧੀਆ ਸੋਹਣੀਆਂ ਚੀਜ਼ਾਂ ਸੁਣਾਂਗੇ ਤੇ ਉਹੀ ਪ੍ਰਮੋਟ ਹੋਣਗੀਆਂ ਫਿਰ ਉਹ ਕਲਮਾਂ ਜਿਹੜੀਆਂ ਅੱਜ ਲੱਚਰ ਲਿਖ ਰਹੀਆਂ ਉਹ ਵੀ ਸ਼ਾਇਦ ਮੋੜਾ ਕਰ ਲੈਣਗੇ ਆਹ ਤਾਂ ਗੱਲ ਬੋਲਣੀ ਪੈਣੀ ਉਹਨਾਂ ਕੋਲ ਟੈਲੈਂਟ ਹੈ ਕਿ ਜੇਕਰ ਉਹ ਚੀਜ਼ਾਂ ਲਿਖ ਰਹੇ ਆ ਕੋਈ ਵੀ ਭਾਵੇਂ ਇੱਕ ਸਤਰ ਹੀ ਲਿਖਦਾ ਕਿ ਬਿਨਾਂ ਟੈਲੈਂਟ ਤੋਂ ਬਿਨਾਂ ਸੋਝੀ ਤੋਂ ਨਹੀਂ ਲਿਖਦਾ ਕਿ ਚਲੋ ਸਮੇਂ ਦੀ ਗੱਲ ਹੁੰਦੀ ਹੈ ਕਿ ਸਮਾਂ ਚੇਂਜ ਹੁੰਦਾ ਰਹਿੰਦਾ ਹੈ ਨਾ ਕਿ ਹੁਣ ਸਮਾਂ ਚੱਲ ਰਿਹਾ ਹੈ ਕਿ ਉਹ ਵੀ ਬਦਲੇਗਾ ਪਰ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜੇ ਵਧੀਆ ਲਿਖਦੇ ਆ ਉਹਨਾਂ ਨੂੰ ਪ੍ਰਮੋਟ ਕਰ ਸਕੀਏ ਤਾਂ ਤੁਸੀਂ ਅਜਿਹੇ ਨਾਮ ਅਜਿਹੀਆਂ ਕਿਤਾਬਾਂ ਸਾਨੂੰ ਜ਼ਰੂਰ ਭੇਜੋ। ਸੋ ਆਪਣੇ ਜੰਡੂਰੀਆ ਸਾਹਿਬ ਨੇ ਵੀ ਇੱਕ ਲਾਸਟ ਵੀਕ ਮੈਨੂੰ ਕਿਤਾਬ ਸਾਂਝੀ ਕੀਤੀ ਸੀ ਪਰ ਹਜੇ ਪੜ੍ਹਨ ਦਾ ਟਾਈਮ ਨਹੀਂ ਲੱਗਾ PDF ਫਾਈਲ ਭੇਜੀ ਸੀ ਪਰ ਉਹ ਵੀ ਤੁਹਾਡੇ ਨਾਲ ਬਹੁਤ ਜਲਦ ਸਾਂਝੀ ਕਰਾਂਗੇ ਤੇ ਕੋਸ਼ਿਸ਼ ਰਹੇਗੀ ਜੰਡੂਰੀਆ ਸਾਹਿਬ ਆਪ ਪ੍ਰੋਗਰਾਮ ਦੇ ਵਿੱਚ ਸਾਡਾ ਸਾਂਝ ਬਣਾਉਣ ਤੇ ਅਸੀਂ ਉਹ ਕਿਤਾਬ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹਰ ਵੀਰਵਾਰ ਇਸੇ ਤਰ੍ਹਾਂ ਦੀ ਕਿਤਾਬਾਂ ਕੋਸ਼ਿਸ਼ ਰਹੇਗੀ ਕਿ ਤੁਹਾਡੇ ਨਾਲ ਕਿਤਾਬਾਂ ਸਾਂਝੀਆਂ ਕਰਦੇ ਰਹੀਏ। ਸੋ ਹੁਣ ਗੱਲਬਾਤ ਪੰਜਾਬ ਤੇ ਖਬਰਾਂ ਤੇ ਖਬਰਾਂ ਵਗੈਰਾ ਵੀ ਗਤੀ ਨਹੀਂ ਹੈ ਕਿ ਖਬਰਾਂ ਦੀ ਜਾਣ ਦੀ ਗੈਸਾ ਹੁੰਦੀ ਹੈ ਕਿ ਹੋ ਰਿਹਾ ਨਾ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕੀ ਹੋ ਰਿਹਾ ਆਸਟ੍ਰੇਲੀਆ ਨਾਲ ਮੈਂ ਦੇਖਿਆ ਕਿ ਸਭ ਤੋਂ ਆਸਟ੍ਰੇਲੀਆ ਚ ਕੀ ਹੋ ਰਿਹਾ ਇੰਨੀ ਨਹੀਂ ਹੁੰਦੀ ਕ੍ਰੋਸਟੀ ਨਹੀਂ ਹੁੰਦੀ ਜਿੰਨੀ ਪੰਜਾਬ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ ਪੰਜਾਬ ਚ ਕੀ ਹੋ ਰਿਹਾ ਭਾਰਤ ਚ ਕੀ ਹੋ ਰਿਹਾ ਤਾਂ ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਮੈਂ ਇੱਕ ਚੀਜ਼ ਨੋਟਿਸ ਕਰੀ ਆ ਕਿ ਜਦੋਂ ਇੱਕ ਦੋ ਫਰੈਂਡਸ ਨੇ ਹੁਣ ਸਿਟੀਜ਼ਨਸ਼ਿਪ ਲੈਣੀ ਸੀ ਤਾਂ ਉੱਥੇ ਦੇਖਣ ਨੂੰ ਮਿਲਿਓ ਤਿਆਰੀ ਕਰ ਰਹੇ ਬਹੁਤ ਹੀ ਬੇਸਿਕ ਜਿਹੀਆਂ ਗੱਲਾਂ ਪਤਾ ਹੀ ਨਹੀਂ ਕਿਉਂ ਕਦੇ ਗੌਰ ਨਹੀਂ ਕੀਤਾ ਹਨਾ ਪ੍ਰਾਈਮ ਮਿਨਿਸਟਰ ਦਾ ਹੀ ਨਹੀਂ ਪਤਾ ਪ੍ਰੈਜ਼ੀਡੈਂਟ ਦਾ ਹੀ ਨਹੀਂ ਪਤਾ ਕੀ ਹੋ ਰਿਹਾ ਓਫੀਸ਼ੀਅਲਸ ਕੌਣ ਨੇ ਹਨਾ ਕਿਹੜੇ ਸ਼ਹਿਰ ਪਾਪੂਲੇਸ਼ਨ ਵਗੈਰਾ ਗੌਰ ਨਹੀਂ ਕੀਤਾ ਕਦੇ ਕੀਤਾ ਤਾਂ ਹੁਣ ਜਿਹੜੇ ਕੰਟਰੀ 'ਚ ਰਹਿੰਦੇ ਆ ਤੇ ਇੱਥੇ ਦੀ ਵੀ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰੀਏ ਤੇ ਸਾਡੇ ਨਾਲ ਕਾਲਰ ਜੁੜੇ ਨੇ ਤੇ ਉਹਨਾਂ ਨੂੰ ਲੈਂਦੇ ਚੱਲੀਏ ਜੀ ਭਾਜੀ ਜੀ ਸਤਿ ਸ੍ਰੀ ਅਕਾਲ ਭਾਜੀ ਕੌਣ ਬੋਲ ਰਹੇ ਨੇ
ਸਤਿ ਸ੍ਰੀ ਅਕਾਲ ਜੀ ਦਵਿੰਦਰ ਜੱਗੀ ਬੋਲ ਰਿਹਾ ਜੀ ਮੈਲਬਨ ਤੋਂ
ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਕੀ ਕਹਿਣਾ ਚਾਹੋਗੇ
ਜੀ ਸਰ ਮੈਂ ਐਕਚੁਲੀ ਆਪਣੀ ਪਹਿਲਾਂ ਤਾਂ ਸਭ ਨੂੰ ਬਹੁਤ ਮੁਬਾਰਕਾਂ ਦੇਵਾਂਗਾ ਜੀ ਆਪਣੀਆਂ ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ ਔਰ ਜਿਹੜਾ ਤੁਸੀਂ ਬੁੱਕਸ ਵਾਲਾ ਪਿਛਲੇ 2-3 ਵੀਕਸ ਤੋਂ ਇੰਟਰੋਡਿਊਸ ਕੀਤਾ ਜੀ ਇਟਸ ਬਹੁਤ ਵਧੀਆ ਜੀ ਮਤਲਬ ਜਿਹੜੇ ਬੰਦੇ ਆਪਣੇ ਬੁੱਕਸ ਤੋਂ ਦੂਰ ਹੈ ਉਹ ਨਹੀਂ ਅੱਜ ਦੀ ਜ਼ਿੰਦਗੀ ਚ ਪੜ੍ਹ ਸਕਦੇ ਡਿਊ ਟੂ ਦਾ ਤੁਹਾਨੂੰ ਪਤਾ ਔਰ ਇਹਦੀ ਲਾਈਫ ਕਿੱਡੀ ਹਾਰਡ ਆ ਤੇ ਤੁਸੀਂ ਉਸਦੇ ਬਾਰੇ ਜਿੱਦਾਂ ਬੁੱਕਸ ਨੂੰ ਦੱਸ ਰਹੇ ਹੋ ਤੇ ਉਹ ਬਹੁਤ ਵਧੀਆ ਗੱਲ ਹੈ ਜੀ ਬਹੁਤ ਅੱਛਾ ਤੇ ਮੈਂ ਤਾਂ ਕਹਿੰਦਾ ਜੀ ਆਹ ਤੁਸੀਂ ਇਫ ਇਟਸ ਪੋਸੀਬਲ ਤੇ ਕੰਟੀਨਿਊ ਚੱਲਦਾ ਰਹੇ ਇਹ ਤਾਂ ਬਹੁਤ ਵਧੀਆ ਹੋਏਗਾ ਸਾਡੇ ਜਿਸ ਬੰਦਿਆਂ ਨੂੰ ਵਾਈਲਡ ਡਰਾਈਵਿੰਗ ਕੁਛ ਸੁਣਨ ਨੂੰ ਮਿਲ ਜਾਂਦਾ ਹੈ ਅੱਜ ਜਿਹੜੀਆਂ ਅੱਜ ਦੇ ਚੌਕੇ ਛੱਕੇ ਸੀ ਜੀ ਬਹੁਤ ਵਧੀਆ ਸੀ ਬਹੁਤ ਵਧੀਆ ਔਰ ਪਿਛਲੇ ਵੀਕ ਵੀ ਤੁਸੀਂ ਦੱਸਿਆ ਜੀ ਤੇ ਮੈਂ ਆਲ ਟ੍ਰਾਈ ਟੂ ਲਾਈਕ ਬੁੱਕਸ ਨਾਲ ਹੋਰ ਜੁੜੀਏ ਤੇ PDF ਜਿਹੜੀਆਂ ਅੱਜ ਕੱਲ ਰੀਡੇਬਲ ਬੁੱਕਸ ਮਿਲ ਜਾਂਦੀਆਂ ਤਾਂ ਮਿਲ ਹੀ ਜਾਂਦੀਆਂ ਆਪਾਂ ਲਿਸਨੇਬਲ ਵੀ ਕੁਛ ਏਦਾਂ ਦੀਆਂ ਬੁੱਕਸ ਮਿਲ ਜਾਂਦੀਆਂ ਜਿਹੜੀਆਂ ਆਪਾਂ ਸੁਣ ਸਕਦੇ ਹਾਂ ਜੀ ਤੇ ਉਹ ਹਰ ਇੱਕ ਨੂੰ ਬੁੱਕਸ ਨਾਲ ਬਹੁਤ ਵਧੀਆ ਰਹਿੰਦਾ ਜੀ 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 ਜੀ
ਜੀ ਜੀ ਬਹੁਤ ਧੰਨਵਾਦ ਭਾਜੀ ਪਹਿਲਾਂ ਸਾਡੀ ਇਹੀ ਕੋਸ਼ਿਸ਼ ਆ ਕਿ ਅਸੀਂ ਉਪਰਾਲਾ ਹਾਂਜੀ ਕਿਉਂਕਿ ਅਸੀਂ ਮਹਿਸੂਸ ਕੀਤਾ ਸੀਗਾ ਕਲਾਸ ਈਅਰ ਜੋ ਪਹਿਲਾਂ ਉਪਰਾਲਾ ਕੀਤਾ ਸੀਗਾ ਕਿਤਾਬਾਂ ਦਾ ਤੇ ਅਸੀਂ ਮਹਿਸੂਸ ਕੀਤਾ ਕਿ ਯਾਰ ਟਾਈਮ ਦੀ ਵਾਕਿਆ ਕਮੀ ਹੈ ਨਾ ਚਲੋ ਜਿਹੜਾ ਤੋਂ ਇੰਟਰਸਟ ਆ ਉਹਨੇ ਟਾਈਮ ਕੱਢ ਲੈਣਾ ਉਹਨੂੰ ਤਾਂ ਆਪਣੇ ਬ੍ਰੇਕ ਦੇ ਵਿੱਚ ਵੀ ਅਸੀਂ ਅਕਸਰ ਗੋਰਿਆਂ ਨੂੰ ਟਰੈਵਲ ਕਰਦੇ ਦੇਖਦੇ ਜੋ ਪਬਲਿਕ ਟਰਾਂਸਪੋਰਟ ਦੇ ਵਿੱਚ ਕਿਤਾਬਾਂ ਪੜ੍ਹਦੇ ਆ ਤਾਂ ਸ਼ਾਇਦ ਕਿ ਇੱਕ ਨਾ ਲੇਖਕ ਨੇ ਕਿਹਾ ਸੀਗਾ ਕਿ ਸਾਨੂੰ ਏਅਰਪੋਰਟਸ ਦੇ ਉੱਤੇ ਆਪਣੀਆਂ ਪੰਜਾਬੀ ਕਿਤਾਬਾਂ ਨਹੀਂ ਮਿਲਦੀਆਂ ਹੋਰ ਭਾਸ਼ਾਵਾਂ ਦੀਆਂ ਮਿਲਦੀਆਂ ਕਿਆ ਸਾਨੂੰ ਪੰਜਾਬੀ ਕਿਉਂ ਨਹੀਂ ਮਿਲਦੀ ਸ਼ਾਇਦ ਜਦੋਂ ਹੁਣ ਖਰੀਦਦਾ ਰਹੇ ਨੀਗਾ ਕੌਣ ਕਿਉਂ ਰੱਖੇਗਾ ਨਾ ਕਿ ਜੇ ਅਸੀਂ ਦੁਕਾਨਦਾਰ ਚੀਜ਼ ਹੀ ਦੱਸਣੀ ਜਿਹੜੀ ਖਰੀਦਦਾ ਰਹੇ ਨੀਗਾ
ਉਦੋਂ ਹੋਇਆ ਕਿ ਕਿਉਂ ਨਾ ਆਪ ਕੋਸ਼ਿਸ਼ ਕਰੀਏ ਨਾ, ਦੂਜਿਆਂ ਨੂੰ ਕਹਿਣ ਦੇ ਨਾਲ ਨਾਲ ਆਪ ਵੀ ਕੋਸ਼ਿਸ਼ ਕਰੀਏ। ਸੋ ਜੇਕਰ ਭਾਜੀ ਤੁਸੀਂ ਨੰਬਰ ਭੇਜ ਸਕਦੇ ਹੋ ਕਿ ਅਸੀਂ ਤੁਹਾਨੂੰ PDF ਕਿਤਾਬਾਂ ਵੀ, ਜੇ ਪੜ੍ਹਨ ਦਾ ਸ਼ੌਂਕ ਰੱਖਦੇ ਹੋ ਦੂਜੀਆਂ ਕਿਤਾਬਾਂ ਵੀ ਭੇਜ ਸਕਦੇ ਹਾਂ, ਪਰ PDF ਫਾਈਲਸ ਵੀ ਬਹੁਤ ਪਈਆਂ ਨੇ ਕਿਤਾਬਾਂ ਦੀਆਂ, ਤਕਰੀਬਨ 150-200 ਕਿਤਾਬ ਕੋਲ ਸਾਡੇ। ਹਾਂਜੀ,
ਆਪਣੇ ਬੇਟੇ ਨੂੰ ਪਿਛਲੇ 2 ਸਾਲ ਤੋਂ ਕਾਫੀ ਮਤਲਬ ਉਰੇ ਤੁਹਾਨੂੰ ਪਤਾ ਹੈ ਲਾਈਕ ਵੀ ਆਰ ਅਵੇ ਫਰੋਮ ਦਾ ਫੈਮਿਲੀ ਤੇ ਉਰੇ ਬੱਚੇ ਇਹਦੇ ਕੋਲ ਜਦੋਂ ਛੁੱਟੀਆਂ ਹੁੰਦੀਆਂ ਤੇ ਜਦੋਂ ਟਾਈਮ ਨੀ ਹੁੰਦਾ ਟੀਵੀ ਜਾਂ ਵੀਡੀਓ ਗੇਮਸ ਹੀ ਹੁੰਦੀਆਂ ਜੀ, ਤੇ ਮੈਂ ਉਸ ਨੂੰ ਇੰਟਰੋਡਿਊਸ ਕਰਾਇਆ ਬੁੱਕਸ ਨਾਲ ਤੇ ਪਿਛਲੇ 2 ਸਾਲ ਤੋਂ ਉਹ ਬੁੱਕਸ ਪੜ੍ਹ ਰਿਹਾ ਬਿਕੋਜ਼ ਮੈਂ ਉਹਨਾਂ ਨੂੰ ਪੰਜਾਬੀ ਵੀ ਸਿਖਾ ਰਿਹਾ ਜੀ, ਬਟ ਬਿਕੋਜ਼ ਆਫ ਉਹ ਬੋਰਨ ਉਰੇ ਹੋਏ ਹੈ ਤੇ ਆਪਣਾ ਮੋਰ ਅਟੈਚ ਵਿਦ ਇੰਗਲਿਸ਼, ਤਾਂ ਮੈਂ ਉਹਨਾਂ ਨੂੰ ਇੰਗਲਿਸ਼ ਰਿਸਰਚ ਕਰਕੇ ਇੰਗਲਿਸ਼ ਬੱਚਿਆਂ ਦੀਆਂ ਕਿਤਾਬਾਂ ਉਹਨਾਂ ਨੂੰ ਲਿਆ ਕੇ ਦਿੱਤੀਆਂ ਤੇ ਪਿਛਲੇ 2 ਸਾਲ ਤੋਂ ਉਹਦੀ ਇਹੋ ਜਿਹੀ ਰੂਟੀਨ ਬਣ ਗਈ, ਮਤਲਬ ਹੀ ਇਜ਼ ਅ ਗੁੱਡ ਰੀਡਰ ਨਾਓ ਜੀ, ਮਤਲਬ ਉਹ ਅੱਜ ਦੀ ਡੇਟ ਚ ਮੇਰੇ ਕੋਲ ਮਤਲਬ ਜੀ ਉਹਦੀ ਉਹਦੇ ਕੋਲ ਜਿਹੜੀ ਪਰਸਨਲ ਕੁਲੈਕਸ਼ਨ ਹੈ ਤਾਂ ਉਹ 60-70 ਨੋਵਲਸ ਦੀ ਹੈ ਜਿਹੜੀ ਉਹ ਰੀਡ ਕਰ ਚੁੱਕਿਆ। ਮੈਂ ਕਵਾਂਗਾ ਜੀ, ਮੈਂ ਜਿਹੜੇ ਹੋਰ ਲਿਸਨਰ ਹੈ ਜਿਨ੍ਹਾਂ ਦੇ ਯੰਗ ਬੱਚੇ ਹੈ 8-9 ਸਾਲਾਂ ਦੇ ਬੱਚੇ ਹੈ 10 ਸਾਲਾਂ ਦੇ ਬੱਚੇ ਹੈ ਤੇ ਦੇ ਵਿਲ ਇੰਟਰੋਡਿਊਸ ਮਤਲਬ ਉਹਨਾਂ ਨੂੰ ਬੁਕਸ ਉਹਨਾਂ ਦੇ ਬਰਥਡੇ ਤੇ ਗਿਫਟ ਹੋਰ ਜੋ ਵੀ ਲੈ ਕੇ ਦਿੰਦੇ ਹੋ, ਮੈਂ ਤਾਂ ਕਹਿੰਦਾ ਆਪਣੀ ਕੁਛ ਨਾਲ ਇੰਨੀ ਵਧੀਆ ਚੀਜ਼ਾਂ ਲੈ ਕੇ ਦਿਓ ਪਰ ਬੁੱਕਸ ਵੀ ਨਾਲ ਗਿਫਟ ਦਿਓ, ਆ ਸਭ ਤੋਂ ਬੈਸਟ ਗਿਫਟ ਹੈ। ਜੇ ਆਪਾਂ ਕਿਸੇ ਆਪਣੇ ਨੀਅਰੈਸਟ ਐਂਡ ਡੀਅਰੈਸਟ ਨੂੰ ਵੀ ਆਪਾਂ ਜੇ ਕਿਸੇ ਦਾ ਬਰਥਡੇ ਹੈ ਆਪਾਂ ਟੋਇਸ ਦਿੰਦੇ ਹਾਂ, ਆਪਾਂ ਕੱਪੜੇ ਲੈ ਕੇ ਦਿੰਦੇ ਹਾਂ, ਉਹਨਾਂ ਨਾਲੋਂ ਬੁੱਕਸ ਵੀ ਨਾਲ ਇੱਕ ਲੈ ਕੇ ਦਿਓ ਤੇ ਉਹ ਸਭ ਤੋਂ ਵਧੀਆ ਕੰਪੈਨੀਅਨ ਹੈ ਤੇ ਬੱਚਿਆਂ ਦਾ ਬਹੁਤ ਗਿਆਨ ਚ ਵਾਧਾ ਹੁੰਦਾ ਜੀ। ਬਿਕੋਜ਼ ਮੈਂ ਆ ਚੀਜ਼ ਸਟਾਰਟ ਕੀਤੀ ਹੈ ਪਿਛਲੇ 2 ਸਾਲਾਂ ਤੋਂ, ਨਾਓ ਮਾਈ ਸਨ ਤਨਵੀਰ ਹੈ ਜੀ ਉਹਦਾ ਨਾਮ, ਤੇ ਹੀ ਇਜ਼ ਔਨ ਅ ਡਿਫਰੈਂਟ ਲੈਵਲ ਜੀ, ਤੇ ਉਹ ਰੀਡ ਕਰਦਾ ਹੈ ਮਤਲਬ ਜੀ ਪੂਰੇ ਦੇ ਵਧੀਆ ਜਿਹੜੇ ਹੈਗੇ ਆ ਜੀ ਰਿਸਰਚ ਕਰਨ ਤੋਂ ਬਾਅਦ, ਡੋਨਲਡ ਰੋਲਡ, ਆਰ ਕੇ ਰੋਵਿੰਗਸ, ਡੈਨੀਅਲ ਐਰਿਕ ਤੇ ਜਿਹੜੀਆਂ ਇਹਨਾਂ ਦੀਆਂ ਬੁੱਕਸ ਹੈਗੀਆਂ ਜੀ, ਕਾਫੀ ਵਧੀਆ ਬੁੱਕਸ ਹੈ ਤੇ ਮੈਂ ਅੱਜ ਤੁਹਾਨੂੰ ਫੋਨ ਇਸੇ ਕਰਕੇ ਕੀਤਾ, ਮੈਂ ਕਿਹਾ ਮੈਂ ਤੁਹਾਡੇ ਤੋਂ ਪੁੱਛਣਾ ਬਿਕੋਜ਼ ਨਾਓ ਹੀ ਇਜ਼ ਇਨ ਦਾ ਹੈਬਿਟ ਆਫ ਰੀਡਿੰਗ, ਮੈਨੂੰ ਮੈਂ ਹੁਣ ਚਾਹੁੰਦਾ ਕਿ ਆਪਣੀਆਂ ਇੰਗਲਿਸ਼ ਦੇ ਵਿੱਚ ਜੀ ਆਪਾਂ ਨੂੰ ਆਪਣੇ ਰਿਲੀਜਨ ਬੁੱਕਸ ਮਿਲ ਜਾਣ ਤਾਂ ਕਿ ਉਸਨੂੰ ਆਪਣੇ ਸਿੱਖੀ ਧਰਮ ਦੀਆਂ ਵੀ ਸਟੋਰੀਜ਼ ਪਤਾ ਚੱਲਣ ਜੀ ਸਾਖੀਆਂ, ਤੇ ਉਹ ਕਿੱਥੋਂ ਮਿਲ ਸਕਦੀਆਂ ਜੀ? ਮੈਂ ਸੁਣਿਆ ਸੀ ਤੁਹਾਡਾ ਜਿਹੜਾ ਪੰਜਾਬ ਰੀਡਿੰਗ ਹੈਗਾ ਜੀ। ਹਾਂਜੀ ਹਾਂਜੀ
ਹਾਂਜੀ ਤੇ ਭਾਜੀ ਸਾਡੇ ਕੋਲ ਸੀਗੀਆਂ, ਅਸੀਂ ਮੰਗਾਏ ਹੋਏ ਸੀਗੇ ਕਾਮਿਕਸ ਹੁੰਦੇ ਨਾ ਸਿੱਖ ਹਿਸਟਰੀ ਨਾਲ ਰਿਲੇਟਡ, ਸੋ
ਜੀ 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 ਜੀ
ਉਹ ਉਹ ਪਰ ਤੁਸੀਂ ਨਾ ਆਪਣਾ ਨੰਬਰ ਸੈਂਡ ਕਰ ਦਿਓ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਸਰੋਤਿਆਂ ਨਾਲ ਵੀ ਸਾਂਝਾ ਕਰਾਂਗੇ। ਸੋ ਤੁਸੀਂ ਨੰਬਰ ਸੈਂਡ ਕਰ ਦਿਓ, ਮੈਂ ਤੁਹਾਨੂੰ ਕਾਲ ਕਰਕੇ ਆਪਾਂ ਦੇਖਦੇ ਹਾਂ ਹੋਰ ਕਿਤਾਬਾਂ ਵੀ ਜਾਂ ਕਾਮਿਕਸ ਵਗੈਰਾ ਜੇ ਸਾਨੂੰ ਮਿਲ ਜਾਣ ਪੰਜਾਬ ਤੋਂ ਅਸੀਂ ਮੰਗਾ ਲੈਂਦੇ ਹਾਂ, ਕਿਉਂਕਿ ਅਸੀਂ ਹੁਣ ਮੰਗਾਉਣੀਆਂ ਹੀ ਆ ਸਿੱਖ ਗੇਮਸ ਲਈ ਮੰਗਾਉਣੀਆਂ ਕਿਤਾਬਾਂ। ਸੋ ਪਰ ਅਗਲੇ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਨੂੰ ਦੱਸਾਂਗੇ ਕਿ ਕਿਹੜੀਆਂ ਕਿਹੜੀਆਂ ਕਿਤਾਬਾਂ ਹਨਾ ਵਧੀਆ ਸਾਡੇ ਨਿਗਾਹ ਚ ਨੇ ਤੇ ਤੁਹਾਨੂੰ ਭਾਈ ਮੈਂ ਬਾਏ ਕਾਲ ਦੱਸ ਦਵਾਂ। ਪਰ ਖੁਸ਼ੀ ਬਹੁਤ ਹੋਈ ਹੈ ਕਿ ਬੱਚੇ ਤੁਸੀਂ ਜੋੜੇ ਹੋਏ ਆ ਨਾ, ਕਿ ਤੁਹਾਡਾ ਬਹੁਤ ਸੋਹਣਾ ਉਪਰਾਲਾ ਆ। ਅਕਸਰ ਅਸੀਂ ਕੋਸ਼ਿਸ਼ ਕਰਦੇ ਬੱਚਿਆਂ ਦੀ ਪਰ ਵੀ ਆਰ ਨੋਟ ਗੁੱਡ ਇਨ ਦੈਟ, ਕਿ ਮੈਂ ਜਾਂ ਸਾਡੀ ਟੀਮ ਮੈਂਬਰ ਅਸੀਂ ਸਾਨੂੰ ਨਹੀਂ ਪਤਾ ਕਿ ਬੱਚਿਆਂ ਨੂੰ ਕਿੱਦਾਂ ਲਾਉਣਾ ਨਾ ਉਹ ਪਾਸੇ
ਆਪਣਾ ਹੁੰਦਾ ਹੈ। ਜੀ
ਜੀ
ਬੱਚੇ ਜਿਹੜੇ ਉਹਰੇ ਬੋਰਨ ਹੈ ਆਪਾਂ ਉਹਨਾਂ ਨੂੰ ਪੰਜਾਬੀ ਇੰਨੀ ਫ੍ਰੀਕੁਐਂਟ ਇੰਨੀ ਨਹੀਂ ਸਿਖਾ ਸਕਦੇ, ਬਟ ਸਿੱਖ ਰਿਹਾ ਪੰਜਾਬੀ, ਬੋਲਦੇ ਜ਼ਰੂਰ ਹੈ ਪਰ ਲਿਖ ਨਹੀਂ ਸਕਦੇ ਹਜੇ, ਬਟ ਉਹ ਹਜੇ ਜਿਹੜੀ ਆਪਣੀ ਪਹਿਲੀ ਕਿਤਾਬ ਆਉਂਦੀ ਹੈ ਜੀ ਕੂੜੇ ਵਾਲੇ ਦੀ, ਦੇ ਸਟਾਰਟਡ ਔਨ ਦੈਟ, ਬਟ ਉਹ ਹੁਣ ਮੈਂ ਚਾਹੁੰਦਾ ਕਿ ਇੰਗਲਿਸ਼ ਦੇ ਵਿੱਚ ਜਿਹੜੀਆਂ ਆਪਣੀ ਰਿਲੀਜਨ ਬੁੱਕ ਮਿਲ ਜਾਣ ਤਾਂ ਕਿ ਉਹਨਾਂ ਨੂੰ ਘੱਟੋ ਘੱਟ ਪਤਾ ਹੋਏ। ਮੈਂ ਨਹੀਂ ਚਾਹੁੰਦਾ ਕਿ ਆਪਣੇ ਸਿੱਖ ਰਿਲੀਜਨ ਬਾਰੇ ਪਤਾ ਚੱਲੇ, ਉਹਨਾਂ ਨੂੰ ਆਪਣੀਆਂ ਹਿੰਦੂ ਰਿਲੀਜਨ ਬਾਰੇ ਵੀ ਪਤਾ ਚੱਲੇ, ਤਾਂ ਕਿ ਸਭ ਉਹ ਪੜ੍ਹ ਕੇ ਕੁਛ ਉਹਨਾਂ ਨੂੰ ਇੱਕ ਗਿਆਨ ਚ ਵਾਧਾ ਹੋਏ ਜੀ, ਉਹਨਾਂ ਦੇ ਇੱਕ ਜਨਰਲ ਨੌਲੇਜ ਵਿੱਚ ਜੀ।
ਜੀ ਜੀ ਵਲੰਟੀਅਰ ਦੇਖਦੇ ਆ ਕਿ ਮੈਨੂੰ ਹੁਣ ਵਲੰਟੀਅਰ ਮਿਲ ਵੀ ਗਏ ਆ ਜਿਹੜੇ ਵੈਬਸਾਈਟ ਸਾਨੂੰ ਬਣਾ ਦੇਣਗੇ, ਸੋ ਅਸੀਂ ਵੈਬਸਾਈਟ ਬਹੁਤ ਜਲਦੀ ਕਰਾਂਗੇ। ਸੋ ਭਾਜੀ ਹੁਣੀ ਇੱਕ
ਤੁਸੀਂ ਮੈਨੂੰ ਦੱਸਿਆ ਸੀ, ਮੈਂ ਲਾਸਟ ਟਾਈਮ ਓਪਨ ਕਰਕੇ ਦੇਖੀ ਉਹ ਹੋਈ ਨੀ ਜੀ, ਪੰਜਾਬ ਰੀਡਿੰਗ ਗਰੁੱਪ ਜਿਹੜੀ ਮੈਂ ਲਾਸਟ ਪ੍ਰੋਗਰਾਮ ਸੁਣਿਆ ਸੀ ਤੇ ਕੈਨ ਯੂ ਸਪੈਲ ਇਟ ਫੋਰ ਮੀ ਜੀ, ਮਤਲਬ ਉਹਦੇ ਕਿਸ ਤਰ੍ਹਾਂ ਪੰਜ ਆਪ ਗਰੁੱਪ ਰੀਡਿੰਗ ਹੈਗਾ ਜਿਹੜਾ ਜੀ ਉਹ ਕਿੱਦਾਂ ਉਹਨੂੰ?
ਹਾਂਜੀ ਭਾਜੀ, ਪੰਜਾਬੀ ਫੇਸਬੁੱਕ ਦੇ ਉੱਤੇ ਤੁਸੀਂ ਪੰਜਾਬ ਪੰਜਾਬੀ ਚ ਲਿਖ ਦਿਓ, ਪੰਜਾਬ ਅੰਗਰੇਜ਼ੀ ਚ ਲਿਖ ਦਿਓ ਮਗਰ। ਹਾਂਜੀ ਉਹ ਮੈਂ ਕਰਾਉਂਦਾ ਕਰੈਕਸ਼ਨ, ਉਹ ਕਾਫੀ ਆ ਪ੍ਰੋਬਲਮ ਆਉਂਦੀ ਹੈ, ਅੰਗਰੇਜ਼ੀ ਚ ਕਰਾਉਂਦੇ ਪੂਰਾ, ਪਰ ਉਹ ਪੰਜਾਬੀ ਚ ਹਾਲ ਦੀ ਘੜੀ ਕੇ ਪੰਜਾਬ ਪੰਜਾਬੀ ਚ
ਨਹੀਂ। ਮੈਂ ਆਪਣਾ ਈਮੇਲ ਤੇ ਤੁਹਾਨੂੰ ਆਪਣਾ ਸੈਂਡ ਕਰਾਂਗਾ। ਬਾਕੀ ਬਾਕੀ ਬਹੁਤ ਵਧੀਆ ਤੁਸੀਂ ਉਪਰਾਲਾ ਛੇੜਿਆ ਜੀ। ਮੈਂ ਤਾਂ ਚਾਹੁੰਦਾ ਕਿ ਸਭ ਬੱਚੇ ਆਪਣੇ ਜਿਹੜੇ ਹੈਗੇ ਜੀ, ਹੋਰ ਆਪਣੇ ਵੀਰ ਭੈਣਾਂ ਸੁਣ ਰਹੀਆਂ, ਉਹ ਵੀ ਆਪਣੇ ਬੱਚਿਆਂ ਨੂੰ ਆ ਕਿਤਾਬਾਂ ਨਾਲ ਜੋੜਨ ਜੀ, ਮਤਲਬ ਆਈ ਰੀਲੀ ਲਵ ਦੈਟ ਜੀ। ਹਾਂਜੀ ਹਾਂਜੀ
ਜੀ, ਬਹੁਤ ਬਹੁਤ ਧੰਨਵਾਦ ਭਾਜੀ, ਤੁਹਾਡਾ ਨੰਬਰ ਮੈਨੂੰ ਮਿਲ ਗਿਆ, ਮੈਂ ਤੁਹਾਨੂੰ ਕਾਲ ਕਰਾਂਗਾ ਜੀ ਆਫਟਰ ਪ੍ਰੋਗਰਾਮ। ਸੋ ਧੰਨਵਾਦ ਤੁਹਾਡਾ
ਪ੍ਰੋਗਰਾਮ। ਜਦੋਂ ਮਰਜ਼ੀ ਸਰ, ਜਦੋਂ ਮਰਜ਼ੀ ਗੁਰਸੇਵਕ ਜੀ। ਥੈਂਕ ਯੂ ਜੀ, ਥੈਂਕ ਯੂ ਲੋਟ
ਜੀ, ਥੈਂਕ ਯੂ। ਸੋ ਇਹ ਸਨ ਦਵਿੰਦਰ ਜੱਗੀ ਜੀ ਮੈਲਬਨ ਤੋਂ। ਸੋ ਬਹੁਤ ਵਧੀਆ ਲੱਗਾ ਕਿ ਉਪਰਾਲਾ ਕਰ ਰਹੇ ਨੇ ਬੱਚਿਆਂ ਨੂੰ ਜੋੜਨ ਲਈ। ਸੋ ਇੱਕ ਹੋਰ ਕਾਲਰ ਨੇ ਸਾਡੇ ਨਾਲ।
ਹੈਲੋ,
ਸਤਿ ਸ੍ਰੀ ਅਕਾਲ ਜੀ।
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ
ਜੀ? ਹਰਜਿੰਦਰ ਘੁੰਮਣ ਬੋਲਦਾ ਜੀ। ਇਹ ਵੀਰ ਜੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ, ਬਹੁਤ ਵਧੀਆ ਲੱਗਾ ਵੀਰ ਜੀ ਪ੍ਰੋਗਰਾਮ ਤੁਹਾਡਾ ਜੀ। ਇਹ ਜਿਹੜਾ ਕਿਤਾਬਾਂ ਦਾ, ਜੇ ਦਿਲਵਰ ਦੀ ਕਿਤਾਬ ਮੰਗਾਉਣੀ ਹੋਵੇ, ਮੈਂ ਹਰਜਿੰਦਰ ਸਿੰਘ ਘੁੰਮਣ ਬੋਲਦਾ ਵੀਰ ਜੀ।
ਅੱਛਾ ਜੀ,
ਹੈਲੋ।
ਹਾਂਜੀ ਹਾਂਜੀ,
ਪ੍ਰੋਗਰਾਮ ਬਹੁਤ ਵਧੀਆ ਲੱਗਾ ਵੀਰ ਜੀ। ਮੈਂ ਚਲੋ ਪੰਜਾਬ ਤੋਂ ਆਇਆ, ਮੈਨੂੰ ਪਤਾ ਨੀ ਤੁਸੀਂ ਕਿੱਥੇ ਰਹਿੰਦੇ, ਕੀ ਗੱਲਬਾਤ ਆ। ਇਹ ਜਿਹੜਾ ਹਰਮਨ ਰੇਡੀਓ ਤੁਸੀਂ ਸ਼ੁਰੂ ਕੀਤਾ, ਮੈਂ ਚਾਹੁੰਦਾ ਵੀ ਪੰਜਾਬੀਆਂ ਵਾਸਤੇ ਬਹੁਤ ਵੱਡੀ ਦੇਣ।
ਝੰਡੇ
ਤੋਂ, ਹਾਂ ਬਿਲਕੁਲ ਵਧੀਆ ਆ ਰਹੀ, ਝੰਡੇ ਤੋਂ ਬਿਨਾਂ ਡੰਡੇ ਦੀ ਕੋਈ ਵੈਲਿਊ ਨੀ, ਡੰਡੇ ਤੋਂ ਬਿਨਾਂ ਝੰਡੇ ਦੀ ਕੋਈ ਵੈਲਿਊ ਨੀ
ਜੀ, ਬਿਲਕੁਲ।
ਹਾਂਜੀ, ਤੇ ਜਿਹੜਾ ਤੁਸੀਂ ਅੱਜ ਕਿਤਾਬਾਂ ਬਾਰੇ ਦਿੱਤਾ, ਪਾਣੀ ਤੇ ਪੜ੍ਹਾਈ ਇੱਕ ਇਹਨੇ ਆਪਣਾ ਰਸਤਾ ਵੀਰ ਜੀ ਆਪ ਲੱਭਣਾ,
ਬਿਲਕੁਲ ਜੀ।
ਹੈਲੋ, ਜਿੱਥੇ ਮਰਜ਼ੀ ਪਾਣੀ ਨੂੰ ਡੋਲ ਦੋ, ਦੁੱਧ ਤੇ ਪਾਣੀ ਲੜ ਪੈਂਦੇ ਆ। ਦੁੱਧ ਕਹਿੰਦਾ ਮੇਰਾ ਬਣ ਜਾਂਦਾ ਗੁਜਰੇਲਾ,
ਵਾਹ
ਤੇਰਾ ਮੁੱਲ ਨਹੀਂ ਪੈਂਦਾ ਧੇਲਾ। ਪਾਣੀ ਕਹਿੰਦਾ ਭਾਖੜਾ ਡੈਮ ਨੂੰ ਤੋੜ ਕੇ ਤੈਨੂੰ ਆਪਣਾ ਯੋਰ ਵਿਖਾ ਦੇਵਾਂ, ਤੇ ਤੇਰੀਆਂ ਮੱਝੀਆਂ ਗਾਈਆਂ ਸਭ ਮੈਂ ਪਾਕਿਸਤਾਨ ਪਹੁੰਚਾ ਦੇਵਾਂ।
ਵਾਹ ਜੀ, ਕੀ ਬਾਤ ਹੈ।
ਤੇ ਇਸ ਕਰਕੇ ਵੀਰ ਜੀ, ਜਿਹੜੇ ਤੁਸੀਂ ਵਿਅੰਗ ਆ ਨਾ, ਵਿਅੰਗ ਮੈਂ ਹੁਣ ਆਪ ਵੀ ਕਵਿਤਾ ਲਿਖੀਆਂ ਦੋ ਕੁ, ਤੇ ਮੈਨੂੰ ਚਲੋ ਲਿਖਣ ਦਾ ਸ਼ੌਕ ਹੈ। ਮੈਂ ਪੰਜਾਬ ਤੋਂ ਬਿਲੋਂਗ ਕਰਦਾ ਜੀ, ਡਿਸਟ੍ਰਿਕਟ ਸ੍ਰੀ ਫਤਿਹਗੜ੍ਹ ਸਾਹਿਬ।
ਅੱਛਾ ਜੀ, ਠੀਕ ਹੈ ਜੀ।
ਮੈਂ ਇੱਥੇ 2 ਮਹੀਨੇ ਦਾ ਆਇਆ ਵੀਰ ਜੀ, ਮੈਨੂੰ ਤੇ ਆ ਪ੍ਰੋਗਰਾਮ ਜਿਹੜਾ ਲੱਗਾ, ਇੱਕ ਦਿਨ ਮੈਂ ਰੇਡੀਓ ਤੇ 3 ਤਰੀਕ ਨੂੰ ਬੋਲਿਆ ਵੀ ਆ, ਉਹ ਭੈਣ ਜੀ ਸੁੱਖ
ਸੀ
ਤੇ ਮਿੰਟੂ ਬਰਾੜ ਦੀ ਕਿਤਾਬ ਪੜ੍ਹੀ ਆ ਵੀਰ ਜੀ। ਇੱਕ ਤੁਹਾਨੂੰ ਮੈਂ ਦੱਸਾਂ, ਜੇ ਟਾਈਮ ਹੈਗਾ ਤੇ ਬੋਲਾਂ ਨਹੀਂ ਤੇ ਬੰਦ ਕਰ ਦਈਏ।
ਹਾਂਜੀ ਹਾਂਜੀ, ਨਾ ਨਾ ਤੁਸੀਂ ਕੰਟੀਨਿਊ ਕਰੋ ਜੀ।
ਹਾਂਜੀ
ਹਾਂਜੀ, ਤੁਸੀਂ ਕਰੋ ਜੀ, ਬੋਲ ਸਕਦੇ ਹੋ। ਹਾਂਜੀ 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 ਹਾਂਜੀ,
ਹਾਂ ਵੀਰ ਜੀ, ਗੱਲ ਇਹ ਆ ਵੀ ਵੇਖੋ, ਜੋ ਆਸਟ੍ਰੇਲੀਆ, ਕੈਨੇਡਾ, ਇੰਗਲੈਂਡ, ਅਮਰੀਕਾ, ਨਿਊਜ਼ੀਲੈਂਡ, ਜਿਹੜੀਆਂ ਸਰਕਾਰਾਂ ਇਹਨਾਂ ਦੇ ਆਪਾਂ ਰੀਣੀ ਆ ਵੀ ਇਹਨਾਂ ਨੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ
ਜੀ,
ਜਿਨ੍ਹਾਂ ਚ ਅਸੀਂ ਤੁਸੀਂ ਸਾਰੇ ਵਿੱਚ ਆਉਣੇ ਆ। ਬਾਕੀ ਇੱਕ ਮੈਂ ਐਡੀਟੋਰੀਅਲ ਨੋਟ ਲਿਖਿਆ ਵੀ ਜਿਹੜੇ ਇੰਡੀਆ ਦੇ ਇੱਥੇ ਬੱਚੇ ਆਏ, ਉਹਨਾਂ ਨੇ ਬਹੁਤ ਮਿਹਨਤ ਕਰਕੇ ਆਪਣਾ ਸੰਘਰਸ਼ ਕਰਕੇ ਇੱਥੇ ਸਟੈਂਡ ਹੋਇਆ। ਹੈਲੋ,
ਹਾਂਜੀ ਜੀ ਜੀ, ਆਵਾਜ਼ ਐਕਚੁਅਲੀ ਸਮਾਂ ਲਾਉਂਦੀ ਹੈ ਜੀ ਤੁਹਾਡੀ ਤੇ ਤੁਹਾਡੀ ਸੁਣਨ ਤੱਕ, ਸੋ ਤੁਸੀਂ ਕੰਟੀਨਿਊ ਰੱਖੋ ਜੀ, ਆਵਾਜ਼ ਥੋੜਾ ਸਮਾਂ ਲਾਉਂਦੀ ਹੈ।
ਹਾਂਜੀ, ਵੇਖੋ ਆਪਣੇ ਗੋਡਿਆਂ ਦੇ ਉੱਪਰ ਜ਼ਿੰਦਗੀ ਜੀ ਜਾਂਦੀ ਆ।
ਹਾਂਜੀ,
ਤੇ ਵੀਰ ਜੀ, ਦੂਜਿਆਂ ਦੇ ਮੋਢਿਆਂ ਤੇ ਸਿਰਫ ਲਾਹ ਜਾਂਦੀ ਆ।
ਬਿਲਕੁਲ ਜੀ, ਬਿਲਕੁਲ।
ਹਾਂਜੀ, ਤੇ ਜਿਹੜਾ ਅੱਜ ਦਾ ਤੁਹਾਡਾ ਪ੍ਰੋਗਰਾਮ ਸੀ, ਮੈਨੂੰ ਬਹੁਤ ਵਧੀਆ ਲੱਗਾ, ਤੇ ਮੈਂ ਬਿਲਕੁਲ ਇਨ ਟੱਚ ਹੋ ਕੇ ਸੁਣ ਰਿਹਾ ਜੀ। ਬਾਕੀ ਜਿਹੜਾ ਤੁਸੀਂ ਕਿਤਾਬਾਂ ਬਾਰੇ ਤੁਸੀਂ ਕਿਹਾ, ਕਿਤਾਬਾਂ ਜਿਹੜੇ ਵੇਖੋ ਜੀ, ਏਅਰਪੋਰਟ ਦੇ ਉੱਪਰ ਪੰਜਾਬੀ ਦੀਆਂ ਮਿਲਣ
ਜੀ,
ਜਿਹੜੇ ਸਾਡੇ ਲੀਡਰ ਆ, ਜਦੋਂ ਉਹ ਹੀ ਨੀ ਪੰਜਾਬੀ ਵੱਲ ਧਿਆਨ ਦਿੰਦੇ, ਜੇ ਪੋਤੀ ਮਾਂ ਵੱਲ ਧਿਆਨ ਨਾ ਦਊਗਾ ਤੇ ਉਹ ਮਾਂ ਦਾ ਕੀ ਹਾਲ ਹੋਊ। ਹਾਂਜੀ, ਜਿਹੜੇ ਸਾਡੇ ਲੀਡਰ ਆ, ਮੈਂ ਚਲੋ ਹੁਣ ਵੀ ਇਹਦੇ ਤੇ ਇੱਕ ਨਾ ਕਵਿਤਾ ਲਿਖੀ ਆ, ਇੱਕ ਅੱਗੇ ਲਿਖੀ ਸੀ, ਤੇ ਵੀਰ ਜੀ ਜਿਹੜਾ ਕੋਈ ਲਿਖਾਰੀ ਆ ਨਾ ਕੀ ਲੇਖ ਲਿਖਾਰੀ ਲਿਖਦਾ ਪਾ ਪਾ ਜੇਰਾ ਜਬਰਾਂ ਨੂੰ ਇੱਕ ਪਾਸੇ ਨੇ ਸਿਵੇ ਹਜ਼ਾਰਾਂ ਇੱਕ ਪਾਸੇ ਦੇਖੋ ਕਬਰਾਂ ਨੂੰ।
ਵਾਹ ਜੀ।
ਇੱਕ ਸੱਜਣ ਮੁਸਲਮਾਨ ਨੇ ਲਿਖਿਆ ਆਂਦਾ ਮੇਰੇ ਹੀ ਦੋਸਤਾਂ ਨੇ ਮੇਰੀ ਹੀ ਮੁਹੱਬਤ ਕਾ ਬਦਲਾ ਉਠਾਇਆ।
ਅੱਛਾ ਜੀ।
ਮੇਰੇ ਹੀ ਬਦਨ ਪਰ ਖਾਕ ਡਾਲੀ ਜੇ ਨਾ ਸੋਚਾ ਕਿ ਸੱਜਣ ਆਜ ਨਹਾਏ ਹੋਏ ਹੈ।
ਬਹੁਤ ਖੂਬ ਅੰਕਲ ਜੀ। ਸਾਡੇ ਨਾਲ ਨੈਕਸਟ ਕਾਲਰ ਜੁੜ ਚੁੱਕੇ ਆ। ਸੋ ਬਹੁਤ ਵਧੀਆ ਲੱਗਾ ਕਿ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਸੋ ਮੈਂ ਇਹੀ ਆਸ ਕਰਦਾ ਕਿ ਪਹਿਲਾਂ ਧੰਨਵਾਦ ਤੁਸੀਂ ਰੇਡੀਓ ਨਾਲ ਜੁੜੇ ਹੋਏ ਹੋ ਤੇ ਤੁਹਾਡੇ ਜਿਹੜੇ ਸੁਝਾਅ ਆ ਜਾਂ ਵਿਚਾਰ ਆ ਸਾਡੇ ਲਈ ਇਟ ਮੀਨਸ ਅ ਲੋਟ ਹੈ ਨਾ। ਬਹੁਤ ਬਹੁਤ ਵਧੀਆ ਕੰਮ ਕਰਦੇ ਨੇ। ਐਨਰਜੀ ਮਿਲਦੀ ਹੈ ਸਾਡੀ, ਇਹੀ ਐਨਰਜੀ ਹੈ ਨਾ ਸਾਡੀ, ਇਹ ਕਹਿ ਲਓ ਪੇ ਆ ਸਾਡੀ
ਤਨਖਾਹ ਮਿਲ ਗਈ ਸਾਨੂੰ ਜੜ ਤੋਂ। ਵੇਖੋ ਜੀ ਇੱਕ ਮਿੰਟ ਇੱਥੇ ਸਟਾਪ ਕਰਦੇ, ਇੱਕ ਤੇ ਆਪਣਾ ਟੈਲੀਫੋਨ ਦੱਸ ਦਿਓ ਜੀ, ਇਹ ਟੈਲੀਫੋਨ ਪੰਜਾਬੀ ਦੁਬਾਰਾ ਦੱਸ ਦਿਓ। ਐਨਰਜੀ ਵੇਖੋ ਜੀ ਜਿਹੜੀ ਜੜ ਤੋਂ ਪੱਤੇ ਨੂੰ ਮਿਲਦੀ ਆ, ਕਦੀ ਪੱਤੇ ਤੋਂ ਜੜ ਤੋਂ ਐਨਰਜੀ ਨਹੀਂ ਮਿਲੀ। ਦਰਖਤ ਜਿੰਨਾ ਮਰਜ਼ੀ ਵੱਡਾ ਹੋ ਜੇ ਉਹਦਾ ਜਿਹੜਾ ਭਾਰ ਆ ਉਹ ਜੜਾਂ ਤੇ ਪੈਣਾ, ਜਿਹੜਾ ਆਪਾਂ ਉੱਤੇ ਪੈਣਾ, ਇੰਨਾ ਕਹਿੰਦਾ ਗਲਤੀ ਕੋਈ ਹੋ ਗਈ ਉੱਤੇ ਗਲਤ ਮਾਫ਼ ਮੰਗਦਾ ਹੀ ਬਾਕੀ ਆਪਣਾ ਟੈਲੀਫੋਨ ਨੰਬਰ ਤੇ ਜੇ ਤੇਰਾ ਕਾਲ ਹੋਏ ਕਰਨੀ ਤੇ ਉਹ ਜ਼ਰੂਰ ਦੱਸ ਦਿਓ ਵੀਰ ਜੀ। ਮਿਹਰਬਾਨੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ ਜੀ। ਨੈਕਸਟ ਕਾਲਰ ਹਾਂ ਜਗਤਾਰ ਭਾਜੀ, ਸਵਾਗਤ ਹੈ ਜੀ ਭਾਜੀ ਪ੍ਰੋਗਰਾਮ ਦੇ ਵਿੱਚ। ਅੱਛਾ ਜੀ, ਸ਼ਾਇਦ ਕਾਲ ਡਿਸਕਨੈਕਟ ਹੋ ਗਈ ਤੇ ਦੁਬਾਰਾ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਹੈਲੋ
ਜੀ। ਹੈਲੋ, ਸਤਿ ਸ੍ਰੀ ਅਕਾਲ ਭਾਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਹੈਲੋ, ਹਾਂਜੀ ਭਾਜੀ।
ਹਾਂਜੀ ਸਤਿ ਸ੍ਰੀ ਅਕਾਲ
ਭਾਜੀ। ਹਾਂਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸ਼ਾਇਦ ਤਕਨੀਕੀ ਖਰਾਬੀ ਕਰਕੇ ਆਵਾਜ਼ ਨਹੀਂ ਮਿਲੀ।
ਕੀ ਹਾਲ ਚਾਲ ਹੈ ਸਰ ਜੀ? ਸਤਿ ਸ੍ਰੀ ਅਕਾਲ।
ਹਾਂਜੀ ਭਾਜੀ, ਬਹੁਤ ਵਧੀਆ ਹਾਲ ਚਾਲ ਹੈ ਜੀ। ਤੁਸੀਂ ਸੁਣਾਓ ਜੀ, ਕਿਵੇਂ ਹੋ?
ਅੱਛਾ, ਤੁਸੀਂ ਬੜਾ ਵਧੀਆ ਹਾਂਜੀ, ਬਹੁਤ ਬਹੁਤ ਵਧੀਆ। ਤਾਂ ਤੁਸੀਂ ਪੰਜਾਬੀ ਦਾ ਗੱਲ ਕਰ ਰਹੇ ਸੀ ਕਿਤਾਬਾਂ ਦੀ। ਇੱਕ ਨਾ ਅਸੀਂ ਇੱਥੇ ਹਾਂਗਕਾਂਗ ਦੇ ਵਿੱਚ ਨਾ ਇੱਕ ਆਨਲਾਈਨ ਇੱਕ ਮੈਗਜ਼ੀਨ ਚਲਾ ਰਹੇ ਹਾਂ ਜਿਹਦਾ ਨਾਂ ਹੈ ਪੰਜਾਬੀ ਚੇਤਨਾ .com। ਉਹਦੇ ਨਾਲ ਨਾਲ ਅਸੀਂ ਇੱਕ ਪੰਜਾਬੀ ਲਾਇਬ੍ਰੇਰੀ ਵੀ ਬਣਾਈ ਹੋਈ ਹੈ ਜਿਹਦੇ ਵਿੱਚ ਮੇਰੇ ਖਿਆਲ 100-150 ਕਿਤਾਬ ਪਈ ਹੈ PDF।
ਅੱਛਾ ਜੀ, ਠੀਕ ਹੈ ਜੀ।
ਉਹ ਸਾਡੇ ਅਮਰਜੀਤ ਸਿੰਘ ਗਰੇਵਾਲ ਉਹਨਾਂ ਨੂੰ ਹੈਂਡਲ ਕਰ ਰਹੇ ਹੈ। ਨਵਤੇਜ ਸਿੰਘ ਅਟਵਾਲ ਉਹਦਾ ਹੈਗਾ ਸੰਪਾਦਕ ਮੇਨ, ਤੇ ਦਾਸ ਵੀ ਉਹਦੇ ਵਿੱਚ ਹੈ, ਤੇ ਅਸੀਂ ਤਿੰਨਾਂ ਦੀ ਟੀਮ ਨੇ ਮਤਲਬ ਇਹ ਚੱਕਿਆ ਹੋਇਆ ਉਧਮ, ਤੇ ਸਾਡੇ 100-150 ਕਿਤਾਬ ਉਹਦੇ ਵਿੱਚ ਪਈ ਹੈ। ਜੇ ਕੋਈ ਆਪਣਾ ਸਰੋਤਾ ਵੀਰ ਕੋਈ ਪੰਜਾਬੀ ਲਾਇਬ੍ਰੇਰੀ ਕਿਤਾਬ ਪੜ੍ਹਨਾ ਚਾਹੁੰਦਾ ਹੈ ਪੰਜਾਬੀ ਦੀ, ਕਿਤਾਬ 100-150 ਕਿਤਾਬ ਉਹਦੇ ਵਿੱਚ ਪਈ ਹੈ। ਔਰ ਡੇਲੀ ਮੇਰੇ ਖਿਆਲ ਅਮਰਜੀਤ ਸਿੰਘ ਗਰੇਵਾਲ ਜੀ ਡੇਲੀ ਮਤਲਬ ਡੇਲੀ ਅਪਡੇਟ ਕਰਦੇ ਉਹਨੂੰ, ਤੇ ਉਹਦੇ ਵਿੱਚ ਜੇ ਕੋਈ ਨਵੀਂ ਕਿਤਾਬ ਹੁੰਦੀ ਹੈ ਹਰ ਰੋਜ਼ ਤਕਰੀਬਨ ਇੱਕ ਅੱਧੀ ਕਿਤਾਬ ਐਡ ਕਰਦੇ ਨੇ। ਜੇ ਕੋਈ ਆਪਣਾ ਪੰਜਾਬੀ ਇੱਛਕ ਹੈ ਪੰਜਾਬੀ ਚੇਤਨਾ .com ਦੇ ਉੱਤੇ ਜਾ ਕੇ ਉਹਦੇ ਵਿੱਚ ਲਿੰਕ ਹੈ ਪੰਜਾਬੀ ਲਾਇਬ੍ਰੇਰੀ,
ਪੰਜਾਬੀ ਲਾਇਬ੍ਰੇਰੀ, ਠੀਕ ਹੈ ਜੀ।
ਉਹਦੇ ਵਿੱਚ ਹਾਂਜੀ ਉਹਦੇ ਵਿੱਚ ਆਪਾਂ 100-150 ਕਿਤਾਬ ਜਿਹੜੀ PDF ਹੈ ਉਹ ਸਾਡੇ ਗਰਿਆ ਸਾਹਿਬ ਨੇ ਐਡ ਕੀਤੀ ਹੋਈ ਹੈ, ਤੇ ਹੋਰ ਜਿਹੜੀ ਚੰਗੀਆਂ ਕਿਤਾਬਾਂ ਜਿਹੜੀਆਂ ਮਿਲਦੀਆਂ ਨੇ ਉਹ ਅਸੀਂ ਆ ਰਹੇ ਉਹਦੇ ਵਿੱਚ। ਤੇ ਜੇ ਕੋਈ ਵੀ ਆਪਣਾ ਸਰੋਤਾ ਵੀ ਜੇ ਪੜ੍ਹਨਾ ਚਾਹੁੰਦਾ, ਕਿਸੇ ਕੋਲ ਕੋਈ ਟਰੱਕ ਚਲਾ ਰਿਹਾ ਹੈ ਜਾਂ ਕੋਈ ਵੀ ਪੜ੍ਹਨ ਦਾ ਸ਼ੌਕ ਹੈ ਉਹਨਾਂ ਨੂੰ, ਤੇ ਉਹਨਾਂ ਕੋਲ ਟਾਈਮ ਹੈ ਘੰਟਾ ਡੇਢ ਘੰਟਾ, ਤਾਂ ਉਹ ਉਸ PDF ਦੇ ਵਿੱਚੋਂ ਕੱਢ ਕੇ ਉਹ ਪੜ੍ਹ ਸਕਦੇ।
ਠੀਕ ਹੈ ਜੀ, ਬਹੁਤ ਵਧੀਆ ਭਾਜੀ, ਬਹੁਤ ਵਧੀਆ ਉਪਰਾਲਾ ਹੈ ਜੀ।
ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੋ ਅੱਜ ਕਾਟਾ ਯੁੱਗ ਹੈ ਜਿਹੜਾ ਉਹ ਆਪਣਾ ਇੰਨਾ ਕੁ ਬੰਦਿਆਂ ਦੀ ਜ਼ਿੰਦਗੀ ਇੰਨੀ ਕੁ ਰੁਝੇਵਿਆਂ ਭਰੀ ਹੈ ਕਿ ਕਿਸੇ ਕੋਲ ਟਾਈਮ ਨਹੀਂ ਹੈ ਕਿ ਉਹ ਕਿਤਾਬ ਬਾਏ ਕਰਕੇ ਪੜ੍ਹ ਸਕੇ, ਤੇ ਇਸੇ ਕਰਕੇ ਗਰਿਆਲ ਸਾਹਿਬ ਨੇ ਉਦਮ ਕੀਤਾ ਸੀ, ਕਹਿੰਦੇ ਵੀ ਆਪਾਂ ਇਹ ਸ਼ੁਰੂ ਕਰੀਏ, ਤੇ ਬਹੁਤ ਵਧੀਆ ਮਤਲਬ ਉਦਮ ਡੇਲੀ ਉਹ ਚੈੱਕ ਕਰਦੇ ਨੇ ਔਰ ਡੇਲੀ ਉਹ ਕਿਤਾਬਾਂ ਨਵੀਆਂ ਤੋਂ ਨਵੀਆਂ ਕਿਤਾਬਾਂ ਦੇ ਜਿਹੜੇ PDF ਉਹਨਾਂ ਨੂੰ ਮਿਲਦੇ ਨੇ। ਤੇ ਸਾਡਾ ਇੱਕ ਕੋਸ਼ਿਸ਼ ਹੋਰ ਵੀ ਹੈ, ਮੈਂ ਸਰਦਾਰ ਜਸਵੰਤ ਸਿੰਘ ਕਮਲ ਜੀ ਨਾਲ ਵੀ ਇਸ ਗੱਲ ਤੇ ਕੰਟੈਕਟ ਕੀਤਾ ਸੀ, ਸਾਨੂੰ ਉਹਨਾਂ ਦੀ ਸਾਫਟ ਕਾਪੀ ਮਿਲ ਰਹੀ, ਅਸੀਂ ਚਾਹੁੰਦੇ ਵੀ ਉਹਦੀਆਂ ਵੀ ਜਿਹੜੀਆਂ ਉਹ ਵੀ ਉਸਦੀਆਂ
ਤਿਆਰ ਕਰ ਲਾਂਗੇ PDF
ਵੀ ਜੇ ਕੋਈ ਆਪਣਾ। ਹਾਂਜੀ, ਤੇ ਤੁਸੀਂ ਜੇ ਕਰ ਸਕਦੇ ਹੋ ਬਹੁਤ ਵਧੀਆ ਗੱਲ ਹੈ। ਕਿਉਂਕਿ ਮੈਂ ਉਹਨਾਂ ਨਾਲ ਗੱਲ ਕੀਤੀ ਸੀ, ਸਾਡੇ ਕਮਲਜੀਤ ਸਿੰਘ ਹੁੰਦੇ ਸੀ ਨਿਊਜ਼ ਫੀਡਰ, ਸ਼ਾਇਦ ਤੁਸੀਂ ਜਾਣਦੇ ਹੋਗੇ ਉਹਨਾਂ ਨੂੰ, ਉਹ ਸਵਰਗਵਾਸ ਹੋ ਗਏ, ਉਹ ਮੇਰੇ ਵਧੀਆ ਦੋਸਤ ਸੀਗੇ, ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਵੀ ਆਪਾਂ ਉਦਮ ਕਰਦੇ ਹਾਂ, ਕੁਦਰਤੀ ਉਹਨਾਂ ਨਾਲ ਉਹ ਘਟਨਾ ਵਾਪਰ ਗਈ ਇਹਦੇ ਨਾਲ ਹੋ ਗਿਆ ਸੰਸਾਰ ਤੋਂ, ਤੇ ਕੋਸ਼ਿਸ਼ ਕਰ ਰਹੇ ਹਾਂ ਫਿਰ ਵੀ ਮੈਂ ਇਨ ਟੱਚ ਸੰਤ ਕਮਲਜੀਤ ਨਾਲ, ਬਾਬਾ ਜੀ ਨੇ ਮੇਰੇ ਉਹ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਤੁਹਾਡੇ ਕੋਲ ਵੀ ਕੁਛ PDF ਹੋਣ, ਤੁਸੀਂ ਪੰਜਾਬੀ.com ਆਪਣੇ ਪੰਜਾਬੀ ਲਾਇਬ੍ਰੇਰੀ ਉਹ ਚੈੱਕ ਕਰਕੇ ਦੇਖੋ ਕੁਛ ਹੋਰ ਵਧੀਆ ਹੋ ਸਕਦਾ, ਉਹ ਵੀ ਸਾਨੂੰ ਸੁਝਾ ਦਿਓ।
ਸ਼ੋਰ 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 ਜੀ, ਮੈਂ ਕੋਸ਼ਿਸ਼ ਕਰਾਂਗੇ ਆਪਾਂ ਕਿ ਸਾਡੇ ਕੋਲ ਕਿਤਾਬਾਂ ਨੂੰ ਤੁਹਾਨੂੰ ਭੇਜ ਦਾਂਗੇ, ਤੁਹਾਡੇ ਤੋਂ ਅਪਲੋਡ ਕਰ ਲਾਂਗੇ ਜੀ।
ਹਾਂਜੀ 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 ਜ਼ਰੂਰ। ਚਲੋ ਜੀ ਆਪਣਾ ਤੁਸੀਂ ਪ੍ਰੋਗਰਾਮ ਜਾਰੀ ਰੱਖੋ, ਬਹੁਤ ਸੋਹਣੀ ਗੱਲਬਾਤ ਔਰ ਬੜਾ ਵਧੀਆ ਵਿਸ਼ਾ ਚੱਲਿਆ ਤੁਹਾਡਾ ਕਿਤਾਬਾਂ ਵਾਲਾ, ਔਰ ਕਿਉਂਕਿ ਅੱਜ ਦਾ ਯੁੱਗ ਇਹ ਹੈ ਕਿ ਵੀ ਪੜ੍ਹਨ ਦੀ ਬਹੁਤ ਲੋੜ ਹੈ।
ਬਿਲਕੁਲ ਭਾਜੀ ਬਿਲਕੁਲ,
ਪੜ੍ਹਨ ਤੋਂ ਜਿਹੜੇ ਸਾਡੇ ਅੱਜ ਕੱਲ ਦੇ ਸਰੋਤੇ ਆ ਬੜੇ ਦੂਰ ਜਾ ਰਹੇ ਨੇ, ਇਸ ਕਰਕੇ ਇੱਕ ਉਪਰਾਲਾ ਹੋਰ ਹੈ ਵੀ ਗੁਰਸੇਵ ਸਿੰਘ ਜੀ ਤੁਸੀਂ ਕਰ ਸਕਦੇ ਆ, ਕਿਉਂਕਿ ਅਸੀਂ ਵੀ ਸੋਚ ਰਹੇ ਇਸ ਗੱਲ ਬਾਰੇ ਵੀ ਜਿਵੇਂ ਆਪਾਂ ਚੰਗੀਆਂ ਕਿਤਾਬਾਂ ਦੇ ਅਧਿਆਇ ਪੜ੍ਹ ਕੇ ਜਾਂ ਬੋਲ ਕੇ ਮਤਲਬ ਰਿਕਾਰਡ ਕਰਕੇ ਯੂਟਿਊਬ ਤੇ ਕੋਈ ਚੈਨਲ ਸ਼ੁਰੂ ਕਰੀਏ ਜਿਹਦੇ ਵਿੱਚ ਅਸੀਂ ਉਹ ਕਿਤਾਬਾਂ ਸਲੋਕ ਸੁਣ ਸਕਣ, ਕਿਉਂਕਿ ਲੋਕਾਂ ਕੋਲ ਪੰਜ ਦਾ ਸਵਾ ਘੱਟ ਸੁਣਦਾ ਹੈ, ਸੁਣ ਤੋਂ ਨਹੀਂ ਕਰਦੇ ਪਰ ਪੜ੍ਹਨ ਵਾਸਤੇ ਉਹਨੂੰ ਬਹਿਣਾ ਪੈਣਾ, ਇੱਕ ਸੁਰ ਹੋਣਾ ਪੈਣਾ, ਇੱਕ ਸੁਰ ਹੋ ਨਹੀਂ ਪਤਾ ਹੀ ਹੈ ਵੀ ਸਾਰੀ ਰਿਜ਼ੇਵ ਭਰੀ ਜ਼ਿੰਦਗੀ ਹੈ, ਇਹਦੇ ਵਿੱਚ ਸਮਾਂ ਨਹੀਂ ਹੈ ਕਿ ਬੰਦਾ ਘੰਟਾ ਦੋ ਘੰਟੇ ਬੈਠ ਕੇ ਵੇਟ ਕਰ ਸਕੇ। ਜਿਹੜੇ ਹੁਣ ਟਰੱਕਿੰਗ ਵਾਲੇ ਆ ਉਹ ਤਾਂ ਹੋ ਸਕਦਾ ਕਿ ਜਿੱਥੇ ਲੋਡ ਲਾਉਣਾ ਜਾਂ ਲੋਡ ਭਰਨਾ ਉੱਥੇ ਟਰੱਕ ਰੋਕ ਕੇ ਪੜ੍ਹ ਸਕਦੇ, ਰਾਈਟ, ਜ਼ਿਆਦਾਤਰ ਲੋਕਾਂ ਕੋਲ ਸੋਣ ਨੂੰ ਸਮਾਂ, ਇਸ ਕਰਕੇ ਇਹੋ ਜਿਹਾ ਕੋਈ ਉਪਰਾਲਾ ਜ਼ਰੂਰ ਕਰਨ ਦੀ ਜ਼ਰੂਰਤ ਹੈ।
ਕਰਦੇ ਹਾਂ ਜੀ ਆਡੀਓ, ਫਿਰ ਆਡੀਓ ਬੁੱਕਸ ਕਰਦੇ ਹਾਂ।
ਹਾਂ ਆਡੀਓ ਬੁੱਕਸ ਵਾਲਾ ਕੋਈ ਸਿਸਟਮ ਸ਼ੁਰੂ ਕੀਤਾ ਜਾਵੇ ਤਾਂ ਉਹ ਮੇਰੇ ਖਿਆਲ ਚ ਬਹੁਤ ਵਧੀਆ ਰਹੇਗਾ।
ਠੀਕ ਹੈ ਜੀ, ਸ਼ੋਰ ਜੀ, ਕੋਸ਼ਿਸ਼ ਕਰਦੇ ਹਾਂ, ਸਲਾਹ ਕਰਕੇ ਕੋਸ਼ਿਸ਼ ਜ਼ਰੂਰ ਉਪਰਾਲਾ ਕਰਾਂਗੇ। ਹਾਂਜੀ ਬਹੁਤ ਧੰਨਵਾਦ,
ਓਕੇ ਓਕੇ, ਸਤਿ ਸ੍ਰੀ ਅਕਾਲ,
ਓਕੇ ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਜਗਤਾਰ ਗੇਰੇ ਟੂ ਡੀਕੇ ਵਾਲੇ ਹਾਂਗਕਾਂਗ ਤੋਂ ਭਾਜੀ ਹੋਣੀ। ਸੋ ਮੈਨੂੰ ਆਸ ਕਰਦਾ ਕਿ ਤੁਹਾਨੂੰ ਸਾਰਿਆਂ ਨੇ ਲਿੰਕ ਨੋਟ ਕਰ ਲਿਆ ਹੋਵੇਗਾ, ਨੋਟਿਸ ਕਰ ਲਿਆ ਹੋਵੇਗਾ। ਸੋ ਅਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਲਿੰਕ ਸ਼ੇਅਰ ਕਰ ਦਾਂਗੇ ਅੱਜ, ਤੇ ਤੁਸੀਂ ਉੱਥੋਂ ਜਾ ਕੇ ਕਿਤਾਬਾਂ ਪੜ੍ਹ ਵੀ ਸਕਦੇ ਹੋ, ਤੇ ਜਿਹੜਾ ਭਾਜੀ ਨੇ ਸੁਝਾਅ ਦਿੱਤੇ ਆ, ਜੇਕਰ ਕੋਈ ਇੰਟਰਸਟਡ ਆ ਜਿਹਨਾਂ ਦੀ ਆਵਾਜ਼ ਬਹੁਤ ਵਧੀਆ ਹੋਵੇ ਕਿ ਉਹਨਾਂ ਦੀ ਆਵਾਜ਼ ਦੇ ਵਿੱਚ ਕਿਤਾਬਾਂ ਰਿਕਾਰਡ ਕਰਕੇ, ਸੋ ਕੋਸ਼ਿਸ਼ ਕਰਾਂਗੇ ਆਡੀਓ ਬੁੱਕਸ ਤਿਆਰ ਕਰਨ ਦਾ ਉਪਰਾਲਾ ਵੀ ਕੀਤਾ ਜਾ ਸਕਦਾ ਆ। ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਜੇਕਰ ਫੀਡਬੈਕ ਮਿਲਦੀ ਹੈ ਫਿਰ ਹੀ ਉਤਸ਼ਾਹ ਮਿਲਦਾ ਹੈ, ਵੈਸੇ ਲੱਗੇ ਤਾਂ ਹੋਏ ਆ, ਲੱਗੇ ਵੀ ਰਹਾਂਗੇ, ਪਰ ਤੁਹਾਡੇ ਉਤਸ਼ਾਹ ਨਾਲ ਕੰਮ ਓਨਾ ਹੀ ਸੁਖਾਲਾ ਹੋ ਜਾਂਦਾ ਨਾ ਜੋ ਫੀਡਬੈਕ ਮਿਲਦੀ ਆ। ਤੇ ਇੱਧਰ ਸਾਡੇ ਨਾਲ ਜਗਜੀਤ ਖੋਸਾ ਭਾਜੀ ਬ੍ਰਿਸਬੇਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਾਡੇ ਤੋਂ ਸੀਨੀਅਰ ਨੇ, ਰੇਡੀਓ 4EB ਦੇ ਪ੍ਰੈਜ਼ੀਡੈਂਟ ਨੇ ਟੀਮ ਦੇ, ਪੰਜਾਬੀ ਗਰੁੱਪ ਦੇ। ਸੋ ਭਾਜੀ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਲਈ ਬਹੁਤ ਧੰਨਵਾਦ, ਤੇ ਤੁਹਾਨੂੰ ਵੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਲਵਾਂਗੇ, ਤੇ ਅੱਜ ਖਬਰਾਂ ਰਹਿ ਗਈਆਂ ਕਿਉਂਕਿ ਸਮਾਂ ਹੋ ਚੁੱਕਾ ਇਹ ਪ੍ਰੋਗਰਾਮ ਦਾ ਸਾਰਾ, ਖਬਰਾਂ ਲਈ ਹੁਣ ਤੁਸੀਂ ਅਖਬਾਰ ਪੜ੍ਹ ਲਿਓ, ਸਮਾਂ ਕੱਢ ਕੇ ਪੜ੍ਹਨ ਦੀ ਗੱਲ ਹੋ ਰਹੀ ਆ, ਪਰ ਅਖਬਾਰ ਜ਼ਰੂਰ ਪੜ੍ਹੋ, ਜੁੜੇ ਰਹੋਗੇ। ਮੈਂ ਮੋਟੀਆਂ ਮੋਟੀਆਂ ਖਬਰਾਂ ਤੁਹਾਨੂੰ ਦੱਸਦਾ ਚੱਲਦਾ ਕਿ ਪੰਜਾਬ ਦੇ ਵਿੱਚ ਟਿਊਬਵੈਲਾਂ ਉੱਤੇ ਮੀਟਰ ਲਾਉਣ ਨੂੰ ਹਰੀ ਝੰਡੀ ਮਿਲ ਗਈ ਆ, ਉੱਧਰ ਸਿੱਧੂ ਸਾਹਿਬ ਕੈਬਨਿਟ ਮੀਟਿੰਗ ਚ ਹਾਜ਼ਰ, ਪਰ ਨਾਰਾਜ਼ਗੀ ਉਹਨਾਂ ਦੀ ਹਜੇ ਤੱਕ ਵੀ ਬਰਕਰਾਰ ਆ। ਤੇ ਜਿਹੜੀ ਗੱਲ ਪਹਿਲਾਂ ਕੀਤੀ ਸੀ, ਲਾਲੂ ਨੂੰ ਉਹਨਾਂ ਤੀਜੇ ਕੇਸ ਚ 5 ਸਾਲ ਦੀ ਸਜ਼ਾ ਹੋਈ ਆ, ਤੇ ਉਹਨਾਂ ਦੇ ਨਾਲ ਹੀ ਜਾਣੀ ਕਿ ਫੋਰਮ ਮੁੱਖ ਮੰਤਰੀ ਵੀ ਜੋ ਸ਼ਾਮਲ ਉਹਦੇ ਵਿੱਚ ਚਾਰਾ ਘੁਟਾਲੇ ਦੇ ਵਿੱਚ, ਤੇ ਉਹਨਾਂ ਨੂੰ ਵੀ ਨਾਲ 5 ਸਾਲ ਦੀ ਸਜ਼ਾ ਹੋਈ ਆ। ਤੇ ਜਿਹੜੀ ਫਿਲਮ ਪਦਮਾਵਤੀ ਦੀ ਰਿਲੀਜ਼ ਨੂੰ ਲੈ ਕੇ ਹਿੰਸਾ ਹੋਈ ਆ ਭਾਰਤ ਦੇ ਵਿੱਚ, ਤੇ ਕੁਝ ਕੁ ਖਬਰਾਂ ਸੀ ਹੈਡਿੰਗਸ ਦੇ ਦਿੱਤੀਆਂ, ਕੋਸ਼ਿਸ਼ ਕਰਿਓ ਤੁਸੀਂ ਆਪ ਅਖਬਾਰ ਪੜ੍ਹੋ ਤੇ ਖਬਰਾਂ ਨੂੰ ਅਪਡੇਟ ਕਰੋ ਤੁਸੀਂ ਆਪਣੇ ਨਾਲ। ਸੋ ਅੱਜ ਲਈ ਦੋਸਤੋ ਇਸ ਪ੍ਰੋਗਰਾਮ 'ਚ ਇੰਨਾ ਹੀ, ਤੇ ਮੈਂ ਆਸ ਕਰਦਾ ਕਿ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਵੇਗਾ, ਤੇ ਜੇਕਰ ਕੋਈ ਵੀ ਗਲਤੀ ਹੋਵੇ ਤਾਂ ਸਾਨੂੰ ਮੈਸੇਜ ਜਾਂ ਈਮੇਲ ਕਰਕੇ ਜ਼ਰੂਰ ਦੱਸਿਓ, ਤਾਂ ਜੋ ਕਿ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਆਪਣੀ ਗਲਤੀ ਸੁਧਾਰ ਸਕੀਏ। ਸੋ ਹੁਣ ਜਾਣ ਤੋਂ ਪਹਿਲਾਂ ਫਤਿਹ ਦੀ ਸਾਂਝ ਵੀ ਹੁਣ ਦਿਲਬਰ ਸਾਹਿਬ ਦੇ ਅੰਦਾਜ਼ 'ਚ ਪਾਉਂਦੇ ਹਾਂ। ਦਿਲਬਰ ਸਾਹਿਬ ਦੀ ਕਵਿਤਾ ਆਈ ਸੀ, ਸੋ ਉਹ ਏਦਾਂ ਸੀ, ਕਹਿੰਦੇ ਇੱਕ ਰਾਮਲੀਲਾ ਦਾ ਹੋ ਗਿਆ ਹਨੂਮਾਨ ਬਿਮਾਰ, ਜਗ੍ਹਾ ਪੂਰਤੀ ਕਰਨ ਲਈ ਹੋ ਗਏ ਅਸੀਂ ਤਿਆਰ, ਹੋ ਗਏ ਅਸੀਂ ਤਿਆਰ, ਹੋਇਆ ਪਾਠ ਦਾ ਟਾਈਮ, ਅਸੀਂ ਲੰਗੋਟਾ ਕੱਸ ਗਏ ਤੇ ਹੋ ਗਏ ਕਾਇਮ, ਪ੍ਰਣਾਮ ਸੀ ਕਰਨਾ ਸੀਤਾ ਜੀ ਨੂੰ, ਰੁੱਖ ਤੋਂ ਮਾਰ ਕੇ ਛਾਲ, ਸਾਡੇ ਮੂੰਹ ਚੋਂ ਨਿਕਲਿਆ ਸੀਤਾ ਮਾਤਾ ਸਤਿ ਸ੍ਰੀ ਅਕਾਲ। ਸੀਤਾ ਵੀ ਮੁੰਡਾ ਸਿੱਖਾਂ ਦਾ ਸੀ,
ਲਾਗੇ ਸਭ ਨੂੰ ਪਤੇ, ਅੱਗੋਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਘਰ ਨੀ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਜਲੰਕ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
CG batches now changing as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ